ਗਾਵ ਹੈ ਭਾਈ ਉਹ ਸਫਲ ਸਦਾ ਸੁਖਦਾਈ ਨਾਨਕ ਨਾਮ ਧਿਆਇਆ ਪੂਰਬ ਲਿਖਿਆ ਪਾਇਆ ਨਾਨਕ ਨਾਮ ਧਿਆਇਆ ਪੂਰਬ ਲਿਖਿਆ ਪਾਇਆ ਹਰ ਅੰਮ੍ਰਿਤ ਬਾਣੀ ਗਾਵੇ ਸਾਦਾ ਕੀ ਤੂਰੀ ਨਾਵੇ ਹਰ ਅੰਮ੍ਰਿਤ ਬਾਣੀ ਗਾਵੇ ਸਾਦਾ ਕੀ ਤੂਰੀ ਨਾਵੇ ਹਰ ਅੰਮ੍ਰਿਤ ਬਾਣੀ ਅੰਮ੍ਰਿਤ ਬਾਣੀ ਗਾਵੇ ਸਾਦਾ ਕੀ ਤੂਰੀ ਸਾਦਾ ਕੀ ਤੂਰੀ ਨਾਵੇ ਸਾਦਾ ਕੀ ਤੂਰੀ ਨਾਵੇ
ਆਹ
पार ब्रह्मन बाई पूरी
पार ब्रह्मन बाई पूरी
पार ब्रह्मन बाई पूरी
पार ब्रह्मन बाई पूरी
बाई बात न रहिया बात न रही आयूरी
बात न रही आयूरी
गोरे चरण लाए निसतारे
चरण लाए निसतारे
गोरे चरण लाए निसतारे हर हर नाम सुमारे
हर हर नाम सुमारे
हाँ जी हर हर नाम सुमारे
हर हर नाम सुमारे
सारा की तूरी नावे सारा की तूरी अमृतवाणी गावे सादा की तूरी नावे
अमृतवाणी गावे
सादा की तूरी नावे सादा की तूरी नावे सादा की तूरी नावे अमृत वाणी गावे सादा की तूरी नावे
हर अमृत वाणी गावे सादा की तूरी नावे
अपने दास का सदा रखवाला अपने
दास का सदा रखवाला
अपने दास का सदा रखवाला अपने
दास का सदा रखवाला
कर कृपा अपने कर राखे
कर कृपा
कर कृपा अपने करु राखे
कर कृपा अपने कर राखे
ओ मात पिता ज्यों पाला
मात पिता ज्यों पाला
हाँ जी मात पिता ज्यों पाला की तूरी
सादा की तूरी नावे सादा की तूरी नावे
हर अमृत वाणी गावे सादा की तूरी नावे
अमृत वाणी गावे तूरी नावे
सादा की तूरी नावे सादा की तूरी नावे
सादा की तूरी नावे अमृत वाणी गावे दादा की पूरी गावे अमृत वाणी गावे दादा की पूरी गावे
वड पागी सतगुर पाया
वड पागी सतगुर पाया
वड पागी सतगुर पाया
वड पागी सतगुर पाया
जिन जम का पंथ मिटाया पंथ मिटाया
जब का पंथ मिटाया
वड पागी सतगुर पाया वड पागी सतगुर पाया जम का पंथ मिटाया जम का पंथ मिटाया
जम का पंथ मिटाया जम का पंथ मिटाया
जिन जम का पंथ मिटाया जम का पंथ मिटाया वडवागी सतगुरु पाया वडवागी सतगुरु
पाया
वडवागी सतगुरु पाया
वडवागी सतगुरु पाया
जिन जम का पंथ मिटाया
जिन जम का पंथ मिटाया
सादा की तूरी लावे सादा की तूरी वाहिगुरु 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 वाहिगुरु
हर भगत पाए चित लागा जप जीवे से बड पागा हर अमृत बाणी गावे साधा की धूरी लावे अपना नाम आपे दिया प्रभ करण हार रख लिया हर दर्शन प्राण आधारा एहो पूरन बिमल बिचारा कर कृपा अंदर जामी दास नानक शरण स्वामी दास नानक शरण स्वामी
वाहे वाहे ਕਰ ਕਿਰਪਾ ਅੰਤਰ ਜਾਮੀ,
ਕਰ ਕਿਰਪਾ ਅੰਤਰ ਜਾਮੀ,
ਕਰ ਕਿਰਪਾ ਅੰਤਰ ਜਾਮੀ,
ਕਰ ਕਿਰਪਾ ਅੰਤਰ ਜਾਮੀ,
ਦਾਸ ਨਾਨਕ ਸਰਨ ਸੁਆਮੀ,
ਦਾਸ ਨਾਨਕ ਸਰਨ ਸੁਆਮੀ,
ਦਾਸ ਨਾਨਕ ਸਰਨ ਸੁਆਮੀ,
ਦਾਸ ਨਾਨਕ ਸਰਨ ਸੁਆਮੀ,
ਸਾਧਾਂ ਕੀ ਤੂਰੀ ਨਾਵੇ, ਸਾਧਾਂ ਕੀ ਤੂਰੀ ਨਾਵੇ,
ਸਾਧਾਂ ਕੀ ਤੂਰੀ ਨਾਵੇ, ਤੂਰੀ ਨਾਵੇ,
ਬਿਹਾਰ ਸਾਦਾ ਕੀ ਤੂਰੀ ਨਾਵੇ,
ਅੰਮ੍ਰਿਤ ਪਾਣੀ ਗਾਵੇ, ਸਾਦਾ ਕੀ ਤੂਰੀ ਨਾਵੇ,
ਸਾਦਾ ਕੀ ਤੂਰੀ ਨਾਵੇ, ਸਾਦਾ ਕੀ ਤੂਰੀ ਨਾਵੇ, ਹਰ ਅੰਮ੍ਰਿਤ ਬਾਣੀ ਗਾਵੇ, ਸਾਦਾ ਕੀ ਤੂਰੀ ਨਾਵੇ,
ਅੰਮ੍ਰਿਤ ਬਾਣੀ ਗਾਵੇ, ਸਾਦਾ ਕੀ ਤੂਰੀ ਨਾਵੇ,
ਹਰ ਅੰਮ੍ਰਿਤ ਬਾਣੀ ਗਾਵੇ, ਸਾਦਾ ਕੀ ਤੂਰੀ ਨਾਵੇ,
ਅੰਮ੍ਰਿਤ ਬਾਣੀ ਗਾਵੇ,
ਸਾਦਾ ਕੀ ਤੂਰੀ ਨਾਵੇ,
ਜੋ ਕਿ ਜਿੰਨੀ ਵੀ ਸੰਗਤ ਇੰਟਰਨੈਟ ਦੇ ਮਾਧਿਅਮ ਰਾਹੀਂ ਆਪਣੇ ਘਰਾਂ ਵਿੱਚ ਬੈਠ ਕੇ ਹਫ਼ਤਾਵਾਰੀ ਸਮਾਗਮ ਦੇ ਲਾਹੇ ਪ੍ਰਾਪਤ ਕਰ ਰਹੇ ਹਾਂ। ਸੋ ਕੁਝ ਸਮਾਂ ਆਪ ਜੀ ਨੇ ਭਾਈ ਗੁਰਪ੍ਰੀਤ ਸਿੰਘ ਜੀ ਪਾਸੋਂ ਗੁਰੂ ਅਰਜਨ ਸਾਹਿਬ ਜੀ ਦਾ ਪਾਵਨ ਸ਼ਬਦ ਸੁਰਠ ਰਾਗ ਵਿੱਚ ਉਚਾਰਨ ਕੀਤਾ ਹੋਇਆ, ਸ਼ਬਦ ਦੀ ਟੇਕ ਬਣਾਈ ਗਈ ਹੈ, ਹਰ ਅੰਮ੍ਰਿਤ ਬਾਣੀ ਗਾਵੇ, ਸਾਧਾਂ ਕੀ ਤੂਰੀ ਨਾਵੇ। ਆਓ ਜਿੰਨਾ ਸਮਾਂ ਭਾਈ ਸਾਹਿਬ ਨਹੀਂ ਪਹੁੰਚਦੇ ਇਹਨਾਂ ਪੰਕਤੀਆਂ ਨੂੰ ਵਿਚਾਰਨ ਦੀ ਕੋਸ਼ਿਸ਼ ਕਰੀਏ। ਫਤਿਹ ਨਾਲ ਸਾਂਝ ਪਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਿਆਨ ਜਿਹੜਾ ਉਹ ਸਾਡੇ ਮਨ ਦੀ ਖੁਰਾਕ ਹੈ। ਜਿਵੇਂ ਆਪਾਂ ਗੁਰੂ ਸਾਹਿਬ ਦਾ ਬਚਨ ਪੜ੍ਹਦੇ ਹਾਂ, ਜੇ ਸੌ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ, ਏਤੇ ਚੰਦ ਨੂੰ ਹੁੰਦਿਆਂ ਗੁਰਬਿਨ ਘੋਰ ਅੰਧਾਰ। ਗੁਰੂ ਦਾ ਮਤਲਬ ਗਿਆਨ ਸਮਝ। ਗਿਆਨ ਤੋਂ ਬਿਨਾਂ ਸਾਡੀ ਜ਼ਿੰਦਗੀ ਵਿੱਚ ਘੋਰ ਹਨੇਰਾ ਹੈ। ਇਸੇ ਕਰਕੇ ਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਬਚਨ ਕਰਦੇ ਹੈ, ਸੱਤੀ ਪਹਿਰੀ ਸੱਤ ਭਲਾ ਬਹੀਏ ਪੜਿਆਂ ਪਾਸ। ਪੜਿਆਂ ਦਾ ਮਤਲਬ ਕੀ ਹੈ? ਵੀ ਜਿਹੜੇ ਆਪਣੇ ਆਪ ਨੂੰ ਵਾਚਦੇ ਹੈ, ਜਿਹੜੇ ਸਮਝਦਾਰ ਲੋਕ ਹੈ, ਜਿਹੜੇ ਗੁਣੀ ਲੋਕ। ਪੜੇ ਪੜੇ ਮਤਲਬ ਇਹ ਨਹੀਂ ਵੀ ਬੰਦੇ ਦੀ ਪੀ ਐਚ ਡੀ ਕੀਤੀ ਹੋਈ ਹੈ ਪਰ ਪੱਲੇ ਕੋਈ ਗੁਣ ਹੈ ਨਹੀਂ, ਉਹਨਾਂ ਪੜਿਆਂ ਦੀ ਗੱਲ ਨਹੀਂ ਇੱਥੇ। ਕਿਤਾਬਾਂ ਲਿਖ ਲਿਖ ਕੇ ਕਾਗਜ਼ ਕਾਲੇ ਕਰ ਦਿੱਤੇ ਹੈ ਪਰ ਜ਼ਿੰਦਗੀ ਜਿਉਣ ਦਾ ਚੱਜ ਹੈ ਨਹੀਂ, ਜ਼ਿੰਦਗੀ ਵਿੱਚ ਗੁਣ ਕੋਈ ਹੈ ਨਹੀਂ। ਸਤਿਗੁਰੂ ਉਹਨਾਂ ਪੜਿਆਂ ਦੀ ਗੱਲ ਨਹੀਂ ਕਰਦੇ। ਇੱਥੇ ਪੜਿਆ ਮਤਲਬ ਜਿਹੜਾ ਸਮਝਦਾਰ ਹੈ, ਜਿਹਦੀ ਜ਼ਿੰਦਗੀ ਵਿੱਚ ਗੁਣ ਹੈ। ਸੱਤੀ ਪਹਿਰੀ ਸੱਤ ਭਲਾ ਬਹੀਏ ਪੜਿਆਂ ਪਾਸ। ਹੁਣ ਇਹਨੂੰ ਆਪਾਂ ਇੱਦਾਂ ਵੀ ਕਹਿ ਸਕਦੇ ਹਾਂ ਵੀ ਜਿਹੜਾ ਬੰਦਾ ਹਮੇਸ਼ਾ ਸਵੇਰ ਦੇ ਉੱਠਣ ਤੋਂ ਲੈ ਕੇ ਸ਼ਾਮ ਦੇ ਸੌਣ ਤੱਕ ਗਿਆਨ ਵੱਲ ਧਿਆਨ ਰੱਖਦਾ, ਸਮਝ ਵੱਲ ਧਿਆਨ ਰੱਖਦਾ, जे कोई कम कर रहा है तो उसके विच भी समझ नाल पूरी पूरी समझ नाल कम कर रहा है, गैर हाजिर होके नहीं, अलगैनी नाल नहीं कर रहा। अच्छा जेड़ा जेड़ा मनुख इदां दे सुभा दा हुंदा है, फिर गुरु साहब कहिंदे उत्थे पाप पुन भी जारी है। पाप पुन दा मतलब ए है सही ते गलत, उत्थे पाप पुन भी जारी है, सही ते गलत दी विचार कीती जांदी है। ते जेड़ा बंदा अपनी जिंदगी विच सही अते गलत दी विचार करदा है भी मैं किथे ठीक हां किथे गलत हां, जिवें बाबा कबीर साहब जी कहिंदे बंदे खोज दिल हर रोज भी अपने आप नूं रोज वाचिया कर, रोज वेख्या कर अपने आप। ਤੇ ਜਿਹੜਾ ਬੰਦਾ ਆਪਣੀ ਜ਼ਿੰਦਗੀ ਵਿੱਚ ਆਪਣੇ ਆਪ ਨੂੰ ਵਚਨ ਵਾਲੇ ਪਾਸੇ ਤੁਰ ਪੈਂਦਾ ਹੈ, ਫਿਰ ਕਹਿੰਦੇ ਕੂੜੈ ਘਟੈ ਰਾਸ, ਉਹਦੀ ਜ਼ਿੰਦਗੀ ਵਿੱਚੋਂ ਝੂਠ ਜਿਹੜਾ ਉਹ ਖਤਮ ਹੋਣਾ ਸ਼ੁਰੂ ਹੋ ਜਾਂਦਾ ਹੈ। ਜਿਵੇਂ ਜਪਜੀ ਸਾਹਿਬ ਦੀ ਬਾਣੀ ਵਿੱਚ ਕਿੱਡਾ ਵੱਡਾ ਸਵਾਲ ਕੀਤਾ ਗਿਆ, ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਰ, ਵੀ ਬੰਦੇ ਦੇ ਸੁਭਾਅ ਵਿੱਚੋਂ ਕੂੜ ਦੀ ਕੰਧ ਜਿਹੜੀ ਹੈ ਉਹ ਟੁੱਟ ਕਿਵੇਂ ਸਕਦੀ ਹੈ। ਤੇ ਸਤਿਗੁਰੂ ਕਿੰਨਾ ਸੋਹਣਾ ਸਾਨੂੰ ਸਮਝਾ ਰਹੇ ਹੈ ਵੀ ਸੱਤੀ ਪੈਰੀ ਸੱਤ ਭਲਾ ਬਹੀਏ ਪੜਿਆ ਪਾਸ, ਉੱਥੇ ਪਾਪ ਪੁੰਨ ਵੀ ਚਾਰੀ ਹੈ ਕੂੜੈ ਘਟੈ ਰਾਸ। ਮਨੁੱਖ ਦੀ ਜ਼ਿੰਦਗੀ ਵਿੱਚੋਂ ਝੂਠ ਜਿਹੜਾ, ਨਲੈਕੀਆਂ ਜਿਹੜੀਆਂ, ਕਮੀਆਂ ਜਿਹੜੀਆਂ, ਗਲਤੀਆਂ ਜਿਹੜੀਆਂ ਉਹ ਘਟਣੀਆਂ ਸ਼ੁਰੂ ਹੋ ਜਾਂਦੀਆਂ। ਤੇ ਗਿਆਨ ਜਦੋਂ ਅਸੀਂ ਗਿਆਨ ਨੂੰ ਆਪਣੇ ਮਨ ਦੀ ਖੁਰਾਕ ਬਣਾਵਾਂਗੇ, ਜਿਵੇਂ ਸਾਡੇ ਤਨ ਦੀ ਖੁਰਾਕ ਹੈ ਪ੍ਰਸ਼ਾਦਾ, ਇਸੇ ਤਰ੍ਹਾਂ ਗਿਆਨ ਜਿਹੜਾ ਇਹ ਸਾਡੇ ਮਨ ਦੀ ਖੁਰਾਕ ਹੈ। ਤੇ ਬਹੁਤ ਸੌਖੀ ਜੀ ਗੱਲ ਹੈ, ਜਿਹੜਾ ਬੰਦਾ ਆਪਣੇ ਸਰੀਰ ਦੀ ਖੁਰਾਕ ਵੱਲ ਧਿਆਨ ਨਹੀਂ ਦਿੰਦਾ, ਤਨ ਦੀ ਖੁਰਾਕ ਵੱਲ ਧਿਆਨ ਨਹੀਂ ਦਿੰਦਾ, ਉਸ ਬੰਦੇ ਦਾ ਤਨ ਜਿਹੜਾ ਉਹ ਕਮਜ਼ੋਰ ਹੋ ਜਾਂਦਾ। ਤੇ ਇਸੇ ਤਰ੍ਹਾਂ ਜਿਹੜਾ ਮਨੁੱਖ ਆਪਣੇ ਮਨ ਦੀ ਖੁਰਾਕ ਵੱਲ, ਮਨ ਦੀ ਖੁਰਾਕ ਕੀ ਹੈ ਜੀ? ਗਿਆਨ, ਸਮਝ, ਅਕਲ। ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਗਿਆਨ ਤੋਂ ਬਿਨਾਂ ਅਸੀਂ ਆਪਣੀ ਜ਼ਿੰਦਗੀ ਵਿੱਚ ਮੁਕਤ ਨਹੀਂ ਹੋ ਸਕਦੇ, ਭਾਵ ਸੌਖੇ ਨਹੀਂ ਹੋ ਸਕਦੇ। ਜੇ ਅੱਜ ਅਸੀਂ ਸੌਖੇ ਹੋਏ ਹਾਂ, ਜਦੋਂ ਆ ਸਾਊਂਡ ਸਿਸਟਮ ਨਹੀਂ ਸੀ ਆਇਆ, ਉਹਨਾਂ ਵੇਲਿਆਂ ਦੇ ਵਿੱਚ ਬੁਲਾਰਿਆਂ ਨੂੰ ਕਿੰਨੀ ਮੁਸ਼ਕਲ ਆਉਂਦੀ ਹੋਏਗੀ, ਉੱਚੀ ਬੋਲਣਾ ਪੈਂਦਾ ਹੋਏਗਾ, ਬਹੁਤੇ ਇਕੱਠ ਵਿੱਚ ਗੱਲ ਨਹੀਂ ਕਰ ਸਕਦੇ ਹੋਣਗੇ। ਜਦੋਂ ਗੱਡੀਆਂ ਦਾ ਸਿਸਟਮ ਨਹੀਂ ਸੀ ਬਣਿਆ, ਲੋਕੀ ਪੈਦਲ ਜਾਂਦੇ ਸੀ, ਗੱਡਿਆਂ ਤੇ ਜਾਂਦੇ ਸੀ, ਘੋੜਿਆਂ ਤੇ ਜਾਂਦੇ ਸੀ, ਉਹਨਾਂ ਵੇਲਿਆਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਸੀ। ਧੂੜਾਂ ਦੇ ਨਾਲ ਲੱਥ ਪੱਥ ਹੋ ਜਾਂਦੇ, ਪਿੰਜੜੀਆਂ ਸੁੱਜ ਜਾਂਦੀਆਂ, ਖੱਲੀਆਂ ਪੈ ਜਾਂਦੀਆਂ, ਸਾਰਾ ਦਿਨ ਤੁਰ ਤੁਰ ਕੇ ਉਹਨਾਂ ਦੇ ਸਰੀਰ ਵੀ ਉਦਾਂ ਦੇ ਪੱਥਰ ਦੇ ਬਣ ਜਾਂਦੇ, ਪੱਥਰ ਵਰਗੇ ਹਾਰਡ ਬਿਲਕੁਲ। ਹੁਣ ਜਦੋਂ ਬਿਜਲੀ ਦੀ ਕਾਢ ਨਹੀਂ ਸੀ ਹੋਈ, ਉਦੋਂ ਬੰਦਾ ਕੋਈ ਲਾਲਟੈਨ ਦੇ ਸਹਾਰੇ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ, ਕੋਈ ਮਿਸਾਲ ਦੇ ਸਹਾਰੇ, ਮਿਸਾਲ ਜਿਹੜੀ ਉਹਦੇ ਸਹਾਰੇ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ। ਪਰ ਜੇ ਅੱਜ ਅਸੀਂ ਸੌਖੇ ਹੋਏ ਹਾਂ, ਪੁਰਾਣੇ ਸਮਿਆਂ ਦੇ ਵਿੱਚ ਲੋਕੀ ਆਪਣੇ ਘਰ ਲਿਪਣ ਦੇ ਰਹਿੰਦੇ ਸੀ, ਮੀਂਹ ਪੈ ਗਿਆ ਲਿਪਣਾ ਪੈ ਗਿਆ, ਫਿਰ ਜੇ ਮੀਂਹ ਪੈ ਗਿਆ ਫਿਰ ਕੱਚੇ ਕੋਠੇ ਲਿਪਣੇ ਪੈਂਦੇ ਸੀ, ਏਦਾਂ ਲਿਪਣ ਦੇ ਲੱਗੇ ਰਹਿੰਦੇ। ਅੱਛਾ ਗਿਆਨਵਾਨਾਂ ਦਾ ਦਿਮਾਗ ਕੰਮ ਕੀਤਾ, ਅਕਲ ਵਾਲਿਆਂ ਦਾ ਦਿਮਾਗ ਕੰਮ ਕੀਤਾ, ਸਮਝ ਵਾਲਿਆਂ ਨੇ ਸਾਨੂੰ ਸੌਖਿਆਂ ਕੀਤਾ, ਪੱਕੇ ਘਰਾਂ ਦੀ ਕਾਢ ਕੱਢ ਦਿੱਤੀ, ਸਮਿੰਟ ਦੀ ਕਾਢ ਕੱਢ ਦਿੱਤੀ, ਵੀ ਤਾਂ ਏਦਾਂ ਪੱਥਰ ਨੂੰ ਭੋਰ ਕੇ ਏਦਾਂ ਇਹਦੇ ਤੋਂ ਸਮਿੰਟ ਤਿਆਰ ਹੋ ਸਕਦਾ, ਪੱਥਰ ਦੇ ਵਿੱਚ ਜਿਹੜਾ ਮਿੱਟੀ ਵਾਲਾ ਜਿਹੜਾ ਪਹਾੜ ਹੈ ਉਹਦੇ ਵਿੱਚ ਮਿੱਟੀ ਵੀ ਹੁੰਦੀ ਹੈ, ਪੱਥਰ ਵੀ ਹੁੰਦੇ, ਰੋੜੇ ਵੀ ਹੁੰਦੇ, ਵੀ ਇਹਦਾ ਏਦਾਂ ਤਿਆਰ ਹੋ ਸਕਦਾ, ਬਜਰੀ ਵਗੈਰਾ ਇਹਦੇ ਤਿਆਰ ਹੋ ਸਕਦੀ ਹੈ, ਤੇ ਇਹਦੀ ਵਰਤੋਂ ਕਰਕੇ ਪੱਕੇ ਘਰ ਬਣ ਸਕਦੇ ਆ। ਹੁਣ ਅੱਜ ਸਾਨੂੰ ਸੌਖਾ ਹੋ ਗਿਆ, ਜਿੰਨਾ ਮਰਜ਼ੀ ਮੀਂਹ ਪਵੇ, ਅੱਜ ਕੱਲ੍ਹ ਦੇ ਬੰਦੇ ਨੇ ਇੰਨਾ ਸੌਖਾ ਕਰ ਲਿਆ ਵੀ ਬਾਹਰ ਆਪਣੇ ਘਰ ਦੇ ਟੈਲਾਂ ਲਵਾ ਲੈਂਦੇ ਆ, ਭਾਵੇਂ ਧੁੱਪ ਪਵੇ, ਜਿੰਨੀ ਮਰਜ਼ੀ ਧੁੱਪ ਪਵੇ, ਉਹਨੂੰ ਦੁਬਾਰਾ ਦੁਬਾਰਾ ਰੰਗ ਕਰਾਉਣ ਦੀ ਲੋੜ ਹੀ ਨਹੀਂ। ਅਸੀਂ ਕਹਿੰਦੇ ਵੀ ਸਾਨੂੰ ਤਾਂ ਸੌਖਾ ਹੋ ਗਿਆ, ਇਹ ਸੌਖਾ ਹੋਣਾ ਜਿਹੜਾ ਹੈ ਇਹ ਗਿਆਨ ਵਿੱਚੋਂ ਪੈਦਾ ਹੁੰਦਾ। ਅਗਿਆਨੀ ਬੰਦਾ ਨਾ ਤੇ ਆਪ ਸੌਖਾ ਹੁੰਦਾ ਤੇ ਨਾ ਆਪਣੇ ਆਲੇ ਦੁਆਲੇ ਨੂੰ ਸੁੱਖ ਦੇ ਸਕਦਾ। ਤੇ ਜਿਹੜਾ ਗਿਆਨੀ ਹੈ ਸਮਝ ਵਾਲਾ, ਗਿਆਨੀ ਗਾਤਰੇ ਵਾਲਾ ਨਹੀਂ, ਗਿਆਨੀ ਸਮਝ ਵਾਲਾ, ਜਿਹੜਾ ਗਿਆਨੀ ਹੈ ਉਹ ਆਪ ਵੀ ਸੌਖਾ ਰਹਿੰਦਾ ਤੇ ਆਪਣੇ ਆਲੇ ਦੁਆਲੇ ਵਾਲਿਆਂ ਨੂੰ ਵੀ ਸੌਖਾ ਰੱਖਦਾ ਜਿਹੜੇ ਉਹਦੇ ਨਾਲ ਜੁੜੇ ਹੋਏ ਹੁੰਦੇ ਹੈ। ਇਸ ਕਰਕੇ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਹੈ ਭਾਈ ਹਰ ਅੰਮ੍ਰਿਤ ਬਾਣੀ ਗਾਵੇ ਸਾਧਾਂ ਕੀ ਧੂਰੀ ਨਾਵੇ। ਅੰਮ੍ਰਿਤ ਬਾਣੀ ਗਾਉਣ ਦਾ ਮਤਲਬ ਕੀ ਹੈ? ਹੁਣ ਇੱਥੇ ਜਿਹੜੇ ਅਰਥ ਕੀਤੇ ਗਏ ਨੇ ਵੀ ਪਰਮਾਤਮਾ ਦਾ ਸੇਵਕ ਪਰਮਾਤਮਾ ਦੀ ਆਤਮਿਕ ਜੀਵਨ ਦੇਣ ਵਾਲੀ ਬਾਣੀ ਗਾਉਂਦਾ ਰਹਿੰਦਾ ਹੈ। ਇਹਨੂੰ ਇੱਦਾਂ ਸਮਝੀਏ ਵੀ ਉਹ ਸੱਚ ਨੂੰ ਜਿਉਂਦਾ। ਗੁਣ ਗਾਉਣ ਦਾ ਮਤਲਬ ਇਹ ਹੈ ਵੀ ਗੁਣਾਂ ਨੂੰ ਜਿਉਣਾ। ਜਿਵੇਂ ਵੇਖੋ ਐਗਜੈਂਪਲ ਲਈ ਹੈ, ਸਮਝਿਓ ਜਰਾ ਵੀ ਸਾਡੇ ਦੇਸ਼ ਦੇ ਕੁਛ ਗੁਣ ਹੈ। ਸਾਡੇ ਦੇਸ਼ ਦੇ ਗੁਣ ਕੀ ਹੈ ਵੀ ਮੰਨ ਲਓ ਆਪਾਂ ਇੱਦਾਂ ਕਹਿ ਲਓ ਵੀ ਸਾਡੇ ਦੇਸ਼ ਦਾ ਰਾਸ਼ਟਰੀ ਪੰਛੀ ਮੋਰ ਹੈ, ਸਾਡੇ ਦੇਸ਼ ਦਾ ਰਾਸ਼ਟਰੀ ਫਲ ਜਿਹੜਾ ਉਹ ਅੰਬ ਹੈ, ਸਾਡੇ ਦੇਸ਼ ਦਾ ਸਭ ਤੋਂ ਸੋਹਣੀ ਸਟੇਟ ਜਿਹੜੀ ਹੈ ਵੀ ਆਹ ਜਿਹੜੀ ਸੋਹਣੀ ਹੈ ਸਭ ਤੋਂ, ਸਾਡੇ ਪੰਜਾਬ ਦਾ ਸਭ ਤੋਂ ਜਿਹੜਾ ਹੁਣ ਪਹਿਲੇ ਨੰਬਰ ਤੇ ਸਾਫ਼ ਸੁਥਰਾ ਸ਼ਹਿਰ ਆਇਆ ਵੀ ਨਵਾਂ ਸ਼ਹਿਰ ਹੈ। ਵੀ ਇਹ ਗੁਣ ਨੇ ਵੀ ਇਹ ਆਹ ਕੁਆਲਿਟੀ ਹੈ ਭਾਈ, ਆਹ ਇਹਦੇ ਕਰਕੇ ਇਹਨਾਂ ਚੀਜ਼ਾਂ ਕਰਕੇ ਆਹ ਗੁਣਾਂ ਕਰਕੇ ਸਾਡਾ ਜਿਹੜਾ ਭਾਰਤ ਹੈ ਆਪਾਂ ਕਹਿੰਦੇ ਵੀ ਸਾਡਾ ਭਾਰਤ ਮਹਾਨ, ਉਹ ਭਾਰਤ ਮਹਾਨ ਕਹਿਣ ਨਾਲ ਮਹਾਨ ਨਹੀਂ ਬਣਨਾ, ਉਹ ਜਿਹੜੇ ਮਹਾਨ ਗੁਣ ਹੈ ਉਹ ਗੁਣ ਜਿਉਣ ਨਾਲ ਹੀ ਭਾਰਤ ਮਹਾਨ ਬਣਨਾ। ਕਿਉਂਕਿ ਭਾਰਤ ਮਹਾਨ ਤਾਂ ਹੈ ਜੇਸੀ ਵਿੱਚ ਰਹਿਣ ਵਾਲੇ ਮਹਾਨ। ਮੇਰਾ ਘਰ ਆਪਣੇ ਆਪ ਵਿੱਚ ਮਹਾਨ ਨਹੀਂ, ਜੇ ਉਸ ਘਰ ਦੇ ਚਾਰ ਮੈਂਬਰਾਂ ਦਾ ਸੁਭਾਅ ਚੰਗਾ, ਆਚਰਣ ਚੰਗਾ, ਬੋਲੀ ਮਿੱਠੀ ਹੈ, ਸਹੀ ਹੈ ਸਭ ਕੁਛ, ਆਏ ਗਏ ਦੀ ਰਿਸਪੈਕਟ ਕਰਦੇ ਹੈ ਤੇ ਫਿਰ ਅਗਲਾ ਕਹਿੰਦਾ ਵੀ ਆਹ ਘਰ ਵਧੀਆ। ਤੇ ਹੁਣ ਘਰ ਆਪਣਿਆਂ ਵਿੱਚ ਵਧੀਆ ਨਹੀਂ, ਘਰ ਵਧੀਆ ਤਾਂ ਬਣਿਆ ਵੀ ਜੇ ਉੱਥੇ ਰਹਿਣ ਵਾਲੇ ਵਧੀਆ। ਹੁਣ ਇਸ ਕਰਕੇ ਆ ਜਿਹੜੀ ਗਾਉਣ ਦੀ ਗੱਲ ਕੀਤੀ ਗਈ ਹਰ ਅੰਮ੍ਰਿਤ ਬਾਣੀ ਗਾਵੇ ਭਾਵ ਸੱਚ ਨੂੰ ਜਿਉਣ ਲੱਗ ਪੈਂਦਾ। ਜਿਵੇਂ ਆਪਾਂ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਪੜ੍ਹਦੇ ਹਾਂ ਨਾ ਰਹਿਦਾਸ ਸਾਹਿਬ ਦੀ ਬਾਣੀ ਵਿੱਚ, ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣ ਔਖਾ ਸੱਚਾ ਨਾ। ਉਹ ਸੁਭਾਅ ਇੱਦਾਂ ਦਾ ਬਣ ਜਾਂਦਾ ਵੀ ਸੱਚ ਬਿਨਾਂ ਰਿਹਾ ਹੀ ਨਹੀਂ ਜਾ ਸਕਦਾ, ਸੱਚ ਪਸੰਦ ਆਉਣ ਲੱਗ ਪੈਂਦਾ। ਗਾਉਣ ਦਾ ਮਤਲਬ ਹੈ ਜਿਉਣਾ। ਹੁਣ ਸਾਡੇ ਵਿੱਚ ਗਾਉਣ ਦੇ ਅਰਥ ਹੋਰ ਕੀਤੇ ਗਏ ਹੈ। ਸਾਡੇ ਵਿੱਚ ਇੱਦਾਂ ਹਾਰਮੋਨੀਅਮ ਲੈ ਕੇ, ਤਪਲੇ ਲੈ ਕੇ, ਚਲੋ ਸਾਜ਼ ਹੈ ਇਹ ਠੀਕ ਹੈ, ਇੱਕ ਆਨੰਦ ਵਾਸਤੇ ਬੰਦਾ ਕੀਰਤਨ ਕਰਦਾ ਹੈ, ਕੋਈ ਰਾਗਾਂ ਵਿੱਚ ਗਾ ਰਿਹਾ, ਕੋਈ ਕਿੱਦਾਂ ਗਾ ਰਿਹਾ, ਕੋਈ ਰੀਤਾਂ ਵਿੱਚ ਗਾ ਰਿਹਾ, ਇੱਕ ਮਨ ਨੂੰ ਬਸ ਸਕੂਨ ਜਿਹਾ ਦੇਣ ਵਾਸਤੇ, ਜਿੱਦਾਂ ਵੀ ਸੌਂਗ ਦੇ ਨਾਲ ਟਿਊਨਿੰਗ ਦੇ ਨਾਲ ਬੰਦਾ ਸੈੱਟ ਜਿਹਾ ਹੋ ਜਾਂਦਾ। ਪਰ ਅਸਲ ਵਿੱਚ ਗੁਣ ਗਾਉਣਾ ਕੀ ਹੈ? ਜਿਵੇਂ ਆਪਾਂ ਪੜ੍ਹਦੇ ਹਾਂ ਵਿਸਰ ਨਾਹੀਂ ਦਾ ਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਗੁਣ ਗਾਉਣ ਦਾ ਮਤਲਬ ਇਹ ਹੈ ਉਹਨਾਂ ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਜਿਉਣਾ। ਜੇ ਕੇਵਲ ਤੇ ਕੇਵਲ ਬਾਹਰੀ ਗੁਣ ਗਾਉਣ ਦੀ ਗੱਲ ਕੀਤੀ ਗਈ ਹੋਵੇ ਨਾ, ਫਿਰ ਤੇ ਇਸ ਗੱਲ ਤੇ ਕਟੰਕਣ ਹੋ ਸਕਦਾ ਹੈ। ਗਾਏ ਸੁਣੈ ਆਖੈ ਮੀਚੈ ਪਾਈਐ ਨਾ ਪਰਮ ਪਦ ਗੁਰ ਉਪਦੇਸ਼ ਕਹਿ ਜੋਲੋ ਨਾ ਸਮਾਈਐ। ਮੇਰੇ ਖਿਆਲ ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰ ਉਪਦੇਸ਼ ਕਹਿ ਜੋਲੋ ਨਾ ਸਮਾਈਐ। ਜਿੰਨਾ ਚਿਰ ਕਹਿੰਦੇ ਗਿਆਨ ਨੂੰ ਆਪਣੇ ਜੀਵਨ ਵਿੱਚ ਸੁਭਾਅ ਵਿੱਚ ਨਹੀਂ ਵਸਾਉਂਦੇ ਉਹਨਾਂ ਚਿਰ ਬਾਰੀ ਗਾਉਣ ਦਾ ਵੀ ਕੋਈ ਅਰਥ ਨਹੀਂ ਰਹਿ ਜਾਂਦਾ। ਇਸ ਕਰਕੇ ਸਤਿਗੁਰੂ ਕਹਿੰਦੇ ਅੱਗੇ ਕਹਿੰਦੇ ਸਾਧਾਂ ਕੀ ਧੂਰੀ ਨਾ ਹੋਵੇ। ਇਹ ਤੇ ਗੱਲ ਬਹੁਤ ਵਾਰ ਕਲੀਅਰ ਹੋਈ ਹੈ ਵੀ ਸਾਧਾਂ ਦੀ ਧੂਰੀ, ਸਾਧ ਮਤਲਬ ਗੁਣ, ਸਾਧ ਕੋਈ ਸਰੀਰ ਦਾ ਨਾਮ ਨਹੀਂ ਹੈ, ਸਾਧ ਇੱਕ ਗੁਣ ਨੇ। ਜਿਵੇਂ ਵੇਖੋ ਵੀ ਇਹ ਵੀ ਕਹਿ ਦਈਏ ਕੋਈ ਬਹੁਤੀ ਅਥਕਥਨੀ ਨਹੀਂ, ਡਾਕਟਰ ਇੱਕ ਗੁਣ ਹੈ, ਜਿਹੜੇ ਬੰਦੇ ਵਿੱਚ ਉਹ ਗੁਣ ਹੁੰਦੇ ਹੈ ਬਿਮਾਰੀ ਨੂੰ ਸਮਝਣ ਦੇ, ਬਿਮਾਰੀ ਨੂੰ ਪਕੜਨ ਦੇ, ਬਿਮਾਰੀ ਦਾ ਇਲਾਜ ਕਰਨ ਦੇ, ਜਿਹੜੇ ਬੰਦੇ ਵਿੱਚ ਉਹ ਗੁਣ ਹੈ, ਉਹ ਕੁਆਲਿਟੀ ਹੈ, ਉਹਨੂੰ ਕਹਿ ਦਿੰਦੇ ਇਹ ਡਾਕਟਰ ਹੈ। ਜਿਵੇਂ ਰਾਗੀ ਦਾ ਕੋਈ ਗੁਣ ਹੈ, ਜਿਹੜੇ ਬੰਦੇ ਵਿੱਚ ਉਹ ਗੁਣ ਹੈ, ਸੁਰਾਂ ਦੀ ਸਮਝ ਹੈ, ਦੂਜੇ ਦਾ ਸ਼ਬਦ ਸੁਣ ਕੇ ਬੈਠਾ ਬੈਠਾ ਬਸ ਸ਼ਬਦ ਕੱਢ ਲੈਂਦਾ, ਗੁਣ ਹੈ ਉਹਦੇ ਵਿੱਚ, ਆਪਾਂ ਕਹਿੰਦੇ ਇਹ ਰਾਗੀ ਹੈ। ਜਿਹਦੇ ਵਿੱਚ ਗੁਣ ਹੈ ਵਕਾਲਤ ਦਾ, ਆਪਾਂ ਕਹਿ ਦਿੰਦੇ ਇਹ ਵਕੀਲ ਹੈ। ਇਸੇ ਤਰ੍ਹਾਂ ਜਿਹਦੇ ਵਿੱਚ ਗੁਣ, ਸਾਧ ਮਤਲਬ ਗੁਣ, ਤੇ ਉਹ ਸਾਧ ਬਣ ਕੇ ਬਹਿੰਦੇ ਨਹੀਂ। ਗੁਰੂ ਨਾਨਕ ਸਾਹਿਬ ਨੂੰ ਸਾਧ ਕਹਿਣ ਵਿੱਚ ਕੋਈ ਅਤਕਥਨੀ ਨਹੀਂ, ਉਹ ਸਾਧੇ ਹੋਏ ਸੀ, ਉਹ ਗੁਣਾਂ ਨਾਲ ਭਰਪੂਰ ਸੀ। ਕਿਉਂਕਿ ਭਾਈ ਗੁਰਦਾਸ ਜੀ ਲਿਖਦੇ ਆ, ਸੌਦਾ ਇੱਕ ਠੱਟ ਹੈ ਛਾ ਸਤਿਗੁਰ ਪੂਰਾ, ਔਗਣ ਲੈ ਗੁਣ ਵਿਕਣੈ ਬਚਨੈ ਦਾ ਸੂਰਾ। ਇਸ ਕਰਕੇ ਸਾਧਾਂ ਕੀ ਧੂਰੀ ਨਾਵੈ ਦਾ ਮਤਲਬ ਇਹ ਹੈ ਵੀ ਗੁਣਾਂ ਦੇ ਵਿੱਚ ਆਪਣੇ ਆਪ ਨੂੰ ਸਮਾ ਕੇ ਰੱਖੇ, ਗੁਣਾਂ ਦੇ ਨਾਲ ਆਪਣੀ ਜ਼ਿੰਦਗੀ ਨੂੰ ਸਵਾਰੇ, ਇਹਨੂੰ ਕਹਿੰਦੇ ਹੈ ਸਾਧਾਂ ਕੀ ਧੂਰੀ ਨਾਵੈ।
ਆਪਣਾ ਨਾਮ ਆਪੇ ਦੀਆ, ਆਪਣਾ ਨਾਮ ਆਪੇ ਦੀਆ, ਆਪਣਾ ਨਾਮ ਆਪੇ ਦੀਆ, ਨਾਮ ਆਪੇ ਦੀਆ, ਆਪਣਾ ਨਾਮ ਆਪੇ ਦੀਆ, ਨਾਮ ਆਪੇ ਦੀਆ, ਨਾਮ ਆਪੇ ਦੀਆ, ਨਾਮ ਆਪੇ ਰੱਬ ਕਰਮਹਾਰ ਰੱਖ ਲਿਆ, ਕਰਮਹਾਰ ਰੱਖ ਲਿਆ, ਰੱਬ ਕਰਮਹਾਰ ਰੱਖ ਲਿਆ, ਕਰਮਹਾਰ ਰੱਖ ਲਿਆ, ਰੱਬ ਕਰਮਹਾਰ ਰੱਖ ਲਿਆ, ਕਰਮਹਾਰ ਰੱਖ ਲਿਆ, ਆਪਣਾ ਨਾਮ ਆਪੇ ਦੀਆ, ਨਾਮ ਆਪੇ ਦੀਆ, ਨਾਮ ਆਪੇ ਦੀਆ, ਨਾਮ ਆਪੇ ਦੀਆ, ਸਾਧਾਂ ਕੀ ਧੂਰੀ ਨਾਵੈ, ਸਾਧਾਂ ਕੀ ਧੂਰੀ ਨਾਵੈ, ਸਾਧਾਂ ਕੀ ਧੂਰੀ
ਹਰ ਅੰਮ੍ਰਿਤ ਬਾਣੀ ਗਾਵੇ, ਸਾਧਾਂ ਕੀ ਧੂਰੀ ਨਾਵੈ, ਧੂਰੀ ਨਾਵੈ, ਹਰ ਅੰਮ੍ਰਿਤ ਬਾਣੀ ਗਾਵੇ, ਸਾਧਾਂ ਕੀ ਧੂਰੀ ਨਾਵੈ, ਹਰ ਅੰਮ੍ਰਿਤ ਬਾਣੀ
ਆਓ ਜੀ ਭਾਈ ਸਾਹਿਬ ਸਤਿਗੁਰੂ ਦੀ ਹਜ਼ੂਰੀ ਵਿੱਚ ਪਹੁੰਚ ਚੁੱਕੇ ਆ, ਸਵਾਓ ਹੁਣ ਰਹਿੰਦਾ ਸਮਾਂ ਭਾਈ ਸਾਹਿਬ ਤੋਂ ਲਾਹਾ ਪ੍ਰਾਪਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜਿਨ੍ਹਾਂ ਦਸੰਦਿਆ ਦੁਰਮਤ ਵੰਜੈ ਮਿੱਤਰ ਸਾਡੇ ਸੇ ਹੋਂ ਟੁੰਡੇਂਦੀ ਜਗ ਸਬਾਇਆ ਜਨ ਨਾਨਕ ਵਿਰਲੇ ਕੇ ਆਓ ਰਲ ਕੇ ਕੁਝ ਸਮਾਂ ਗੁਰਬਾਣੀ ਕੀਰਤਨ ਕਰੀਏ। ਕੋਈ ਰਸਨਾ ਵਾਂਝੀ ਨਾ ਰਵੇ। ਅੱਜ ਇਸ ਹਫਤੇ ਦਾ ਦੂਸਰਾ ਦੀਵਾਨ ਹੈ। ਟਿਕ ਕੇ ਆਪਾਂ ਰਲ ਮਿਲ ਕੇ ਸੁਣੀਏ, ਸਮਝੀਏ, ਵਿਚਾਰੀਏ, ਆਪਣੇ ਆਪ ਉੱਤੇ ਕੰਮ ਕਰੀਏ, ਆਪਣੀ ਟਿਊਨਿੰਗ ਕਰੀਏ। ਜਿਹੜਾ ਵੀ ਗਿਆਨ ਹੈ ਉਹ ਸਾਡੇ ਆਪਣੇ ਲਈ ਹੈ। ਲੋਕਾਂ ਨਾਲ ਲੜਨ ਨਾ ਤੁਰ ਪਈਏ, ਸਮਝ ਕੇ ਆਪਣੇ ਆਪ ਨਾਲ ਲੜੀਏ। ਮਨ ਹੀ ਨਾਲ ਝਗੜਾ, ਮਨ ਹੀ ਨਾਲ ਸੱਥ, ਆਪਣੇ ਆਪ ਨਾਲ ਝਗੜਾ ਕਰੀਏ। ਜਿੱਥੇ ਜਿੱਥੇ ਗਲਤ ਆ ਆਪਣੇ ਆਪ ਨੂੰ ਠੀਕ ਕਰੀਏ। ਸਮਝ ਲੈ ਕੇ, ਗਿਆਨ ਲੈ ਕੇ ਆਪਣੇ ਆਪ ਨਾਲ ਮੁਕਾਬਲਾ ਕਰੀਏ। ਹਮੇਸ਼ਾ ਮੁਕਾਬਲਾ ਆਪਣੇ ਆਪ ਨਾਲ ਹੀ ਹੋਣਾ ਚਾਹੀਦਾ। ਕੱਲ ਨਾਲੋਂ ਅੱਜ ਚੰਗੇ, ਅੱਜ ਨਾਲੋਂ ਕੱਲ, ਕੱਲ ਨਾਲੋਂ ਪਰਸੋਂ, ਪਰਸੋਂ ਨਾਲੋਂ ਚੌਥੇ, ਆਪਣੇ ਆਪ ਨਾਲ ਮੁਕਾਬਲਾ ਰੋਜ਼ ਵੇਖੀਏ। ਜੇ ਅਸੀਂ ਲੋਕਾਂ ਵੱਲ ਵੇਖਾਂਗੇ, ਸਾਡੇ ਤੋਂ ਥੱਲੇ ਵੀ ਬਹੁਤ ਨੇ ਤੇ ਸਾਡੇ ਤੋਂ ਉੱਪਰ ਵੀ ਬਹੁਤ। ਹਮੇਸ਼ਾ ਆਪਣੇ ਆਪ ਵੱਲ ਵੇਖਣਾ, ਬਈ ਕੱਲ ਇੱਥੇ ਸੀ, ਅੱਜ ਇੱਥੇ ਆ, ਅੱਜ ਇੱਥੇ, 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 ਆਪਣੇ ਆਪ ਨਾਲ ਮੁਕਾਬਲਾ ਕਰੀਏ। ਕਿਉਂਕਿ ਸਾਡੇ ਵਰਗੇ ਅਸੀਂ ਆਪ ਹੀ ਹਾਂ। ਕੁਦਰਤ ਵਿੱਚ ਹਰ ਚੀਜ਼ ਵੱਖਰੀ ਹੈ, ਯੂਨੀਕ ਹੈ, ਤੇ ਇੱਕ ਵਰਗਾ ਦੂਜਾ ਹੈ ਨਹੀਂ, ਦੂਜੇ ਵਰਗਾ ਤੀਜਾ ਹੈ ਨਹੀਂ। ਹਰ ਬੰਦਾ ਆਪਣੇ ਆਪ ਵਰਗਾ ਬਣੇ ਤੇ ਸੌਖਾ ਰਹੇ, ਫਿਰ ਹੀ ਅਸਲ ਗੱਲ ਬਣਦੀ ਹੈ। ਸੋ ਆਪਣੀ ਯੂਨੀਕਨੈਸ ਜਿਹੜੀ ਹੈ ਉਹਨੂੰ ਪਛਾਣੀਏ, ਆਪਣੀ ਸਮਝ ਦਾ ਪੱਧਰ ਉੱਚਾ ਕਰੀਏ। ਰੰਗ ਵਿੱਚ ਰਹਿਣਾ, ਮਸਤੀ 'ਚ ਰਹਿਣਾ, ਖੇੜੇ 'ਚ ਰਹਿਣਾ ਸਿੱਖੀਏ। ਅਸੀਂ ਬਾਬੇ ਦੇ ਮਸਤਾਨੇ ਬਣ ਜਾਈਏ। ਮਸਤਾਨੇ ਦਵਾਨੇ ਹੋਣਾ ਕੋਈ ਕੱਪੜੇ ਪਾੜ ਦੇਣੋਂ ਮਸਤਾਨਗੀ ਨਹੀਂ ਹੁੰਦਾ। ਸਾਡੇ ਤਾਂ ਮਸਤਾਨਾ ਬੰਦਾ ਕੌਣ ਹੁੰਦਾ ਕਿ ਜੀ ਜਿਹੜਾ ਕੱਪੜੇ ਪਾੜਦਾ, ਜਿਹੜਾ ਗੋਦੜੀਆਂ ਪਾਈ ਫਿਰੇ, ਇਹ ਫਕੀਰੀ ਹੈ। ਫਕੀਰੀ ਮਨ ਦੀ ਹੈ। ਸਭ ਕੁਝ ਹੁੰਦਿਆਂ ਵੀ ਮਨ ਫਕੀਰ ਹੋਵੇ, ਹੋ ਜਾ ਮਨਾ ਫਕੀਰ, ਛੱਡ ਦੇ ਦੁਨੀਆਂ ਵਾਲੀ ਮੌਜ। ਆਪਾਂ ਉਹਦਨ ਸ਼ਬਦ ਵੀ ਪੜਿਆ ਸੀ ਨਾ ਗੁਰੂ ਨਾਨਕ ਪਾਤਸ਼ਾਹ ਦਾ, ਦੁਨੀਆਂ ਭੂਤਨਾ ਬੈਤਾਲਾ ਵੀ ਕਹਿੰਦੀ ਹੈ। ਅਸੀਂ ਤੇ ਬੋਰੇ ਹਾਂ। ਉਹ ਮਸਤੀ ਜਿਹੜੀ ਹੈ ਉਹ ਸਾਡੇ ਚ ਹੋਵੇ, ਆਪਣੇ ਗੁਣਾਂ ਕਰਕੇ, ਆਪਣੀ ਸਮਝ ਕਰਕੇ, ਆਪਣੀ ਕੁਆਲਿਟੀ ਕਰਕੇ, ਤੇ ਉਹਦਾ ਇੱਕ ਆਪਣਾ ਨਸ਼ਾ ਹੁੰਦਾ ਹੈ। ਵੱਡਾ ਭੁਲੇਖ ਹੈ ਵੀ ਸ਼ਰਾਬ ਦਾ ਨਸ਼ਾ, ਅਸਲ ਚ ਨਾ ਨਸ਼ਾ ਜਿਹੜਾ ਹੈ ਉਹ ਗੁਣਾਂ ਦਾ। ਇੱਕ ਹੰਕਾਰ ਹੁੰਦਾ ਹੈ, ਇੱਕ ਨਸ਼ਾ ਹੁੰਦਾ, ਇੱਕ ਕੌਨਫੀਡੈਂਸ ਹੁੰਦਾ, ਇੱਕ ਆਤਮ ਵਿਸ਼ਵਾਸ ਹੁੰਦਾ, ਇੱਕ ਹੰਕਾਰ ਹੁੰਦਾ। ਇਹਦੇ ਚ ਬੜਾ ਥੋੜਾ ਜਿਹਾ ਫਰਕ ਹੈ, ਪਰ ਪਤਾ ਹੀ ਨਹੀਂ ਲੱਗਦਾ ਕਦੋਂ ਇਹ ਚੀਜ਼ਾਂ ਸਾਡੀ ਜ਼ਿੰਦਗੀ 'ਚ ਆ ਜਾਂਦੀਆਂ। ਚਲੋ ਆਪਾਂ ਇਹ ਫਿਰ ਗੱਲ ਥੋੜ੍ਹੀ ਜਿਹੀ ਚੇਤਾ ਵੀ ਰੱਖਿਓ। ਜਿਹੜਾ ਨਾ ਨਸ਼ਾ ਹੈ, ਗੁਣ ਦੇ ਜਿਹੜੇ ਕਿਵੇਂ ਨਸ਼ਾ ਕਰਦੇ ਨੇ, ਆਪਾਂ ਇਸ ਵਿਸ਼ੇ 'ਤੇ ਥੋੜ੍ਹੀ ਜਿਹੀ ਗੱਲ ਕਰਾਂਗੇ, ਚੇਤਾ ਰੱਖਿਓ। ਲਓ ਹੁਣ ਆਪਾਂ ਸ਼ਬਦ ਗਾਈਏ ਪਹਿਲਾਂ। Thank you. ਸਿੱਖ ਆਏ ਮਿਲ ਗੁਰ ਸਿੱਖ
ਘੁੰਮ ਜਾਏ ਜਿਨ ਸਤਿਗੁਰ ਪਿਆਰਾ ਦੇਖਿਆ ਦਿਨ ਕੋ ਜਿਨ ਗੁਰ ਬਲਿਹਾਰੀ ਹਰ ਹਰ ਤੇਰਾ ਨਾਮ ਹੈ ਦੁੱਖ ਮੇਟਣ ਗੁਰ ਸੇਵਾ ਤੇ ਬਾਈਐ ਗੁਰਮੁਖ ਨਿਸਤਾਰਾ ਜੋ ਹਰ ਨਾਮ ਤੇ ਆਏ ਤੇ ਜਨ ਪਰਵਾਨਾ ਸਦਾ ਸਦਾ ਕੁਰਬਾਨਾ
ਪਿਆਰੇ ਪਿਆਰੇ
ਪਿਆਰੇ
ਪਿਆਰੇ
ਪਿਆਰੇ
कबीर मारी मनों को संग की मारी मनों को संग की केले निकट जो वे ओ झूले ओ चीरिए सागत संगना हे प्यारिया केले वांगू चीरिया जावेगा प्यारिया केले वांगू चीरिया जावेगा प्यारिया ਸਾਕਤ ਦਾ ਸੰਗ ਛੱਡ ਦੇ ਭਾਈ ਸਾਕਤ ਦਾ ਸੰਗ ਛੱਡ ਦੇ
ਸਾਕਤ ਦਾ ਸੰਗ ਛੱਡ ਦੇ ਸਾਕਤ ਦਾ ਸੰਗ ਛੱਡ ਦੇ
ਸੰਗ ਸਾਕਤਾਂ ਦਾ ਕਰਕੇ ਪਿਆਰੇ ਸੰਗ ਸਾਕਤਾਂ ਦਾ ਕਰਕੇ
ਸੰਗ ਸਾਕਤਾਂ ਦਾ ਕਰਕੇ ਪਿਆਰੇ ਸੰਗ ਸਾਕਤਾਂ ਦਾ ਕਰਕੇ
ਸਤਿਗੁਰ ਕਹਿੰਦੇ ਕੇਲੇ ਵਾਂਗੂ ਚੀਰਿਆ ਜਾਵੇਗਾ ਕਾਫਲਾ ਕੇਲੇ ਵਾਂਗੂ ਚੀਰਿਆ ਜਾਵੇਗਾ ਸਤਿਗੁਰ ਕਹਿੰਦੇ
ਕੇਲੇ ਵਾਂਗੂ ਚੀਰਿਆ ਜਾਵੇਗਾ ਚੀਰਿਆ ਜਾਵੇਗਾ ਨੂੰ ਚੀਰਿਆ ਜਾਵੇ
ਸਭ ਤੋਂ ਪਹਿਲਾਂ 2 ਮਿੰਟ ਵਿੱਚ ਆਪਾਂ ਆਪਣੀ ਵਿਚਾਰਧਾਰਕ ਸਟੇਟਮੈਂਟ ਪੜ੍ਹੀਏ ਫਿਰ ਗੱਲ ਕਰਦੇ ਹਾਂ ਅੱਗੇ ਜਿਸਨੇ ਨਾਲ ਆਉਣਾ ਆਵੇ ਜਿਸਨੇ ਨਹੀਂ ਆਉਣਾ ਨਾ ਸਾਡੀ ਸੋਚ ਸਪਸ਼ਟ ਹੈ ਅਸੀਂ ਸਮਰਪਿਤ ਹਾਂ ਉਹਨਾਂ 35 ਇਨਕਲਾਬੀ ਵਿਚਾਰਧਾਰਾ ਵਾਲੇ ਮਹਾਂਪੁਰਖਾਂ ਭਗਤਾਂ ਅਤੇ ਗੁਰੂਆਂ ਨੂੰ ਜਿਨ੍ਹਾਂ ਨੇ ਆਪਣੇ ਸਮੇਂ ਵਿੱਚ ਸਮਾਜਿਕ ਕੁਰੀਤੀਆਂ ਵਿਰੁੱਧ ਖੁੱਲ੍ਹ ਕੇ ਆਪਣੀ ਆਵਾਜ਼ ਬੁਲੰਦ ਕੀਤੀ ਸਮਾਜ ਨੂੰ ਵਿਕਾਸਸ਼ੀਲ ਬਣਾਉਣ ਵਾਸਤੇ ਹਰ ਸੰਭਵ ਯਤਨ ਕੀਤਾ ਉਸ ਸਮੇਂ ਦੇ ਪੁਜਾਰੀ ਨੇ ਸਮੇਂ ਦੀਆਂ ਸਰਕਾਰਾਂ ਨਾਲ ਰਲ ਕੇ ਇਸ ਲਹਿਰ ਨੂੰ ਖਤਮ ਕਰਨ ਵਾਸਤੇ ਪੂਰੀ ਵਾਹ ਲਈ ਪਰ ਇਹਨਾਂ ਯੋਧਿਆਂ ਨੇ ਪੁਜਾਰੀ ਨਾਲ ਸਮਝੌਤਾ ਕਰਨ ਦੀ ਥਾਂ ਚਾਈ ਚਾਈ ਹਰ ਸਜ਼ਾ ਚਾਹੇ ਉਹ ਮੌਤ ਹੀ ਕਿਉਂ ਨਾ ਹੋਵੇ ਉਸ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ ਅਸੀਂ ਸਮਰਪਿਤ ਹਾਂ ਉਹਨਾਂ 35 ਮਹਾਂਪੁਰਖਾਂ ਦੀ ਬਾਣੀ ਦੇ ਸੰਗ੍ਰਹਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਿਨ੍ਹਾਂ ਨੇ ਸਾਨੂੰ ਗਿਆਨ ਦੇ ਰਾਹੇ ਤੋਰ ਕੇ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਵਨਾਸੀ ਪੁਰਖ ਹੈ ਸਭ ਮੈਂ ਰਹਿਆ ਸਮਾਏ ਕਹਿ ਕੇ ਸਰਬ ਵਿਆਪੀ ਹਰ ਥਾਂ ਹਰ ਸਮੇਂ ਮੌਜੂਦ ਰਹਿਣ ਵਾਲੇ ਸਤਿਗੁਰੂ ਭਾਵ ਸੱਚੇ ਗਿਆਨ ਵੱਲ ਇਸ਼ਾਰਾ ਕੀਤਾ ਅਤੇ ਸਮੁੱਚੇ ਪਸਾਰੇ ਨੂੰ ਇੱਕ ਹੀ ਪਰਮਾਤਮਾ ਇੱਕ ਰਸ ਵਿਆਪਕ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਦਾ ਨਾਰਾ ਲਾ ਕੇ ਸਾਨੂੰ ਸਾਡੇ ਪੈਰਾਂ ਤੇ ਖੜਾ ਕੀਤਾ ਉਸੇ ਇੱਕ ਦਾ ਰੂਪ ਕਹਿ ਕੇ ਆਪਣੇ ਆਪ ਨੂੰ ਲੱਭਣਾ ਹੀ ਰੱਬ ਨੂੰ ਲੱਭਣਾ ਦੱਸਿਆ ਸਾਡੇ ਨਜ਼ਰੀਏ ਮੁਤਾਬਕ ਗੁਰਬਾਣੀ ਕਰਮ ਨੂੰ ਹੀ ਧਰਮ ਮੰਨਦੀ ਹੈ ਆਪਣੀਆਂ ਜ਼ਿੰਮੇਵਾਰੀਆਂ ਆਪਣੇ ਫਰਜ਼ਾਂ ਨੂੰ ਪਛਾਣੇ ਬਿਨਾਂ ਮਨ ਦੀ ਸ਼ਾਂਤੀ ਨਹੀਂ ਮਿਲ ਸਕਦੀ ਸੋ ਜਿਹੜੇ ਵੀਰ ਭੈਣਾਂ ਸਾਡੇ ਇਸ ਨਜ਼ਰੀਏ ਨੂੰ ਸਮਝ ਕੇ ਨਾਲ ਤੁਰਨਾ ਚਾਹੁੰਦੇ ਹੈ ਉਹਨਾਂ ਨੂੰ ਸਾਦਾ ਜੀ ਆਇਆਂ ਕਹਾਂਗੇ ਜਿਹੜਾ ਕੋਈ ਕਿਸੇ ਵੱਖਰੀ ਸ਼ਕਤੀ ਨੂੰ ਮੰਨ ਕੇ ਜ਼ਿੰਦਗੀ ਜਿਉਣੀ ਚਾਹੁੰਦਾ ਉਸ ਨੂੰ ਵੀ ਪੂਰੀ ਆਜ਼ਾਦੀ ਹੈ ਅਸੀਂ ਮੰਨਦੇ ਹਾਂ ਦਸਾਂ ਪਾਤਸ਼ਾਹੀਆਂ ਦੇ ਤਿਆਗ ਨਾਲ ਭਰੇ ਸਮਾਜ ਲਈ ਕੁਝ ਕਰ ਗੁਜ਼ਰਨ ਵਾਲੇ ਇਤਿਹਾਸ ਨੂੰ ਜਿੱਥੇ ਵੱਡੇ ਵੱਡੇ ਮਹਿਲਾਂ ਨੂੰ ਠੋਕਰਾਂ ਮਾਰ ਪਾਤਸ਼ਾਹਾਂ ਨੇ ਆਪਣੇ ਟੀਚੇ ਨੂੰ ਸਮਰਪਿਤ ਹੋ ਅੱਗੇ ਜਾਣ ਨੂੰ ਤਰਜੀਹ ਦਿੱਤੀ ਅਸੀਂ ਨਾਸਤਿਕ ਹਾਂ ਪੁਜਾਰੀ ਵਾਲੇ ਰੱਬ ਤੋਂ ਜੋ ਸਮਾਜ ਵਿੱਚ ਧਰਮ ਦੇ ਨਾਂ ਤੇ ਜਾਤਾਂ ਦੇ ਨਾਂ ਤੇ ਹੋ ਰਹੀ ਗੁੰਡਾਗਰਦੀ ਅਤੇ ਕਤਲੋਗਾਰਤ ਵੇਖ ਕੇ ਵੀ ਚੁੱਪ ਰਹਿੰਦਾ ਅਸੀਂ ਨਹੀਂ ਮੰਨਦੇ ਲੀਡਰਾਂ ਦੇ ਗੁਲਾਮ ਪੱਖਪਾਤੀ ਜਥੇਦਾਰਾਂ ਨੂੰ ਅਤੇ ਆਪੂ ਬਣੇ ਬ੍ਰਹਮ ਗਿਆਨੀ ਬਾਬੇ ਬ੍ਰਹਮ ਗਿਆਨੀਆਂ ਨੂੰ ਸਾਡਾ ਮੰਨਣਾ ਰੱਬ ਸਮਝਣਾ ਹੀ ਰੱਬ ਪੂਜਣਾ ਪੁਜਾਰੀ ਦਾ ਰੱਬ ਮੇਰਾ ਸਿਰ ਝੁਕਾਉਣ ਤੇ ਰਹਿੰਦਾ ਤੇ ਗੁਰਬਾਣੀ ਦਾ ਰੱਬ ਮੈਨੂੰ ਗਿਆਨਵਾਨ ਹੋ ਕੇ ਸਿਰ ਉਠਾਉਣ ਨੂੰ ਕਹਿੰਦਾ ਆਓ ਸਾਰੇ ਵੀਰ ਭੈਣਾਂ ਆਤਮ ਵਿਸ਼ਵਾਸ ਭਰਨ ਵਾਲੀ ਇਸ ਵਿਚਾਰਧਾਰਾ ਨੂੰ ਸਮਰਪਿਤ ਹੁੰਦੇ ਆ ਇੱਕ ਟੀਮ ਦੇ ਰੂਪ ਵਿੱਚ ਇਕੱਠੇ ਹੋ ਕੇ ਤੁਰੀਏ ਤੇ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਆਨੀ ਹਰਪ੍ਰੀਤ ਸਿੰਘ ਹੋਣਾ ਦਾ ਹੁਕਮ ਹੈ ਹੈੱਡ ਪੁਜਾਰੀ ਦਾ ਕਿ ਪ੍ਰੋਗਰਾਮ ਸ਼ੇਅਰ ਨਾ ਕਰੋ ਲਾਈਕ ਨਾ ਕਰੋ ਸੁਣੋ ਨਾ ਤੇ ਸੰਗਤ ਨੂੰ ਬੇਨਤੀ ਹੈ ਭਾਈ ਜਿੰਨੇ ਘਰਾਂ ਚ ਬੈਠੇ ਸੁਣ ਰਹੇ ਹੈ ਜ਼ਰੂਰ ਇਸ ਗੱਲ ਨੂੰ ਧਿਆਨ ਚ ਰੱਖਿਓ ਜਿਹਨੂੰ ਚੰਗਾ ਲੱਗਦਾ ਸੁਣੇ ਜਿਹਨੂੰ ਨਹੀਂ ਲੱਗਦਾ ਉਹਦੀ ਆਪਣੀ ਮਰਜ਼ੀ ਹੈ ਨਾਦਰਸ਼ਾਹੀ ਫਰਮਾਨ ਨੇ ਆਪਾਂ ਉਦਣ ਕਹਿੰਦੇ ਸੀ ਵੀ ਜੇ ਇਹਨਾਂ ਦੀ ਚੱਲਦੀ ਹੋਵੇ ਤੇ ਕੰਨਾਂ ਚ ਸਿੱਕਾ ਵੀ ਢਾਲ ਸਕਦੇ ਨੇ ਤੇ ਜਵਾਨਾਂ ਵੀ ਕੱਟ ਸਕਦੇ ਨੇ ਇਹ ਕਹਿੰਦੇ ਹੱਕ ਹੈ ਤੇ ਬੋਲਣ ਦਾ ਸਾਨੂੰ ਹੈ ਸੁਣਨਾ ਸੁਣਾਉਣਾ ਕੀ ਹੈ ਇਹ ਅਸੀਂ ਦੱਸਾਂਗੇ ਪੜ੍ਹਨਾ ਪੜ੍ਹਾਉਣਾ ਕੀ ਹੈ ਇਹ ਅਸੀਂ ਦੱਸਾਂਗੇ ਇੱਥੋਂ ਤੱਕ ਗਏ ਇਹਨਾਂ ਦਾ ਵਸ ਨਹੀਂ ਚੱਲਦਾ ਸਾਡੀ ਸੋਚਣ ਤੇ ਵੀ ਪਾਬੰਦੀ ਲਾ ਸਕਦੇ ਆ ਤਕਰੀਬਨ ਲਾਈ ਵੀ ਹੋਈ ਹੈ ਢਾਂਚਾ ਇੱਦਾਂ ਦਾ ਕਿ ਤੁਸੀਂ ਸੋਚਣਾ ਵੀ ਹੈ ਨਾ ਜਿਹੜਾ ਉਹਨਾਂ ਦੇ ਦਾਇਰੇ 'ਚ ਹੀ ਸੋਚ ਸਕਦੇ ਆ ਪੜ੍ਹਾਈ ਇੱਦਾਂ ਦਾ ਕੁਝ ਦਿੱਤਾ ਰੱਟਾ ਮਰਵਾ ਦਿੱਤਾ ਜਾਂਦਾ ਬਹੁਤੇ ਪੜ੍ਹਿਆਂ ਲਿਖਿਆਂ ਦਾ ਹਾਲ ਅਸੀਂ ਵੇਖਦੇ ਹਾਂ ਪੜ੍ਹਾਈਆਂ ਮਾੜੀਆਂ ਨਹੀਂ ਪਰ ਪ੍ਰੋਬਲਮ ਇਹ ਹੈ ਸਟੇਟ ਪੜ੍ਹਾਉਂਦੀ ਹੋਈ ਉਹ ਕੁਛ ਹੈ ਜਿਸ ਨਾਲ ਬੰਦਾ ਸਾਡਾ ਗੁਲਾਮ ਬਣਿਆ ਰਹੇ ਪੜ੍ਹਾਈ ਮਾੜੀ ਨਹੀਂ ਪਰ ਪੜ੍ਹਾਈ ਦੇ ਵਿੱਚ ਨੈਤਿਕਤਾ ਦੇ ਨਾਂ ਤੇ ਜੋ ਪੜ੍ਹਾਇਆ ਜਾਂਦਾ ਨੈਤਿਕ ਗੁਣ ਵਿਹਾਰਕ ਜਦੋਂ ਗੱਲ ਹੋਣੀ ਹੈ ਵੀ ਨੈਤਿਕਤਾ ਦਾ ਨਾਂ ਲੈ ਦੇਣਾ ਬੰਦਾ ਕਿੱਦਾਂ ਦਾ ਹੋਵੇ ਫਿਰ ਜੋ ਪੜ੍ਹਾਇਆ ਜਾਂਦਾ ਵੀ ਚੰਗਾ ਇੱਦਾਂ ਬਣੀਦਾ ਆ ਇੱਦਾਂ ਬਣੀਦਾ ਆ ਇੱਦਾਂ ਬਣੀਦਾ ਜੋ ਨੈਤਿਕਤਾ 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 ਦਾ ਰੌਲਾ ਪਾਉਂਦੇ ਨੇ ਬੰਦੇ ਨੂੰ ਗੁਲਾਮ ਜਿਹਾ ਚਾਪਲੂਸ ਜਿਹਾ ਸਮਝੌਤਾਵਾਦੀ ਜਿਹਾ ਬਣਾ ਦਿੱਤਾ ਜਾਂਦਾ ਸਟੇਟ ਜੋ ਪੜ੍ਹਾਉਣਾ ਚਾਹੁੰਦੀ ਹੈ ਜਿੱਦਾਂ ਦੇ ਉਹਨੂੰ ਵਲੰਟੀਅਰ ਚਾਹੀਦੇ ਹੈ ਉਦਾਂ ਦੇ ਅਗਲੇ ਬਣਾ ਲੈਂਦੇ ਆ ਹੁਣ 20 ਸਾਲ ਇੱਕ ਚੀਜ਼ ਦਾ ਰੱਟਾ ਲਾਇਆ ਸਾਨੂੰ ਸਾਡੇ ਵਰਗਿਆਂ ਨੂੰ ਕਹਿੰਦੇ ਤੇ ਹੈਗੇ ਵੀ ਘੱਟ ਪੜ੍ਹੇ ਆ ਪਰ ਜੇ ਸਹੀ ਵੇਖੀਏ ਤੇ ਹੋ ਸਕਦਾ ਸਾਨੂੰ ਵੀ ਰੱਟਾ ਉਹੋ ਜਿਹਾ ਹੀ ਲੱਗ ਜਾਂਦਾ ਕੋਈ ਫਰਕ ਲੱਭਦਾ ਪੜ੍ਹੇ ਲਿਖੇ ਵੀ ਉਦਾਂ ਹੀ ਸੋਚੀ ਜਾਂਦੇ ਆ ਤੇ ਅਨਪੜ੍ਹ ਵੀ ਉਦਾਂ ਹੀ ਸੋਚੀ ਜਾਂਦੇ ਆ ਅਨਪੜ੍ਹ ਅਜੇ ਕਈ ਸਟੈਂਡ ਲੈ ਲੈਂਦੇ ਆ ਪਰ ਪੜ੍ਹੇ ਲਿਖੇ ਜੋ ਨੈਤਿਕਤਾ ਦੇ ਨਾਂ ਤੇ ਪੜ੍ਹਿਆ ਪੜ੍ਹਾਇਆ ਗਿਆ ਉਹ ਪੜ੍ਹਾਇਆ ਹੀ ਏਦਾਂ ਦਾ ਕੁਛ ਗਿਆ ਸਿਸਟਮ ਏਦਾਂ ਦਾ ਕੰਟਰੀ ਨੂੰ ਜਿੱਦਾਂ ਦਾ ਸਿਸਟਮ ਚਾਹੀਦਾ ਉਦਾਂ ਦੇ ਸਿਲੇਬਸ ਬਣਦੇ ਨੇ ਕਈ ਵਿਸ਼ੇ ਏਦਾਂ ਦੇ ਨੇ ਘਰ 'ਚ ਪੜ੍ਹੇ ਲਿਖੇ ਨੋਟ ਕਰਿਓ ਕਈ ਸਿਲੇਬਸ ਏਦਾਂ ਦੇ ਨੇ ਜਿਹਦੇ 'ਤੇ PhD ਕਰਨੀ ਚਾਹੋਗੇ ਉਹਨਾਂ ਨੇ ਬਣਾਈ ਆਈ ਨਹੀਂ PhD ਉਹਦੇ 'ਤੇ ਕਰ ਸਕੋਗੇ ਜਿਹਦੇ 'ਤੇ ਅਗਲੇ ਕਰਨ ਦੇਣੀ ਚਾਹੁੰਦੇ ਹੈ ਤਾਂ ਜਾਈਏ ਏਦਾਂ ਦਾ ਇਹਨਾਂ ਇਹਨਾਂ ਵਿਸ਼ਿਆਂ 'ਤੇ ਇੱਥੇ ਇੱਥੇ ਏਦਾਂ ਏਦਾਂ ਸਟੇਟ ਹੈ ਫਿਰ ਅਗਲਾ ਪੜ੍ਹ ਗਿਆ ਅਗਲਾ ਕਹਿੰਦਾ ਮੈਂ ਬੜਾ ਪੜ੍ਹ ਗਿਆ ਪੜ੍ਹਾਈ ਮਾੜੀ ਤਾਂ ਨਹੀਂ ਆਪਾਂ ਕਹਿ ਸਕਦੇ ਪਰ ਪਿੰਜਰੇ ਚੋਂ ਆਜ਼ਾਦ ਹੋਣਾ ਜਿਹੜਾ ਨਾ ਇਹ ਵੱਖਰੀ ਚੀਜ਼ ਹੈ ਐਜੂਕੇਸ਼ਨ ਲੈ ਲੈਣੀ ਪੜ੍ਹਾਈ ਲੈ ਲੈਣੀ ਇਹ ਹੋਰ ਚੀਜ਼ ਹੈ ਪਰ ਪੜ੍ਹ ਕੇ ਕਿਤੇ ਨਾ ਕਿਤੇ ਖੜਨਾ ਜਾਂ ਸਟੈਂਡ ਲੈਣਾ ਜਾਂ ਆਪਣੇ ਆਪ ਨੂੰ ਕਾਇਮ ਕਰਨਾ ਇਹ ਹੋਰ ਚੀਜ਼ ਹੈ ਪੜ੍ਹ ਲਿਖ ਕੇ ਵੀ ਅਸੀਂ ਬਿਰਤੀ ਗੁਲਾਮ ਹੈ ਪੜ੍ਹੇ ਲਿਖੇ ਹੈ ਪਰ ਸੋਚ ਉਹੀ ਹੈ ਉੱਥੇ ਹੀ ਖੜੇ ਜਿੱਦਾਂ ਦਾ ਉਹਨਾਂ ਨੇ ਇੱਕ ਰੋਬੋਟ ਹੁੰਦਾ ਨਾ ਜਿਵੇਂ ਤਿਆਰ ਕਰ ਦਿੰਦੇ ਆ ਉਵੇਂ ਉਵੇਂ ਬੋਲਦਾ ਟੈਲੀਫੋਨ ਦੇ ਵਿੱਚ ਇੱਕ ਬਿੱਲੀ ਜੀ ਹੁੰਦੀ ਸੀ ਪਹਿਲਾਂ ਜਦੋਂ ਫੋਨ ਨਵੇਂ ਨਵੇਂ ਆਏ ਨਾ ਐਪਲ ਵਾਲੇ ਇਹਦੇ ਵਿੱਚ ਇੱਕ ਬਿੱਲੀ ਜੀ ਹੁੰਦੀ ਸੀ ਸ਼ਾਇਦ ਹੁਣ ਵੀ ਹੋਣੀ ਤੇ ਉਹ ਬਿੱਲੀ ਨੂੰ ਜਦੋਂ ਥੱਪੜ ਮਾਰਨਾ ਉਹਨੇ ਡਿੱਗ ਪੈਣਾ ਫਿਰ ਉਹਨੂੰ ਏਦਾਂ ਦੀ ਕੁੱਤਕਤਾਰੀਆਂ ਕਰਨੀਆਂ ਤੇ ਉਹਨੇ ਏਦਾਂ ਹੱਸਣਾ ਵੀ ਮੈਨੂੰ ਜਿਵੇਂ ਸੱਚੀ ਕੁੱਤਕਤਾਰੀਆਂ ਹੁੰਦੀਆਂ ਫਿਰ ਉਹਨੂੰ ਜਿੱਦਾਂ ਬੋਲਣਾ ਆਪਾਂ ਅੱਗੇ ਅੱਗੇ ਤੇ ਉਵੇਂ ਉਵੇਂ ਬਿੱਲੀ ਨੇ ਮਗਰ ਬੋਲੀ ਜਾਣੀ ਅਸਲ ਦੇ ਵਿੱਚ ਜਿੱਦਾਂ ਅਗਲਾ ਬੁਲਾਉਣਾ ਚਾਹੁੰਦਾ ਹੈ ਅਸੀਂ ਉਵੇਂ ਬੋਲਦੇ ਹਾਂ ਉਹ ਆਵਾਜ਼ ਕੱਢਦੇ ਹਾਂ ਜਿਹੜਾ ਅਗਲਾ ਸੁਣਨਾ ਚਾਹੁੰਦਾ ਸਿਸਟਮ ਹੁਣ ਮੈਂ ਕੱਲ੍ਹ ਵੀ ਗੱਲ ਕੀਤੀ ਹੈ ਵੀ ਗੁਲਾਮਾਂ ਨੂੰ ਗੁਲਾਮ ਚਾਹੀਦੀ ਹੈ ਤੇ ਆਜ਼ਾਦਾਂ ਨੂੰ ਆਜ਼ਾਦ ਚਾਹੀਦੀ ਹੈ ਮਾਨਸਿਕਤਾ ਜਿਹੜੀ ਹੈ ਨਾ ਆਜ਼ਾਦ ਹੋਵੇ ਬਾਹਰਲਿਆਂ ਦੇਸ਼ਾਂ ਦੇ ਵਿੱਚ ਇਹ ਚੀਜ਼ਾਂ ਸਿਖਾਈਆਂ ਜਾਂਦੀਆਂ ਟਰੂਡੋ ਕੈਨੇਡਾ ਦਾ ਪ੍ਰਧਾਨ ਮੰਤਰੀ ਹੈ ਏਦਾਂ ਕਹੀਏ ਤੇ ਤੁਸੀਂ ਨਾ ਮੈਂ ਪਿੱਛੇ ਜੇ ਵੀਡੀਓ ਵੇਖੀ ਰੈਸਟੋਰੈਂਟ ਦੇ ਵਿੱਚ ਹੱਥ ਮਿਲਾਉਣਾ ਬੜੀ ਫਿਰਦੀ ਨੈਟ ਤੇ ਹੁਣ ਵੀ ਹੋਣੀ ਮਤਲਬ ਏਦਾਂ ਹੱਥ ਮਿਲਾਇਆ ਦੂਜੇ ਨੂੰ ਮਿਲਾਇਆ ਤੇ ਲੋਕੀ ਰੈਸਟੋਰੈਂਟ 'ਚ ਬੈਠੇ ਆਰਾਮ ਨਾਲ ਹਾਂ ਕੋਈ ਕੋਈ ਤੇ ਫੋਟੋ ਖਿਚਾ ਰਿਹਾ ਐ ਉਹ ਅਗਲਾ ਕਚੇਰ ਤੇ ਬੈਠਾ ਪ੍ਰਧਾਨ ਐ ਐ ਖੜ ਜਾਂਦਾ ਕੋਲ ਐ ਸੈਲਫੀ ਲੈ ਰਿਹਾ ਕੋਈ ਕੋਈ ਕਿਵੇਂ ਲੋਕਡਾਊਨ ਤੋਂ ਪਹਿਲਾਂ ਦੀ ਗੱਲ ਕਈ ਬੰਦੇ ਰੈਸਟੋਰੈਂਟ ਵਿੱਚ ਘੱਟ ਤੋਂ ਘੱਟ 50 ਬੰਦੇ ਬੈਠੇ ਆਰਾਮ ਨਾਲ ਆਪਦੇ ਕੌਫੀ ਪੀ ਰਹੇ ਆ ਬੈਠੇ ਵੇਖ ਰਹੇ ਆ ਅੱਛਾ ਅੱਛਾ ਟਰੂਡੋ ਉਹ ਆਰਾਮ ਨਾਲ ਇਹਨੂੰ ਮਿਲ ਲੈ ਹੱਥ ਮਿਲਾ ਲੈ ਦੂਜੇ ਦੋ ਤਿੰਨ ਇਹੋ ਜਿਹੇ ਜਿਨ੍ਹਾਂ ਨੇ ਅਸੀਂ ਬੈਠੇ ਧਿਆਨ ਹੀ ਨਹੀਂ ਦਿੱਤਾ ਵੀ ਲੰਘ ਜਾ ਕੋਲ ਦੇ ਤੇ ਕਈ ਫੋਟੋ ਵੀ ਖਿਚਾ ਰਹੇ ਹੈ ਕਈ ਖੜੇ ਹੋਏ ਪਰ ਹੈ ਕਿਤੇ ਉਹ ਕੈਨੇਡਾ ਦੇ ਜੰਮੇ ਜਿਹੜੇ ਭਟਕ ਜਾਣ ਜੇ ਇੱਕਦਮ ਆਕਸਾਈਡ ਪ੍ਰਧਾਨ ਐ ਨੀ ਖੜੇ ਠੀਕ ਸਾਡਾ ਪ੍ਰਧਾਨ ਮੰਤਰੀ ਮਤਲਬ ਕਿੱਦਾਂ ਦੀ ਮਾਨਸਿਕਤਾ ਕੰਟਰੀ ਨੇ ਉਹਨਾਂ ਨੂੰ ਪੜ੍ਹਾਇਆ ਕੀ ਹੈ ਕਿੰਨੀ ਖੁੱਲ ਦਿਲੀ ਹੈ ਕਿੰਨੀ ਆਜ਼ਾਦੀ ਹੈ ਹਰ ਬੰਦਾ ਉੱਥੇ ਆਪਣੇ ਆਪ ਨੂੰ ਪ੍ਰਧਾਨ ਮੰਤਰੀ ਤੋਂ ਘੱਟ ਨਹੀਂ ਸਮਝ ਰਿਹਾ ਤਾਂ ਹੀ ਤਾਂ ਜਿਹਦੇ ਤੇ ਕੇਸ ਕਰਨਾ ਹੋਵੇ ਠੋਕ ਦਿੰਦੇ ਕੇਸ ਡਰਦੇ ਥੋੜਾ ਕੇਸ ਸਾਡੇ ਵਰਗੇ ਤੇ 100 ਵਾਰੀ ਸੋਚਦੇ ਆਜ਼ਾਦ ਮਾਨਸਿਕਤਾ ਕੰਟਰੀਆਂ ਦੇ ਰਹੀਆਂ ਤੇ ਸਾਡੇ ਗੁਲਾਮ ਮਾਨਸਿਕਤਾ ਬਣਾਈ ਜਾਂਦੀ ਸੋਚ ਹੀ ਇਹਦਾ ਨੈਤਿਕਤਾ 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 ਦੇ ਨਾਂ ਦੇ ਉੱਤੇ ਬੇੜਾ ਗਰਕ ਕਰ ਦਿੰਦੇ ਬੰਦੇ ਬੰਦੇ 'ਚ ਨਾ ਤੜ ਰਹਿੰਦੀ ਹੈ ਨਾ ਸਟੈਂਡ ਰਹਿੰਦਾ ਨਾ ਖੁਦ ਮੁਖਤਿਆਰੀ ਰਹਿੰਦੀ ਹੈ ਪਤਾ ਨਹੀਂ ਕਿੱਦਾਂ ਦਾ ਬੰਦਾ ਰਹਿ ਜਾਂਦਾ ਮਗਰ ਬਸ ਲਓ ਜੀ ਹੋ ਗਈ ਕਮਾਲ ਏਦਾਂ ਨਹੀਂ ਹੁਣ ਇਹ ਤੇ ਏਦਾਂ ਹੀ ਹੋਣਾ ਸਟੇਟ ਤੇ ਜੋ ਪੜ੍ਹਾਉਣਾ ਚਾਹੁੰਦੀ ਉਹਨਾਂ ਨੇ ਉਦਾਂ ਹੀ ਪੜ੍ਹਾਉਣਾ ਪਰ ਕੁਛ ਬੰਦੇ ਹੁੰਦੇ ਆ ਜਿਹੜੇ ਹੱਟ ਕੇ ਨਾ ਇਨਕਲਾਬੀ ਸੋਚਦੇ ਹੁੰਦੇ ਆ, ਕੁਛ ਕਰਨਾ ਚਾਹੁੰਦੇ ਹੁੰਦੇ, ਜਿਵੇਂ ਪਾਤਸ਼ਾਹ ਦੇ ਬੱਚੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਵਰਗੇ, ਉਮਰਾਂ ਕਿੰਨੀਆਂ ਛੋਟੀਆਂ ਨੇ। ਹੁਣ ਅਸੀਂ ਜੇ ਅਮਰੀਕਾ ਕੈਨੇਡਾ ਦੇ ਨਿਆਣਿਆਂ ਨੂੰ ਵੇਖਾਂਗੇ, ਨਿੱਕਾ ਜਿਹਾ ਬੱਚਾ ਵੀ ਪ੍ਰਧਾਨ ਮੰਤਰੀ ਤੋਂ ਡਰੂਗਾ ਨਹੀਂ, 15 ਸਾਲ ਦਾ ਨਿਆਣਾ ਡਰਦਾ ਹੀ ਨਹੀਂ, ਠੀਕ ਹੈ, ਪੁਲਿਸ ਵਾਲੇ ਤੋਂ ਨਹੀਂ ਡਰਦਾ, ਜੇ ਗਲਤੀ ਨਹੀਂ ਕੀਤੀ ਫਿਰ ਨਹੀਂ ਡਰਦਾ, ਜੇ ਗਲਤੀ ਕੀਤੀ ਹੈ ਫਿਰ ਡਰ ਲੱਗਦਾ, ਜੇ ਓਵਰ ਸਪੀਡ ਜਾ ਰਿਹਾ ਨਾ ਫਿਰ ਡਰ ਲੱਗਦਾ, ਜੇ ਲਿਮਿਟ 'ਚ ਜਾ ਰਿਹਾ ਫਿਰ ਕੋਈ ਖਤਰਾ ਨਹੀਂ, ਫਿਰ ਕੀ ਕਹਿ ਲੈਂਦਾ, ਕੋਈ ਖਤਰਾ ਨਹੀਂ, ਏਦਾਂ ਕੋਨਫੀਡੈਂਸ ਹੈ। ਹਾਂਜੀ, ਤੇ ਸਭ ਜਾਂਦੇ ਜਿਹੜੇ ਨੇ ਖੁਦ ਮੁਖਤਿਆਰ ਹੈ, ਉਹ ਜਿਹੜੀ ਆਜ਼ਾਦੀ ਅੱਜ ਅਮਰੀਕਾ ਕੈਨੇਡਾ ਵਿੱਚ ਲੋਕਾਂ ਨੇ ਲੋਕਾਂ 'ਚ ਭਰੀ ਗਈ ਹੈ, ਕੰਟਰੀਆਂ ਵੱਲੋਂ, ਦੇਸ਼ ਵੱਲੋਂ, ਸਟੇਟ ਵੱਲੋਂ, ਉਹ ਗੁਰੂ ਗੋਬਿੰਦ ਸਿੰਘ 300 ਸਾਲ ਪਹਿਲਾਂ ਆਪਣੇ ਬੱਚਿਆਂ 'ਚ ਭਰ ਰਹੇ ਹੈ। ਪਿੱਕ ਚੱਕ ਪਾ ਕੇ ਗੱਲ ਕਰ ਲਈ, ਤੁਸੀਂ ਕਿਹੜਾ ਘੱਟ ਹੈ। ਵੀਰਾਂ ਨਾਲ ਇੱਥੇ ਮੈਂ ਗੱਲ ਕਰਦਾ ਸੀ, ਹਸੂਰ ਦੇ ਗੱਲ ਮੇਰੇ ਨਾਲ ਬੈਠੇ ਕਰਦੇ ਸੀ, ਬਈ ਇਹ ਚੀਜ਼ ਹੋਣੀ ਚਾਹੀਦੀ ਹੈ, ਹਰ ਬੰਦੇ ਦੀ ਰਿਸਪੈਕਟ ਕਰੋ, ਹਰ ਬੰਦੇ ਦੇ ਕੰਮ ਦੀ ਰਿਸਪੈਕਟ ਕਰੋ, ਹਰ ਬੰਦੇ ਦੀ, ਹਰ ਬੰਦੇ ਦੇ ਕੰਮ ਦੀ, ਪਰ ਆਪਣੀ ਤੇ ਆਪਣੇ ਕੰਮ ਦੀ ਰਿਸਪੈਕਟ ਵੀ ਕਰੋ ਨਾਲ। ਜੇ ਤੁਸੀਂ ਸੈਲਫ ਰਿਸਪੈਕਟ ਨਹੀਂ ਨਾ ਕਰੋਗੇ ਫਿਰ ਦੂਜੇ ਨੇ ਵੀ ਨਹੀਂ ਕਰਨੀ, ਉਹ ਹੰਕਾਰ ਨਾ ਬਣ ਜਾਏ, ਜਿੰਨੀ ਹੋਵੇ ਉਨੀ, ਓਵਰ ਨਹੀਂ ਹੋਈਏ ਕਲਰਕ ਤੇ ਸਮਝੀਏ ਆਪਣੇ ਆਪ ਨੂੰ, ਮਤਲਬ ਪਤਾ ਫਰਕ ਰੱਖਣਾ ਵੀ ਮੈਂ ਕੀ ਹਾਂ, ਪਰ ਜੇ ਮੈਂ ਕਲਰਕ ਹਾਂ ਤੇ ਫਿਰ ਮੈਂ ਕਲਰਕ ਹਾਂ, ਏਦਾਂ ਹੋਵੇ। ਜਿਵੇਂ ਮੈਂ ਉਹਨਾਂ ਨਾਲ ਗੱਲ ਵੀਰਾਂ ਨਾਲ ਕਰਦਾ ਸੀ ਵੀ ਜਿੱਦਾਂ ਹੁਣ ਨਾ ਬੰਦਾ ਕਵੇ ਭਾਈ ਰਣਜੀਤ ਸਿੰਘ ਨੇ, ਇਹਨਾਂ ਦੀ ਇੱਕ ਯੋਗਤਾ ਹੈ, ਇਹ ਬੋਲਦੇ ਨੇ, ਮੈਂ ਇਹਨਾਂ ਦਾ ਸਤਿਕਾਰ ਕਰਦਾ, ਠੀਕ ਹੈ, ਇਹ ਸਤਿਕਾਰਯੋਗ ਨੇ, ਪਰ ਮੈਂ ਵੀ ਸਤਿਕਾਰਯੋਗ ਹਾਂ, 8 ਘੰਟੇ ਕਈ ਚਲਾ ਲੈਂਦਾ, ਥੱਕਦਾ ਨਹੀਂ, ਇਹ ਨਹੀਂ ਇਹਨਾਂ ਤੋਂ ਚੱਲਣੀ, ਇਹ ਠੀਕ ਨੇ, ਇਹਨਾਂ ਦਾ ਕੰਮ ਮੇਰੇ ਤੋਂ ਨਹੀਂ ਹੋਣਾ ਤੇ ਮੇਰੇ ਵਾਲਾ ਕੰਮ ਇਹਨਾਂ ਤੋਂ ਨਹੀਂ ਹੋਣਾ। ਪਰਮੇਸ਼ਰ ਦੁਆਰ ਬਹੁਤ ਵਧੀਆ ਬਣਾਇਆ, ਪਰ ਜਿਹੜਾ ਕੋਈ ਮਿਸਤਰੀ ਆ ਉਹ ਮਾਣ ਕਰੇ ਇਸ ਗੱਲ ਤੇ ਵੀ ਇਹ ਸਾਡੀ ਕਹਿਰਾ, ਇਹ ਸਾਡੀ ਕਾਰੀਗਰੀ ਹੈ। ਲੱਕੜ ਵਾਲੇ ਨੇ ਲੱਕੜ ਦਾ ਕੰਮ ਕੀਤਾ, ਚੜਾਈ ਵਾਲੇ ਨੇ ਚੜਾਈ ਦਾ ਕੀਤਾ, ਹਰ ਬੰਦਾ ਆਪਣੀ ਥਾਂ ਦੀ, ਆਪਣੀ ਜਗ੍ਹਾ ਦੀ ਰਿਸਪੈਕਟ ਕਰੇ, ਪਰ ਉਹਨੂੰ ਹੰਕਾਰ ਵਾਲੇ ਪਾਸੇ ਨੂੰ ਨਾ ਮੋੜ ਮੁੜ ਲਵੇ। ਹੋਵੇ 10 ਦਾ ਤੇ ਸਮਝੇ ਆਪਣੇ ਆਪ ਨੂੰ 100, ਤੇ ਹੋਵੇ 10 ਤੇ ਸਮਝੇ ਆਪਣੇ ਆਪ ਨੂੰ 2, ਇਹ ਵੀ ਗਲਤ ਹੈ, ਜਿੰਨਾ ਹੈ ਉਹਨਾਂ ਸਮਝੇ। ਹੁਣ ਮੰਨ ਲਓ ਮਸ਼ੀਨ ਦੇ ਉੱਤੇ ਲਿਖਿਆ ਵੀ ਇਹ ਜਿਹੜੀ ਮਸ਼ੀਨ ਹੈ ਇਹ 1 ਕੁਇੰਟਲ ਵਜਨ ਚੱਕ ਸਕਦੀ ਹੈ, ਉੱਤੇ ਲਿਖਿਆ ਹੋਇਆ, ਗੱਡੀਆਂ 'ਚ ਵੀ ਸਪੀਡ ਇਹਦੀ ਇੰਨੀ ਹੈ, ਹੈਨਾ, ਲੈਂਡ ਕਰੂਜ਼ਰ ਤੇ ਲਿਖਿਆ ਹੁੰਦਾ ਸੀ ਨਾ 240, ਏਦਾਂ ਸਪੀਡ ਲਿਖੀ ਹੈ, ਤੇ ਜਿਪਸੀ ਤੇ ਲਿਖਿਆ ਹੁੰਦਾ ਸੀ 160, 160 ਇਹ 240, 260, 280 ਦੀ ਸਪੀਡ ਵੀ ਲਿਖੀ ਹੈ ਮੀਟਰ ਤੇ, ਗੱਡੀਆਂ ਤੇ ਲਿਖੀ ਹੁੰਦੀ ਹੈ, ਮਤਲਬ ਇੰਨੀ ਜਾ ਸਕਦੀ ਆ, ਇੰਨੇ ਹੌਸ ਪਾਵਰ ਦੀ ਹੈ, ਇੰਨੀ ਪਾਵਰ ਹੈ ਇਹਦੇ 'ਚ, ਇੰਨੇ ਇੰਨਾ ਵਜਨ ਚੱਕ ਸਕਦੀ ਹੈ, ਹਰ ਚੀਜ਼ ਦੇ ਉੱਤੇ ਲਿਖਿਆ। ਹੁਣ ਜਿਹੜਾ ਸਾਡਾ ਸਿਸਟਮ ਹੈ ਸਾਡੇ ਵੀ ਲਿਖਿਆ ਹੋਵੇ ਵੀ ਇੰਨੇ ਯੋਗ ਆ, ਸਹੀ ਬੈਲੈਂਸ, ਤੇ ਜਿਹੜੇ ਬੰਦੇ ਨੂੰ ਆਪਣੇ ਆਪ ਬਾਰੇ ਪੂਰਾ ਪਤਾ ਲੱਗ ਜਾਂਦਾ, ਅੰਦਾਜ਼ਾ ਲਾਉਣਾ ਆ ਜਾਂਦਾ ਆਪਣਾ, ਫਿਰ ਉਹ ਦੂਜੇ ਦਾ ਅੰਦਾਜ਼ਾ ਵੀ ਲਾਉਣਾ ਸਿੱਖ ਲੈਂਦਾ। ਜਿਹਨੂੰ ਆਪਣਾ ਅੰਦਾਜ਼ਾ ਨਹੀਂ ਲਾਉਣਾ ਆਉਂਦਾ ਉਹ ਦੂਜੇ ਦਾ ਵੀ ਨਹੀਂ ਲਾ ਸਕਦਾ, ਫਿਰ ਜੇ ਆਪਣਾ ਗਲਤ ਆਈਡੀਆ ਲਾ ਕੇ ਬੈਠਾ ਉਹ ਬੰਦਾ ਦੂਜੇ ਦਾ ਵੀ ਗਲਤ ਆਈਡੀਆ ਲਾਉਂਦਾ, ਪਤਾ ਨਹੀਂ ਨਾ ਹੁੰਦਾ। ਹੁਣ ਜਿਹੜਾ ਬੰਦੇ ਨੂੰ ਆਪ ਨੂੰ ਨਹੀਂ ਪਤਾ ਲੱਗਿਆ ਮੈਂ ਬੇਸੁਰ ਹਾਂ, ਉਹਨੂੰ ਦੂਜੇ ਦੇ ਸੁਰ ਜਾਂ ਬੇਸੁਰ ਦਾ ਪਤਾ ਕਿਵੇਂ ਲੱਗੇਗਾ? ਜਿਹਨੂੰ ਆਪਣੇ ਆਪ ਦਾ ਵੀ ਪਤਾ ਲੱਗਦਾ ਮੈਂ ਸੁਰ ਛੱਡਤੀ ਇੱਥੇ ਮੈਂ ਹਿੱਲ ਗਿਆ, ਉਹ ਦੂਜੇ ਦੀ ਵੀ ਫੱਟ ਫੜ ਲੈਂਦਾ ਵੀ ਸੁਰ ਹਿੱਲ ਗਿਆ। ਪਰ ਜਿਹੜਾ ਬੰਦਾ ਆਪਣੀ ਸੁਰ ਨਹੀਂ ਪਤਾ ਲੱਗਦਾ, ਕਈਆਂ ਨੂੰ ਪਤਾ ਨਹੀਂ ਨਾ ਲੱਗਦਾ, ਕਈ ਬੰਦੇ ਉਹਨਾਂ ਨੂੰ ਨਹੀਂ ਪਤਾ ਲੱਗਦਾ, ਉਹਨਾਂ ਨੂੰ ਇਹ ਲੱਗਦਾ ਵੀ ਮੈਂ ਬਹੁਤ ਸੁਰੀਲਾ ਹਾਂ, ਲੱਗਦਾ ਇਹ। ਤੇ ਉਹ ਧੱਕੇ ਨਾਲ ਹੀ ਗਾਉਣ ਦੀ, ਸੁਣੋ ਤੁਸੀਂ ਜਦੋਂ ਪ੍ਰੋਗਰਾਮ ਕਰਦੇ ਨੇ ਅਗਲਿਆ ਜਿਹੜੇ ਸ਼ੋਅ ਕਰਦੇ ਨੇ ਗਾਉਣ ਵਾਲੇ, ਜਿੱਥੇ ਬੱਚੇ ਉਹ ਕਹਿੰਦੇ ਨੇ ਤੂੰ ਮੈਨੂੰ ਪਸੰਦ ਨਹੀਂ ਕਰਦਾ, ਮੈਂ ਤੇ ਠੀਕ ਗਾਉਂਦਾ, ਉਹ ਕਹਿੰਦੇ ਤੂੰ ਬੇਸੁਰ ਹੈ, ਨਹੀਂ ਕਹਿੰਦਾ ਮੈਨੂੰ ਮੌਕਾ ਤਾਂ ਦਿਓ, ਮੈਂ ਤੇ ਸਹੀ ਸੁਰ ਚ ਗਾਉਂਦਾ, ਪਰ ਆਪਣੇ ਆਪ ਨੂੰ ਫਤੂਰ ਚੜਿਆ ਵੀ ਮੈਨੂੰ ਬੇਸੁਰ ਆਉਣਾ। ਜਿਹੜਾ ਖੁਦ ਆਪਣੀ ਸੁਰ ਬੇਸੁਰਾ, ਜਿਹੜਾ ਉਹਨੂੰ ਨਹੀਂ ਪਤਾ ਲੱਗਦਾ, ਉਹ ਦੂਜੇ ਦੀ ਸੁਰ ਦਾ ਕਿਵੇਂ ਪਤਾ ਲੱਗੂ? ਆਪਣੀ ਸੁਰ ਦਾ ਪਤਾ ਲੱਗੇਗਾ ਫਿਰ ਦੂਜੇ ਦੀ ਸੁਰ ਵੀ ਪਤਾ ਲੱਗਦੀ, ਵੀ ਹਾਂ ਆਪਣਾ ਵੀ ਲੱਗੂ ਉਹਦਾ ਵੀ ਪਤਾ ਲੱਗੂ। ਹੁਣ ਕਹੀ ਤੇ ਹੁਣ ਮਤਲਬ ਬਾਥਰੂਮ ਸਿੰਗਰ ਹੀ ਰਹਿਣ ਤੇ ਚੰਗਾ, ਕਿਉਂ ਕਾਜੀ ਸਾਹਿਬ? ਮਤਲਬ ਜੇ ਬਾਥਰੂਮ ਚ ਗਾ ਲਿਆ ਕਰਨ, ਜਿਹੜਾ ਗਾਉਣਾ ਹੁੰਦਾ ਚਾਅ ਪੂਰਾ ਕਰ ਲੈਣ ਉੱਥੇ, ਕਿਹਦੇ ਮਤਲਬ ਬੈਲੈਂਸ, ਹਰ ਚੀਜ਼ ਦਾ ਪਤਾ ਹੋਵੇ, ਇੰਨੇ ਜੋਗੇ ਆ ਇੰਨਾ, ਆਪਣੀ ਰਿਸਪੈਕਟ ਕਰੇ, ਆਪਣਾ ਇੱਕ ਆਪਣਾ ਜਿੰਨਾ ਹੈ ਉਹਨੇ ਇੱਕ ਕੰਮ ਦੀ ਰਿਸਪੈਕਟ ਕਰੇ। ਵੱਡੀਆਂ ਵੱਡੀਆਂ ਫਿਰ ਬੰਦਾ ਫੜਾ ਵੀ ਨਹੀਂ ਮਾਰਦਾ, ਦਾਅਵੇ ਨਹੀਂ ਕਰਦਾ, ਨੈਗੇਟਿਵਿਟੀ ਨਹੀਂ ਆਉਂਦੀ, ਪੰਗਾ ਵੱਡਾ ਲੈਂਦਾ, ਪੂਰਾ ਹੁੰਦਾ ਨਹੀਂ, ਫਿਰ ਨੈਗੇਟਿਵਿਟੀ ਆਉਂਦੀ, ਨੈਗੇਟਿਵ ਹੁੰਦਾ, ਫੜ ਮਾਰ ਦੀ ਮੈਂ ਕਰ ਦੂੰ ਹੁੰਦਾ ਹੈ, ਜਦੋਂ ਮਹੀਨਾ ਲੰਘ ਜਾਂਦਾ ਹੋਇਆ ਨਹੀਂ, ਫਿਰ ਇਹ ਨੈਗੇਟਿਵਿਟੀ ਆ ਜਾਂਦੀ, ਲਓ ਜੀ ਹੋਇਆ ਤੇ ਹੈ ਨਹੀਂ, ਕਿਉਂਕਿ ਆਈਡੀਆ ਗਲਤ ਹੈ। ਚੱਕ ਦਿਆਂਗੇ ਫੱਟੇ ਆਪਾਂ, ਕਰ ਦਿਆਂਗੇ, ਜਦੋਂ ਫਿਰ ਉਹ ਮਹੀਨੇ ਤੱਕ ਨਹੀਂ ਹੁੰਦਾ, ਫਿਰ ਬੰਦੇ ਨੂੰ ਪਰੇਸ਼ਾਨੀ ਹੋ ਜਾਂਦੀ ਵੀ ਯਾਰ ਹੋਇਆ ਤੇ ਹੈ। ਆਪਣਾ ਅੰਦਾਜ਼ਾ ਲਾਉਣਾ ਚਾਹੀਦਾ, ਜੇ ਮੈਂ ਕਹਾਂ ਵੀ ਮੈਂ ਦੌੜਾਂਗਾ, ਇਹ ਮੇਰਾ ਅੰਦਾਜ਼ਾ ਗਲਤ ਹੈ। ਹਾਂ ਤੁਰ ਲਵਾਂਗਾ, ਭਾਵੇਂ 20 ਕਿਲੋਮੀਟਰ ਕਹੋਗੇ, ਦਿਨ ਚ ਵੀ 20 ਕਿਲੋਮੀਟਰ ਤੁਰਨਾ ਤੇ ਤੁਰੂ, ਪਰ ਜੇ ਮੈਂ ਕਹਾਂ ਭੱਜਣਾ, ਮੈਂ ਕਦੇ ਭੱਜਿਆ ਹੀ ਨਹੀਂ, ਦੌੜ ਨਹੀਂ ਲੱਗਦੀ, ਤੁਰ ਸਕਦਾ, ਸਾਈਕਲ ਚਲਾ ਸਕਦਾ। ਮਤਲਬ ਜੇ ਮੈਂ ਕਹਾਂ ਆਹ ਚੱਕ ਦਿਆਂਗੇ ਫੱਟੇ ਆਪਾਂ ਤੇ ਕਰਾਂਗੇ, ਮਤਲਬ ਅੰਦਾਜ਼ਾ ਗਲਤ ਹੈ। ਆਪਣੇ ਸਰੀਰ ਦਾ, ਆਪਣੇ ਸਿਸਟਮ ਦਾ ਪਤਾ ਹੋਣਾ ਚਾਹੀਦਾ, ਫਿਰ ਨੈਗੇਟਿਵਿਟੀ ਨਹੀਂ ਆਉਂਦੀ। ਬੜਕ ਮਾਰ ਦਿੰਦਾ ਬੰਦਾ, ਅੰਦਾਜ਼ਾ ਆਪਣੀ ਕਪੈਸਿਟੀ ਦਾ ਲਾਉਂਦਾ ਨਹੀਂ, ਕਰੂੰ ਕਰ ਲੂੰਗਾ ਕਿ ਨਹੀਂ ਕਰ ਲੂੰਗਾ, ਥੋੜਾ ਥੋੜਾ ਕਰਦਿਆਂ ਤਜਰਬਾ ਹੁੰਦਾ। ਹੁਣ ਜਿਹੜਾ ਬੰਦਾ ਤੁਹਾਡੇ ਚੋਂ ਸਬਜ਼ੀ ਬਣਾਉਂਦਾ, ਉਹਨੂੰ ਤੁਸੀਂ ਪੁੱਛ ਲਓ ਵੀ 2 ਕਿਲੋ ਸਬਜ਼ੀ ਵਿੱਚ, ਸਬਜ਼ੀ ਹੈ 2 ਕਿਲੋ, ਗੰਨਿਆਂ ਦਾ ਆਈਡੀਆ ਦੱਸ ਵੀ ਕਿੰਨੇ ਪੈਣਗੇ? ਜਿਹੜਾ ਬੰਦਾ ਜਾਣਕਾਰ ਹੈ ਉਹਨੇ ਕਹਿਣਾ ਵੀ 5 ਕੁ ਪਾ ਲਿਓ, ਜੇ 2 ਕਿਲੋ ਹੈ, ਕਿ ਜੇ ਕਿਲੋ ਹੈ ਤੇ 2.5 ਪਾ ਲਿਓ। ਜਿਹੜੇ ਬੰਦੇ ਦਾ ਤਜਰਬਾ ਹੀ ਨਹੀਂ, ਉਹਨੂੰ ਜਿਹਨੂੰ ਕੱਖ ਨੀ ਪਤਾ, ਹਜੇ ਪਤਾ ਹੀ ਨਹੀਂ ਸਬਜ਼ੀ ਬਣਦੀ ਕਿੱਦਾਂ, ਉਹਨੇ ਆਈਡੀਆ ਕੀ ਲਾਉਣਾ? ਉਹਨੂੰ ਪੁੱਛ ਲਓ ਵੀ ਸਬਜ਼ੀ 2 ਕਿਲੋ ਬਣਾਉਣੀ ਹੈ ਤੇ ਕਿੰਨੇ ਗੰਢੇ ਪਾਈਏ? ਉਹ ਕਹੇਗਾ 15 ਕਿਲੋ ਕਦੇ ਪੈਣਗੇ ਗੰਢੇ, 3 ਕਿਲੋ 2 ਕਿਲੋ ਸਬਜ਼ੀ 'ਚ ਕਿਲੋ ਗੰਢੇ ਤੇ ਪਾਓ। ਮਤਲਬ ਬੰਦੇ ਨੂੰ ਤਜਰਬਾ ਕੀ ਹੋਣਾ? ਆਈਡੀਆ ਨਹੀਂ ਨਾ ਹੁੰਦਾ। ਜਿਵੇਂ ਜਿਵੇਂ ਬੰਦਾ ਕੰਮ ਕਰਦਾ ਹੈ, ਮਿਹਨਤ ਕਰਦਾ ਹੈ, ਇਹਦੇ ਨਾਲ ਐਕਸਪੀਰੀਅੰਸ ਹੁੰਦਾ ਹੈ, ਤਜਰਬਾ ਹੁੰਦਾ ਹੈ, ਫਿਰ ਬੈਲੈਂਸ ਕਰਦਾ ਹਰ ਚੀਜ਼ ਦੀ ਸਮਝ ਪੈਂਦੀ ਹੈ, ਨਿੱਕੀਆਂ ਨਿੱਕੀਆਂ ਚੀਜ਼ਾਂ ਦਾ ਆਈਡੀਆ ਲੱਗਦਾ, ਛੋਟੇ ਛੋਟੇ ਕੰਮਾਂ ਵਿੱਚ ਫਿਰ ਪੋਜ਼ਿਟਿਵਿਟੀ। ਜਿਵੇਂ ਮੈਂ ਇੱਕ ਗੱਲ ਪਹਿਲਾਂ ਆਪਾਂ ਕਰਨੀ ਸੀ ਨਾ, ਹੁਣ ਚੇਤਾ ਆ ਗਈ ਮੇਰੇ, ਬਈ ਜਿਹੜੀ ਨਾ ਕੋਈ ਕ੍ਰੀਏਟ ਕਰਨਾ ਹੁੰਦਾ ਨਾ, ਕ੍ਰੀਏਟੀਵਿਟੀ ਜਿਹਨੂੰ ਕਹਿੰਦੇ ਅਸੀਂ, ਕ੍ਰੀਏਟ ਕਰਨਾ, ਪੋਜ਼ਿਟਿਵਿਟੀ ਵਾਸਤੇ ਸਭ ਤੋਂ ਜ਼ਰੂਰੀ ਹੈ ਕੁਛ ਕ੍ਰੀਏਟ ਕਰਨਾ। ਬੰਦਾ ਕਹਿੰਦਾ ਮੈਂ ਪੋਜ਼ਿਟਿਵ ਕਿਵੇਂ ਰਹਾਂ? ਪੋਜ਼ਿਟਿਵ ਰਹਿਣ ਵਾਸਤੇ ਸਭ ਤੋਂ ਵਧੀਆ ਫਾਰਮੂਲਾ ਹੈ ਕਿ ਕੁਛ ਕ੍ਰੀਏਟ ਕਰੋ, ਪੋਜ਼ਿਟਿਵ ਹੋਵੋ। ਗੋਰੇ ਕਹਿੰਦੇ ਹੈ ਪੋਇਮ ਵੀ ਲਿਖੋਗੇ ਨਾ, ਪੋਇਮ ਤੇ ਤੁਸੀਂ ਪੋਜ਼ਿਟਿਵ ਹੋਵੋ, ਪੋਜ਼ਿਟਿਵ ਹੋਵੋ। ਆਪਾਂ ਗੱਲ ਕਰਦੇ ਸੀ ਪਰਸੋਂ ਚੌਥੇ, ਮਤਲਬ ਤੁਸੀਂ, ਅਸੀਂ ਕਈ ਵਾਰੀ ਵਾਜਾਂ ਲੈ ਕੇ ਆਪਾਂ ਬੈਠੀਦਾ ਤਾਂ ਮੈਂ ਬੈਠਾ, ਮੈਂ ਵੇਖ ਰਿਹਾ ਬਈ ਏਦਾਂ ਕੋਈ ਟਿਊ ਦਿਮਾਗ 'ਚ ਕੋਈ ਟਿਊਨ ਆਵੇ, ਕੋਈ ਏਦਾਂ ਹੌਲੀ ਹੌਲੀ ਜਦੋਂ ਸ਼ਬਦ ਨਿਕਲ ਜਾਂਦਾ ਨਾ, ਇੱਕਦਮ ਚਮਕ ਆ ਜਾਂਦਾ, ਆਹਾ ਕਿੰਨੀ ਸੋਹਣੀ ਸੁਰ ਬਣੀ ਹੋਈ, ਠੀਕ ਹੈ, ਨਿਕਲਿਆ ਹੀ ਨਹੀਂ ਏਦਾਂ ਨੈਗੇਟਿਵ। ਕ੍ਰੀਏਟ ਜਿਹੜਾ ਚਮਕ ਹੈ, ਜੇ ਮੈਂ ਹੁਣ ਇੱਥੇ ਬੋਲ ਰਿਹਾ, ਗੱਲ ਕਰਦਿਆਂ ਕਰਦਿਆਂ ਮੇਰਾ ਮਾਈਂਡ ਕਿਸੇ ਨੁਕਤੇ ਦੇ ਉੱਤੇ ਪੂਰੀ ਫਿਲਾਸਫੀ ਦੇ ਦੇਵੇ, ਖੋਲ ਦੇਵੇ। ਤੁਸੀਂ ਮੈਨੂੰ ਬੈਠੇ ਨੂੰ ਵੇਖਿਓ, ਤੁਸੀਂ ਮੇਰੀ ਮੇਰੇ ਐਕਸ਼ਨ, ਮੇਰੀ ਅੱਖਾਂ ਦੀ ਚਮਕ, ਮੇਰੀ ਬੋਲੀ, ਮੇਰੇ ਜੋਸ਼ ਆਪਣੇ ਆਪ ਆਇਆ, ਪੋਜ਼ਿਟਿਵ ਹੋ ਜਾਣਾ, ਕਿਉਂਕਿ ਮਾਈਂਡ ਕੁਛ ਨਵਾਂ ਦੇ ਰਿਹਾ। ਜਦੋਂ ਨਹੀਂ ਨਵਾਂ ਦੇ ਰਿਹਾ ਉਦੋਂ ਬੁੱਝ ਜਾਂਦਾ, ਥੱਲੇ ਨੂੰ ਜਾਂਦਾ। ਤਾਂ ਇਹ ਗੱਲ ਹੈ ਵੀ ਕ੍ਰੀਏਟ ਕਰਨਾ, ਕੁਛ ਬਣਾਉਣਾ ਤੇ ਉਹਦਾ ਪੋਜ਼ਿਟਿਵਿਟੀ ਨਾਲ, ਐਨਰਜੀ ਨਾਲ ਬੜਾ ਸੰਬੰਧ ਹੈ। ਤੁਸੀਂ ਵੇਖਿਓ ਨਾ, ਹੁਣ ਮੈਂ ਅੰਦਰੋਂ ਬਾਹਰ ਆਇਆ ਤੇ ਸਤਨਾਮ ਮੈਨੂੰ ਮਿਲਿਆ, ਆਇਆ ਮੈਨੂੰ ਕਹਿੰਦਾ ਵੀ ਕੌਲੀ ਦੇ ਵਿੱਚ ਮੈਂ ਆ ਥੋੜੀ ਜਿਹੀ ਬਰਫੀ ਲਿਆ ਮਿੱਠਾ, ਤੇ ਮੈਂ ਉਹਨੂੰ ਆਖਿਆ ਵੀ ਮੈਂ ਤੇ ਬਰਸ਼ ਬਰੁਸ਼ ਕੀਤਾ, ਮੈਂ ਜਦੋਂ ਆਉਂਦੇ ਚੱਲਾਂ ਮੈਂ ਤੇ ਕੀਰਤਨ ਕਰਨਾ। ਕਹਿੰਦਾ ਨਹੀਂ ਮਾੜਾ ਜਿਹਾ, ਮਤਲਬ ਉਹਨੇ ਚੱਕ ਕੇ ਵੇਖੋ, ਹੁਣ ਉਹਦੀ ਅੱਖ 'ਚ ਚਮਕ ਹੈ, ਮੇਰੇ ਵੱਲ ਵੇਖ ਰਿਹਾ ਵੀ ਨਵੀਂ ਬਣਾਈ ਆ ਮੈਂ ਜਨਰੇਸ਼ਨ। ਮੈਂ ਕਿਹਾ ਚੱਲ ਕੋਈ ਨਹੀਂ, ਮੈਂ ਫਿਰ ਬਾਥਰੂਮ 'ਚ ਜਾ ਕੇ ਕਰਕੇ ਆਉਂਦਾ, ਪਰ ਮੈਂ ਖਾਧੀ ਇੰਨੀ। ਤੇ ਜਦੋਂ ਤੁਸੀਂ ਰੱਖਦੇ ਹੋ ਮੂੰਹ ਤੇ, ਵਾਹ ਵੇ ਵਾਹ, ਦੂਜੇ ਨੇ ਕਿਹਾ ਵਾਹ ਨਵੀਂ ਡਿਸ਼। ਕਹਿੰਦਾ ਕੋਧਰੇ ਦੇ ਆਟੇ ਦੀ ਮੈਂ ਅੱਜ ਬਰਫੀ ਬਣਾਈ, ਮਿੱਠਾ ਵੀ ਆਹ ਪਾਇਆ ਤੁਹਾਡੇ ਹਿਸਾਬ ਵਾਲਾ, ਵੀ ਤੁਸੀਂ ਦੇਖਿਓ ਜਰਾ। ਤੇ ਉਹ ਸਾਰਿਆਂ ਨੂੰ ਖਵਾ ਰਿਹਾ, ਵੇਖੀ 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 ਵੇਖੀ, ਉਹਦੇ ਪੁਲਿਸ ਵਾਲਿਆਂ ਨੂੰ ਵੀ ਦੇ ਕੇ, ਤਾਂ ਵੇਖਿਓ ਜਰਾ ਕਰ ਨਵੀਂ ਬਣਾਉਣਾ। ਤੇ ਉਹਦੇ ਨਾਲ ਕੀ ਹੁੰਦਾ ਹੈ, ਉਹਦੇ ਨਾਲ ਜਿਹੜੀ ਚਮਕ ਹੈ ਨਾ ਉਹ ਜ਼ਿਆਦਾ ਆਉਣੀ। ਹਰ ਭੈਣ ਨੋਟ ਕਰਿਓ, ਜਿੱਦੇ ਉਹ ਸਬਜ਼ੀ ਬਣਾਵੇ ਨੈੱਟ ਤੇ ਚੈੱਕ ਕਰਕੇ ਜਿਹੜੀ ਪਹਿਲੀ ਵਾਰੀ ਬਣਾਈ ਹੈ, ਉਹਦੇ ਨਸ਼ਾ ਹੋਣਾ ਹੈ ਕ੍ਰੀਏਟ ਕਰਨ ਦਾ, ਹਰ ਫਲ ਹੋਣਾ ਵੀ ਆਹ ਵੇਖੀ ਹੈ ਚੀਜ਼ ਪਹਿਲੀ ਵਾਰੀ। ਗੁਲਾਬ ਜਾਮੁਣ ਅੱਜ ਤੱਕ ਬਾਜ਼ਾਰ ਦੇ ਹੀ ਖਾਧੇ ਨੇ, ਤੇ ਅੱਜ ਨੈੱਟ ਤੇ ਚੈੱਕ ਕੀਤਾ ਘਰੇ ਬਣਾਏ। ਤੇ ਜਦ ਘਰੇ ਬਣਨਗੇ, ਜਦੋਂ ਕਿਚਨ ਦੇ ਵਿੱਚ ਜਿੰਨਾ ਜੀ ਲੱਗਣਾ, ਨਾਲੇ ਗਰਮੀ ਵੀ ਹੋਵੇ ਭਾਵੇਂ, ਪਰ ਜੀ ਲੱਗੂ ਉਹਦੇ ਕਿਚਨ 'ਚ, ਕਿਉਂ ਕੁਛ ਨਵਾਂ ਹੋ ਰਿਹਾ। ਇਹ ਉਹੀ ਮਾਂ ਦੀ ਦਾਲ, ਉਹੀ ਜਿਹੜੇ ਕੱਦੂ ਬਣਦੇ ਨੇ 20 ਸਾਲ ਦੇ, ਉਹ ਨਹੀਂ, ਅੱਜ ਕੁਛ ਨਵਾਂ ਹੈ। ਉਹ ਜਿਮੀ ਕਾਂਦ ਨਹੀਂ, ਉਹ ਕੀ ਕਹਿੰਦੇ ਨੇ ਜਿਹੜਾ ਹੁੰਦਾ, ਉਹ ਜਿਮੀ ਕਾਂਦ ਹੁੰਦਾ, ਉਹਦੀ ਸਬਜ਼ੀ ਹੁਣ ਹਰ ਕੋਈ ਤੇ ਬਣਾਉਂਦਾ ਨਹੀਂ, ਪਰ ਜੇ ਮੰਨ ਲਓ ਉਹਦੀ ਸਬਜ਼ੀ ਪ੍ਰੋਪਰ ਕੋਈ ਬਣਾਵੇ, ਉਹਨੂੰ ਛਿੱਲਣਾ ਹੀ ਬੜਾ ਔਖਾ। ਪਹਿਲੀ ਗੱਲ ਤੇ ਉਹਨੂੰ ਤੇਲ ਤੂੰ ਲਾ ਕੇ ਹੱਥਾਂ ਨੂੰ ਤਾਂ ਫਿਰ ਛਿੱਲਣਾ ਪੈਂਦਾ, ਤੇ ਉਹਨੂੰ ਪ੍ਰੋਪਰ ਛਿੱਲ ਕੇ ਬਣਾਵੇ ਤੇ ਰੀਝ ਨਾਲ ਬਣਾਈ ਹੋਵੇ, ਤੇ ਉਹਦੇ ਮੂੰਹ ਨਹੀਂ ਲੈਂਦੀ। ਪਰ ਜੇ ਬਣਾਉਣੀ ਆ ਜੇ, ਤੇ ਜਿੱਤੇ ਬਣੀ ਹੋਵੇ, ਫਿਰ ਉਹ ਬੀਬੀ ਦੇ ਵਿੱਚ ਹੈ, ਅੱਜ ਕੁਛ ਵੱਖਰਾ, ਵੱਖਰੀ ਜਿਹੜੀ ਚੀਜ਼ ਹੈ ਨਾ, ਇਹ ਪੋਜ਼ਿਟਿਵਿਟੀ ਭਰਦੀ ਹੈ। ਹੁਣ ਵੇਖੋ, 10ਵੀਂ ਪਾਸ ਕਰ ਲਈ, ਅਗਲੇ ਸਾਲ ਫਿਰ 10ਵੀਂ ਚਲਾ ਦਿਓ ਬੱਚੇ, ਅਗਲੇ ਸਾਲ ਫਿਰ 10ਵੀਂ ਚਲਾ ਦਿਓ, ਅਗਲੇ ਸਾਲ ਫਿਰ 10ਵੀਂ ਚਲਾ ਦਿਓ, ਉਹਦਾ ਬਸ ਇਹ ਕੀ ਮਤਲਬ, ਕੀ ਕਰ ਰਹੇ ਹੋ ਤੁਸੀਂ? ਪਰ ਜਦੋਂ 10ਵੀਂ ਅਗਲੇ ਸਾਲ ਚੈਲੰਜ ਮਿਲਦਾ, ਹੁਣ ਐਤਕੀ ਪਲੱਸ 1 ਚ ਹੈ, ਚੈਲੰਜ ਮਿਲਿਆ ਹੋਇਆ ਉਹਨੂੰ ਪਾਸ ਕਰਦਾ, ਫਿਰ ਉਦੋਂ ਅਗਲੇ ਸਾਲ ਹੋਰ ਐਨਰਜੀ ਹੈ ਵੀ ਅੱਜ ਹੋਰ ਹੈ, ਅੱਗੇ ਗਏ ਹਾਂ। ਪਰ ਜੇ ਤੁਸੀਂ ਉਸੇ ਕਲਾਸ 'ਚ ਲਾਓ ਵੀ ਐਤਕੀ ਫਿਰ, ਐਤਕੀ ਫਿਰ, ਉਹ ਇੱਦਾਂ ਬਣ ਜਾਂਦਾ। ਕ੍ਰੀਏਟ ਕਰਨਾ ਪੈਣਾ ਕੁਛ, ਛੋਟੇ ਤੋਂ ਛੋਟਾ, ਛੋਟੇ ਤੋਂ ਛੋਟਾ। ਤਾਂ ਹੀ ਮੈਂ ਕਹਿੰਦਾ ਵੀ ਹੋਰ ਨਹੀਂ ਕੁਛ, ਤੁਸੀਂ ਚਾਰ ਵੇਲਾਂ ਭਾਵੇਂ ਗਮਲੇ ਵਿੱਚ ਹੀ ਕੱਦੂ ਦੀਆਂ ਲਾ ਦਿਓ, ਜਦੋਂ ਐਡਾ ਸਾਰਾ ਕੱਦੂ ਤੋੜ ਕੇ ਲਿਆ ਕੇ ਘਰ ਵਾਲੀ ਨੂੰ ਫੜਾਏਗਾ ਵੀ ਘਰ ਦਾ ਤੋੜਿਆ, ਨਜ਼ਾਰਾ ਜਿਹਾ ਆਉਣਾ ਵੀ ਹਾਂ ਕੁਛ ਤੇ ਕੀਤਾ, ਮਾੜਾ ਮੋਟਾ ਤੇ ਕੀਤਾ। ਕੋਈ ਬੰਦਾ ਮੱਝ ਰੱਖ ਲਵੇ, ਕੋਈ ਬੱਕਰੀ ਹੀ ਰੱਖ ਲਵੇ ਵੀ ਲੈ ਯਾਰ ਵੀ ਮੈਂ ਲਿਆਇਆ ਕਿਲੋ ਦੁੱਧ ਦਿੱਤਾ, ਆ ਮੈਂ ਧਾਰ ਕੱਢ ਕੇ ਲਿਆਇਆ, ਮਤਲਬ ਕੁਛ ਹੋਵੇ ਤੇ ਸਹੀ। ਕ੍ਰੀਏਟ ਕਰੇ ਨਿੱਕੇ ਤੋਂ ਨਿੱਕੀਆਂ ਚੀਜ਼ਾਂ ਵੀ ਨਵਾਂ ਕਰਕੇ ਵੇਖਣਾ, ਪੰਗਾ ਲੈਣਾ। ਹੁਣ ਕਈ ਹੁਣ ਅਗਲਾ ਕਵੇ ਵੀ ਮੇਰੇ ਵੱਲ ਨਾ ਸੁਣ ਕੇ ਵੀ ਮੈਂ ਤੇ ਹੁਣ ਰੱਸੀ ਬਣਾਉਣੀ, ਕਿਤੇ ਘਰ ਵਾਲੀ ਦੀ ਚੁੱਲੀ ਬਣਾ ਕੇ ਉਹਨੂੰ ਵੱਟ ਚਾੜ ਕੇ ਤੇ ਰੱਸੀਆਂ ਵੱਟਣ ਲੱਗ ਪਵੇ। ਕਮਲਿਆਂ ਦਾ ਕੀ ਪਤਾ ਲੱਗਦਾ, ਕਈ ਇਹੋ ਜਿਹੇ ਵੀ ਹੁੰਦੇ ਨੇ ਵੀ ਉਹ ਬੌਲਾ ਆ ਕੇ ਜੀ, ਮੈਨੂੰ ਤੇ ਭਾਈ ਸਾਹਿਬ ਕਹਿੰਦੇ ਸੀ ਵੀ ਨਵਾਂ ਕ੍ਰੀਏਟ ਕਰ, ਨਵੀਂ ਕਾਢ ਕੱਢ, ਕੋਈ ਕੀ ਪਤਾ ਕੀ ਲੱਗ ਜਾ ਕਰ ਵੀ ਆਪਣਾ ਵੇਖ ਲਓ, ਲੱਤਾਂ ਕਿੱਦਾਂ ਕੁ ਭਾਰ ਝੱਲਦੀਆਂ, ਜਿੱਦਾਂ ਦਾ ਕਰ ਸਕਦਾ, ਨਿੱਕਾ ਕਰ ਸਕਦਾ, ਵੱਡਾ ਕਰ ਸਕਦਾ, ਵੇਖ ਕਰਕੇ ਵੇਖੋ। ਵਿਆਹ ਸੇਵੀਆਂ ਵੱਟ ਕੇ ਵੇਖੀਏ ਯਾਰ, ਵੇਖੀਆਂ ਨੀ ਕਦੀ, ਤਜਰਬਾ ਕਰਦੇ ਬੰਦਾ ਕੁਛ ਤੇ ਕਰੇ, ਨਵਾਂ ਕਰੇ ਨਵਾਂ, ਤੇ ਨਵਾਂ ਜਿਹੜਾ ਹੈ ਇਹ ਤੁਹਾਡੇ ਚ ਜੋਸ਼ ਭਰੇਗਾ, ਨੋਟ ਕਰਿਓ, ਸੁਣਾਈ ਹੋਈ ਗੱਲ ਦੁਬਾਰਾ ਸੁਣਾਵਾਂਗੇ, ਉਹ ਅਰਜੀ ਨਹੀਂ ਹੁੰਦੀ। ਜਿੱਦੇ ਨਵੀਂ ਹੁੰਦੀ ਹੈ ਉਹਦੇ ਚਮਕ ਵੱਖਰੀ ਹੁੰਦੀ ਹੈ। ਸਾਡੇ ਸਾਹਮਣੇ ਪੜਿਆ ਸ਼ਬਦ ਪੜਾਂਗੇ ਗੱਲ ਹੋਰ ਹੈ, ਪਰ ਜਿੱਦੇ ਨਵਾਂ ਪੜਾਂਗੇ ਉਹਦੇ ਪੰਗਾ ਤੇ ਜ਼ਰੂਰ ਹੈ ਵੀ ਬੇਸੂਰੇ ਹੋ ਸਕਦੇ ਆ, ਪਤਾ ਨਹੀਂ ਹਿੱਲ ਹੀ ਜਾਵੇ, ਪਤਾ ਨਹੀਂ ਫਿੱਟ ਬੈਠੂ ਕਿ ਨਹੀਂ। ਪਰ ਇਹ ਹੁੰਦਾ ਵੀ ਅੱਜ ਪੰਗਾ ਲੈਣੇ ਨਵਾਂ, ਫਿਰ ਨਜ਼ਾਰਾ, ਕਿਉਂਕਿ ਸਾਹਿਬ ਮੇਰਾ ਨੀਤ ਨਵਾਂ, ਇਹ ਇੱਕ ਮਿਕ ਹੋਣਾ ਹੈ, ਨਵਾਂ ਨਿੱਤ ਨਵਾਂ ਨਵਾਂ ਨਵਾਂ। ਇਹਨੂੰ ਤੁਸੀਂ ਚੈਲੇਂਜ ਦਿਓ ਆਪਣੇ ਦਿਮਾਗ ਨੂੰ ਵੀ ਅੱਜ ਚੈਲੇਂਜ ਹੈ ਆ। ਤੇ ਲੋਕੀ ਤੇ ਕਈ ਤਾਂ ਸੱਚੀ ਏਦਾਂ ਦੇ ਬੰਦੇ ਹੈ ਸੋਲਿਡ ਨੇ ਜਿਹੜੇ ਆਪਣੀ ਜ਼ਿੰਦਗੀ ਚ ਚੈਲੇਂਜ ਜਿਹੜੇ ਨੇ ਭਾਲਦੇ ਨੇ ਵੀ ਮਿਲੇ ਚੈਲੇਂਜ, ਉਹਨਾਂ ਨੂੰ ਨਜ਼ਾਰਾ ਆਉਂਦਾ ਵੀ ਚੈਲੇਂਜ ਹੋ ਗਏ ਮੇਰੀ ਜ਼ਿੰਦਗੀ ਚ, ਖੁਦ ਪੰਗਾ ਲੈ ਲਿਆ, ਚੈਲੇਂਜ ਤੋਂ ਬਿਨਾਂ ਰਹਿ ਨਹੀਂ ਸਕਦੇ। ਏਦਾਂ ਦੀਆਂ ਪਰਸਨੈਲਿਟੀਜ਼ ਨੇ, ਏਦਾਂ ਦੇ ਬੰਦੇ ਹੈ ਜਿਹੜੇ ਬੰਦੇ ਕਹਿੰਦੇ ਕੁਛ ਨਾ ਕੁਛ ਚੈਲੇਂਜ ਹੋ ਗਏ ਮੇਰੀ ਜ਼ਿੰਦਗੀ। ਸਾਡੇ ਹੁਣ ਕੀ ਕਿਹਾ ਜਾ ਰਿਹਾ, ਅਰਦਾਸ ਕਰੋ ਸਾਰੇ ਜਣੇ ਕੀ, ਮਹਾਰਾਜ ਦੁੱਖ ਨਾ ਮੇਰੀ ਜ਼ਿੰਦਗੀ ਜਾਵੇ। ਲੈ ਦੱਸ ਦੁੱਖ ਹੀ ਤੇ ਚੈਲੇਂਜ ਹੈ ਜਿਹੜਾ ਮੈਨੂੰ, ਜਦੋਂ ਮੈਂ ਨਜਿੱਠੂ ਦੁੱਖ ਹੀ ਤੇ ਇਗਜ਼ਾਮ ਹੈ, ਪੇਪਰ ਹੈ। ਤੇ ਦੱਸੋ ਪੇਪਰ ਦਿੱਤੇ ਬਿਨਾਂ ਬੱਚਾ ਦੂਜੀ ਕਲਾਸ 'ਚ ਜਾ ਸਕਦਾ, ਅਪਗ੍ਰੇਡ ਹੋ ਸਕਦਾ, ਅੱਗੇ ਜਾ ਸਕਦਾ? ਤੇ ਫਿਰ ਚੈਲੇਂਜ ਹੀ ਤੇ ਦੁੱਖ ਹੈ, ਤੇ ਦੁੱਖ ਤੁਸੀਂ ਕਹਿੰਦੇ ਹੋ ਆਵੇ ਨਾ, ਮਤਲਬ ਚੈਲੇਂਜ ਆਵੇ ਨਾ, ਐਗਜ਼ਾਮ ਆਵੇ ਨਾ, ਤੇ ਸਿੱਖ ਅੱਗੇ ਜਾਵੇ ਕੀ ਬਲ ਖੱਟਿਆ? ਦੱਸਿਆ ਕਿਸੇ ਨੇ ਵੀ ਦੁੱਖ ਚੈਲੇਂਜ, ਦੁੱਖ ਤਾਰੂ ਹੈ? ਦੱਸਿਆ ਕਿਸੇ? ਸਾਰੇ ਕੀ ਅਰਥ ਕਰਦੇ, ਔਖੀ ਘੜੀ ਨਾ ਦੇਖਣ ਦੇਈ, ਮਹਾਰਾਜ ਔਖੀ ਘੜੀ ਨਾ ਵੇਖਣ ਦਿਓ, ਅਰਥ ਇਹਦਾ ਇਹ ਹੈ। ਰਾਤ ਹੁਕਮਨਾਮਾ ਆਇਆ ਸੀ, ਇਹ ਹੁਕਮਨਾਮਾ ਆਇਆ ਸੀ ਵੀ ਔਖੀ ਘੜੀ ਨਾ ਦੇਖਣ ਦੇਈ, ਆਪਣਾ ਵਿਰਦ ਸੰਭਾਲੇ। ਪੜਿਓ ਜਰਾ ਮਹੱਲਾ।
ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਦ ਸੰਭਾਲੇ, ਹੱਥ ਦੇ ਰੱਖੇ ਆਪਣੇ ਕੋ, ਸਾਸ ਸਾਸ ਪ੍ਰਤ ਪਾਲੇ।
ਮਹੱਲਾ ਪੰਜਵਾਂ ਹੈ ਨਾ, ਪੰਚਮ ਪਾਤਸ਼ਾਹ ਦਾ ਸ਼ਬਦ ਹੈ। ਮਹਿਲ ਕਹੀਏ ਸਰੀਰ, ਮਹਿਲ ਮਤਲਬ ਇੱਕ ਸੋਚ ਹੈ ਜਿਹੜੀ ਮਹਿਲ ਬਦਲਦੀ ਹੈ, ਇੱਕ ਮਹਿਲ ਵਿੱਚ ਫਿਰ ਦੂਜੇ ਮਹਿਲ ਵਿੱਚ ਫਿਰ ਤੀਜੇ ਮਹਿਲ ਵਿੱਚ, ਇੱਕ ਪਰਸਨੈਲਿਟੀ ਸਫ਼ਰ ਕਰਦੀ ਹੈ, ਇੱਕ ਘਰ ਫਿਰ ਘਰ ਬਦਲ ਕੇ ਦੂਜਾ ਘਰ ਫਿਰ ਤੀਜਾ ਘਰ, ਪਹਿਲਾ ਮਹਿਲ ਦੂਜਾ ਮਹਿਲ ਤੀਜਾ ਮਹਿਲ, ਮਹਿਲਾ ਹੈ ਨਾ, ਮਹਿਲ ਮਹੱਲਾ। ਆਪਾਂ ਕਿਉਂਕਿ ਆਦਤ ਪਈ ਹੈ ਜਿੱਦਾਂ ਸੰਥਿਆ ਹੁੰਦੀ ਹੈ, ਆਪਾਂ ਮਹੱਲਾ ਪੜ੍ਹਦੇ ਹਾਂ, ਮਿਸ਼ਨਰੀ ਮਹਿਲਾ ਪੜ੍ਹਦਾ। ਮਹਿਲਾ ਔਰਤ ਨਹੀਂ, ਮਹਿਲਾ ਮਤਲਬ ਮੈਂ ਔਰਤ ਦਾ ਮਹਿਲ, ਮਹਿਲ ਉਹ ਜਿਹੜਾ ਮਹਿਲ ਹੈ ਜਿਹੜਾ ਹੁਣ ਗੁਰੂ ਨਾਨਕ ਪੰਜਵੇਂ ਮਹਿਲ ਚ, ਹੁਣ ਉਹ ਸੋਚ ਗੁਰੂ ਨਾਨਕ ਪਹਿਲਾਂ ਪਹਿਲੇ ਮਹਿਲ ਪਹਿਲੇ ਸਰੀਰ ਚ ਸੀ, ਉਹ ਸੋਚ ਫਿਰ ਉਸੇ ਸੋਚ ਦੂਜੇ ਸਰੀਰ ਚ ਗਈ, ਫਿਰ ਤੀਜੇ ਚ ਪੰਜਵੇਂ, ਹੁਣ ਇਹ ਸੋਚ ਪੰਜਵੇਂ ਘਰ ਚ ਹੈ, ਪੰਜਵੇਂ ਮਹਿਲ ਚ, ਮਹਿਲ ਪੰਜਵਾਂ, ਮਹਿਲਾ ਪੰਜਵਾਂ। ਤੇ ਹੁਣ ਜੇ ਇੱਥੇ ਕੰਸੈਂਟਰੇਟ ਕਰੋ ਗਿਆਨ ਸਤਿਗੁਰੂ ਕੋ, ਸਤਿਗੁਰੂ ਤੇ ਟੁਕਾ ਦਿਓ ਸਾਰਾ ਸ਼ਬਦ ਸੱਚੇ ਗਿਆਨ ਤੇ, ਇਹਦੀ ਰਹਾਉ ਦੀ ਪੰਕਤੀ ਪੜੋ ਪਹਿਲਾਂ।
ਪ੍ਰਭ ਸਿਉ ਲਾਗ ਰਹੇ ਹੋ ਮੇਰਾ ਚੀਤ, ਆਦ ਅੰਤ ਪ੍ਰਭ ਸਦਾ ਸਹਾਈ, ਧਨ ਹਮਾਰਾ ਮੀਤ।
ਪ੍ਰਭੂ ਨਾਲ ਚਿੱਤ ਲੱਗਣ ਤੇ ਸਤਿਗੁਰੂ ਚਿੱਤ ਲੱਗਣ ਵਿੱਚ ਫਰਕ ਹੈ? ਨਹੀਂ, ਕਿਉਂਕਿ ਗੁਰ ਪਰਮੇਸ਼ਰ ਇੱਕੋ ਜਾਂ, ਉਹਨੂੰ ਸੱਚਾ ਗਿਆਨ ਕਹਿ ਲਓ, ਉਹਨੂੰ ਫੈਲਿਆ ਹੋਇਆ ਪਰਮਾਤਮਾ ਕਹਿ ਲਓ, ਕੁਦਰਤ ਕਹਿ ਲਓ, ਰੱਬ ਕਹਿ ਲਓ, ਚਾਹੇ ਸਤਿਗੁਰੂ ਕਹਿ ਲਓ। ਪ੍ਰਭ ਸਿਉਂ ਲਾਗ ਰਹੇ ਹੋ ਮੇਰਾ ਚੀਤ, ਜਦੋਂ ਮੇਰਾ ਤੇਰੇ ਨਾਲ ਚਿੱਤ ਲੱਗਿਆ ਤੇ ਤੇਰਾ ਗਿਆਨ ਵੀ ਮੈਨੂੰ ਹੋਊਗਾ ਹੀ, ਗਿਆਨ ਤੇ ਇਕੱਠਾ ਹੀ ਹੈ ਨਾ, ਗਿਆਨ ਚਿੱਤ ਦੇ ਅਸਲ ਚ ਲੱਗਦਾ ਹੀ ਤਾਂ ਹੈ ਜੇ ਉਹਦੇ ਉਹਦੇ ਬਾਰੇ ਗਿਆਨ ਹੋਵੇ। ਮੰਨ ਲਓ ਤੁਹਾਡਾ ਕਿਸੇ ਨਾਲ ਦੋਸਤੀ ਪੈ ਗਈ, ਦੋਸਤੀ ਬਿਨਾਂ ਕਿ ਸਮਝ ਤੋਂ ਹੀ ਪੈ ਗਈ, ਉਹਦੇ ਬਾਰੇ ਜਾਣੇ ਤੋਂ ਬਿਨਾਂ ਹੀ ਪੈ ਗਈ। ਚਿੱਤ ਲੱਗੇਗਾ ਕਦੋਂ? ਜਦੋਂ ਉਹਦੇ ਬਾਰੇ ਪਤਾ ਹੋਏਗਾ, ਜਾਣਕਾਰੀ ਹੋਏਗੀ, ਹੁਣ ਪ੍ਰਭ ਸਿਉਂ ਲਾਗ ਰਹੇ ਹੋ ਮੇਰਾ ਚੀਤ ਮਤਲਬ ਤੇਰੇ ਨਾਲ ਤੈਨੂੰ ਮੈਂ ਜਾਣਦਾ ਉਹ ਗਿਆਨ ਹੋ ਗਿਆ ਸਤਿਗੁਰੂ ਸੱਚੇ ਗਿਆਨ ਨਾਲ ਚਿੱਤ ਲੱਗ ਗਿਆ ਪ੍ਰਭ ਸਿਉਂ ਲਾਗ ਰਹੇ ਹੋ ਮੇਰਾ ਚੀਤ ਆਦਿ ਅੰਤ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਆਦਿ ਅੰਤ ਪ੍ਰਭ ਸਦਾ ਸਹਾਈ ਧੰਨ ਹਮਾਰਾ ਮਿੱਤਰ ਧੰਨ ਹੈ ਮੇਰਾ ਮਿੱਤਰ ਜਿਹੜਾ ਮੇਰੇ ਸਹਾਈ ਹੈ ਮੇਰੇ ਮਿੱਤਰ ਖੜਦੇ ਨੇ ਕਈ ਨਹੀਂ ਖੜਦੇ ਨਕਲੀ ਤੇ ਅਸਲੀ ਮਿੱਤਰ ਵੀ ਹੁੰਦੇ ਨੇ ਪਰ ਇਹ ਮੇਰਾ ਮੀਤ ਹੈ ਜਿਹੜਾ ਮੇਰਾ ਮਿੱਤਰ ਹੈ ਸੱਚਾ ਗਿਆਨ ਮੇਰਾ ਮਿੱਤਰ ਹੈ ਇਹ ਮੇਰਾ ਸਹਾਈ ਹੈ ਬੀਬੀ ਸੁਰਿੰਦਰ ਕੌਰ ਨੂੰ ਪੁੱਛਿਆ ਜਿਹਨੂੰ ਪੰਜਾਬ ਦੀ ਕੋਇਲ ਕਹਿੰਦੇ ਸੀ ਉਹਨਾਂ ਤੇ ਕਿਤਾਬ ਲਿਖੀ ਸੀ ਇੱਕ ਤੇ ਮੈਨੂੰ ਮਿਲੀ ਮੈਂ ਬਾਹਰੋਂ ਆਇਆ ਕਿਤੋਂ ਤੇ ਮੈਂ ਉਹ ਦੱਸਿਆ ਸੀ ਮੈਂ ਅੱਗੇ ਵੀ ਇੱਕ ਵਾਰ ਇੱਥੇ ਲੋਕਡਾਊਨ ਦੇ ਪ੍ਰੋਗਰਾਮ ਵਿੱਚ ਹੀ ਵੀ ਮੈਂ ਉਹ 50 ਪੇਜਾਂ ਤੋਂ ਉੱਪਰ ਸੀ ਕਿਤਾਬ ਤੇ ਮੈਂ ਆ ਕੇ ਤੇ ਥੱਕਿਆ ਸੀ 2 ਵਜੇ ਆਇਆ ਪਰ ਮੈਂ ਸਾਰੀ ਪੜ੍ਹ ਕੇ ਸੁੱਤਾ ਕਿਉਂਕਿ ਮੇਰੇ ਵਾਸਤੇ ਉਹ ਇੱਕ ਸ਼ਖਸੀਅਤ ਪਰਸਨੈਲਿਟੀ ਹੈ ਕਿਉਂ ਕਿਉਂਕਿ ਉਹਨੇ ਉਹਦਾ ਇੱਕ ਰੁਤਬਾ ਹੈ ਕਿ ਪੰਜਾਬ ਦੀ ਕੋਇਲ ਇੱਕ ਚੈਪਟਰ ਹੁੰਦਾ ਸੀ ਪੜ੍ਹ ਜਦੋਂ ਨਿੱਕੇ ਨਿੱਕੇ ਹੁੰਦੇ ਸੀ ਨਾ ਪੰਜਾਬੀ ਦੀ ਕਿਤਾਬ 'ਚ ਹੁੰਦਾ ਸੀ ਪੰਜਾਬ ਦੀ ਕੋਇਲ ਜਦੋਂ ਪੜ੍ਹਿਆ ਤੇ ਮੇਰੇ ਇੰਟਰਸਟ ਸੀ ਵੀ ਏਡੀ ਮਤਲਬ ਇੱਥੇ ਤੱਕ ਪਹੁੰਚਣਾ ਸੌਖਾ ਨਹੀਂ ਹੁੰਦਾ ਕਿਵੇਂ ਪਹੁੰਚੀ ਚਲੋ ਮੈਂ ਉਹਨੂੰ ਵੇਖਿਆ ਮੈਂ ਕਿਤਾਬ ਪੜ੍ਹੀ ਉਹਦੇ ਵਿੱਚ ਇੱਕ ਗੱਲ ਲਿਖੀ ਇੰਟਰਵਿਊ ਵਾਲਾ ਪੁੱਛਦਾ ਹੈ ਬੀਬੀ ਜੀ ਤੁਹਾਡਾ ਦੁਨੀਆ ਵਿੱਚ ਸਭ ਤੋਂ ਵੱਧ ਸਾਥ ਕਿਹਨੇ ਦਿੱਤਾ ਤੁਹਾਡੇ ਨਾਲ ਕੌਣ ਰਿਹਾ ਜਿਹਨੇ ਸਾਰੀ ਜ਼ਿੰਦਗੀ ਤੁਹਾਡਾ ਸਾਥ ਦਿੱਤਾ ਉਹ ਕਹਿੰਦੀ ਹੈ ਵੈਸੇ ਮੇਰੇ ਪਤੀ ਨੇ ਮੇਰੇ ਬੱਚਿਆਂ ਨੇ ਸਾਥ ਮੇਰਾ ਦਿੱਤਾ ਮੈਂ ਜਦੋਂ ਇਸ ਲਾਈਨ 'ਚ ਰਹੀ ਇਸ ਫੀਲਡ 'ਚ ਰਹੀ ਮੇਰੇ ਪਰਿਵਾਰ ਨੇ ਮੇਰਾ ਸਾਥ ਦਿੱਤਾ ਪਰ ਸਭ ਤੋਂ ਵੱਧ ਜੇ ਕਿਸੇ ਨੇ ਮੇਰਾ ਸਾਥ ਦਿੱਤਾ ਉਹ ਕਹਿੰਦੀ ਉਹ ਮੇਰਾ ਸਾਥ ਦਿੱਤਾ ਮੇਰੇ ਗੁਣ ਨੇ ਮੇਰੀ ਕੁਆਲਿਟੀ ਨੇ ਮੇਰਾ ਗੁਣ ਸੀ ਜਿਹੜਾ ਇਹਨੇ ਮੇਰਾ ਬੜਾ ਸਤਿਕਾਰ ਕਰਵਾਇਆ ਮੈਂ ਜਿੱਥੇ ਜਾਣਾ ਮੇਰਾ ਸਤਿਕਾਰ ਹੈ ਨਾ ਜਿਹੜਾ ਮੇਰੇ ਗੁਣ ਕਰਕੇ ਹੋਇਆ ਮੇਰੀ ਕੁਆਲਿਟੀ ਕਰਕੇ ਹੋਇਆ ਮਣਕਾ ਵੀ ਵਧੀਆ ਹੋਵੇ ਤੇ ਧਾਗੇ 'ਚ ਸਹੀ 'ਚ ਪਰੋਇਆ ਜਾਵੇ ਕਈ ਮੁੱਝ ਦੇ ਧਾਗੇ ਵਿੱਚ ਪਰੋਏ ਜਾਂਦੇ ਨੇ ਮਣਕੇ ਬੜੇ ਵਧੀਆ ਹੁੰਦੇ ਨੇ ਬੇਫਿੱਟ ਹੋ ਜਾਂਦੇ ਕਈ ਧਾਗਾ ਵੀ ਰੇਸ਼ਮ ਦਾ ਹੈ ਤੇ ਮਣਕਾ ਵੀ ਸੁੱਚਾ ਮੋਤੀ ਹੈ ਤੇ ਧਾਗਾ ਵੀ ਵਧੀਆ ਉਹਦੇ 'ਚ ਜੇ ਪਰੋਇਆ ਜਾਵੇ ਫਿਰ ਅਸਲ 'ਚ ਉਹਦੀ ਕੀਮਤ ਪਈ ਜਾਂਦੀ ਹੈ ਕਈ ਵਾਰੀ ਰੱਸੀਆਂ ਮੁੱਝਦੀਆਂ ਨੇ ਤੇ ਵਿੱਚ ਸੁੱਚੇ ਮੋਤੀ ਵੀ ਪਰੋਈ ਫਿਰੋਗੇ ਉਹਦਾ ਕੋਈ ਅਰਥ ਨਹੀਂ ਹੁੰਦਾ ਕਈ ਬੰਦੇ ਬੜੇ ਕਮਾਲ ਦੇ ਨੇ ਪਰ ਮੁੱਝ ਦੀਆਂ ਰੱਸੀਆਂ ਨਾਲ ਜੁੜੇ ਫਿਰਦੇ ਨੇ ਤੇ ਕਿਤੇ ਧਾਗਾ ਵੀ ਰੇਸ਼ਮ ਦਾ ਹੋਵੇ ਤੇ ਮੋਤੀ ਵੀ ਸੁੱਚਾ ਹੋਵੇ ਤੇ ਸਹੀ ਪਰੋਇਆ ਜਾਵੇ ਫਿਰ ਬਣਦੀ ਹੈ ਮਾਲਾ ਮਾਲਾ ਬਣ ਜਾਂਦੀ ਹੈ ਇਹ ਸੱਚੀ ਗੱਲ ਹੈ ਤੇ ਕਈ ਧਾਗੇ ਰੇਸ਼ਮ ਦੇ ਨੇ ਤੇ ਜਿਹੜਾ ਮੋਤੀ ਆ ਉਹ ਨਿਕੰਮਾ ਏਦਾਂ ਵੀ ਹੈਗਾ ਪਰ ਮਤਲਬ ਇਹ ਹੈ ਸਹੀ ਥਾਂ ਤੇ ਬੰਦਾ ਫਿੱਟ ਹੋ ਜੇ ਕਿਤੇ ਗੱਲ ਫਿਰ ਬਣ ਜਾਂਦੀ ਵੇਖੋ ਉਹ ਕਹਿੰਦੀ ਹੈ ਮੇਰਾ ਸਾਥ ਸਭ ਤੋਂ ਵੱਧ ਦਿੱਤਾ ਗੁਣ ਨੇ ਤੇ ਜਿਹੜਾ ਸੱਚਾ ਗਿਆਨ ਹੈ ਨਾ ਗਿਆਨ ਇਹ ਹਰ ਜਗ੍ਹਾ ਸਾਡਾ ਸਾਥ ਦਿੰਦਾ ਆਦਿ ਅੰਤ ਪ੍ਰਭ ਸਦਾ ਸਹਾਈ ਪ੍ਰਭ ਮਤਲਬ ਸਤਿਗੁਰੂ ਸੱਚਾ ਗਿਆਨ ਉਹਨੂੰ ਇੱਕੋ ਹੀ ਮੰਨ ਕੇ ਚੱਲੀਏ ਧੰਨ ਹਮਾਰਾ ਮੀਤ ਮੇਰਾ ਮਿੱਤਰ ਧੰਨ ਹੈ ਮਿੱਤਰ ਬਣਾ ਲਿਆ ਨਾ ਤੇ ਮੇਰਾ ਸੱਚਾ ਗਿਆਨ ਮੇਰੀ ਜ਼ਿੰਦਗੀ 'ਚ ਆਉਣ ਕਰਕੇ ਲੈ ਹੁਣ ਪਹਿਲੀ ਪੰਕਤੀ ਜਦੋਂ ਪੜ੍ਹਦੇ ਆ ਔਖੀ ਘੜੀ ਨਾ ਦੇਖਣ ਦੇਈ ਇਹਨੇ ਮੈਨੂੰ ਔਖੀ ਘੜੀ ਥੋੜਾ ਵੇਖਣ ਦਿੱਤੀ ਹੈ ਆਪਣਾ ਬਿਰਤ ਸੰਭਾਲਿਆ ਆਪਣੀ ਡਿਊਟੀ ਕਰਦਾ ਸੀ ਜਿਵੇਂ ਮੇਰਾ ਦੋਸਤ ਜਦੋਂ ਮੈਨੂੰ ਵਿਪਤਾ ਪੈਂਦੀ ਸੀ ਉਸੇ ਵੇਲੇ ਆ ਖੜਦਾ ਸੀ ਮੇਰੀ ਮਦਦ ਕਰਦਾ ਸੀ ਜਿਹੜਾ ਸੱਚਾ ਗਿਆਨ ਹੈ ਜਦੋਂ ਮੇਰੀ ਜ਼ਿੰਦਗੀ 'ਚ ਪ੍ਰੋਬਲਮ ਪਈ ਉਹਦੀ ਮੈਨੂੰ ਅਗਵਾਈ ਦਿੰਦਾ ਸੀ ਰਾਹ ਦੱਸਦਾ ਸੀ ਮੇਰਾ ਸੱਚਾ ਗਿਆਨ ਉਹ ਮੇਰਾ ਮਿੱਤਰ ਸੀ ਤੇ ਮੈਂ ਉਸ ਸਮਝ ਨੂੰ ਸੱਚੇ ਗਿਆਨ ਨੂੰ ਆਪਣੀ ਜ਼ਿੰਦਗੀ 'ਚ ਦੋਸਤ ਬਣਾਇਆ ਗੁਣਾਂ ਨੂੰ ਦੋਸਤ ਬਣਾਇਆ ਜਦੋਂ ਜਦੋਂ ਜਿੱਥੇ ਜਿੱਥੇ ਮੈਨੂੰ ਲੋੜ ਪੈਂਦੀ ਸੀ ਮੇਰੀ ਅਕਲ ਮੇਰੀ ਸਮਝ ਉਹ ਸੱਚਾ ਗਿਆਨ ਮੈਨੂੰ ਠੀਕ ਕਰ ਦਿੰਦਾ ਸੀ ਔਖੀ ਘੜੀ ਤੇ ਆਉਂਦੀ ਸੀ ਪਰ ਮੈਂ ਨਹੀਂ ਵੇਖੀ ਵਿਪਤਾ ਮੈਨੂੰ ਵਿਪਤਾ ਨਹੀਂ ਸੀ ਲੱਗਦੀ ਔਖੀ ਘੜੀ ਦਾ ਦੇਖਣ ਦੇਈ ਆਪਣਾ ਬਿਰਤ ਸੰਭਾਲਿਆ ਆਪਣੀ ਡਿਊਟੀ ਕਰਦਾ ਹੈ ਉਹ ਮਿੱਤਰ ਹੈ ਮੇਰਾ ਮੈਂ ਸੱਚੇ ਗਿਆਨ ਨਾਲ ਜੁੜਿਆ ਹੱਥ ਦੇ ਰੱਖ ਹੈ ਆਪਣੇ ਕੋ ਸਾਸ ਸਾਸ ਪ੍ਰਤਪਾਲੇ ਕਹਿੰਦੇ ਹੱਥ ਦੇ ਕੇ ਰੱਖਦਾ ਆਪਣਾ ਜਿਹੜਾ ਜੇ ਉਹਨੂੰ ਮਿੱਤਰ ਬਣਾ ਲਈਏ ਉਹ ਸਾਡਾ ਮਿੱਤਰ ਬਣ ਜਾਂਦਾ, ਪਰ ਸੱਚੇ ਗਿਆਨ ਨੂੰ ਮਿੱਤਰ ਕੌਣ ਬਣਾਊ? ਸੋਹਣੀਆਂ ਗੱਲਾਂ ਸੁਣ ਕੇ ਤੇ ਭੱਜਦੇ, ਅਗਲਾ ਕਹਿੰਦੇ ਛੱਡ ਹੋਰੇ ਯਾਰ, ਅਗਲਾ ਜੋ ਜੋ ਸੁਣਨਾ ਚਾਹੁੰਦਾ ਜੋ ਵੇਖਣਾ ਚਾਹੁੰਦਾ। ਕਿੰਨੇ ਕੁ ਬੰਦੇ ਨੇ ਜਿਹੜੇ ਚੰਗੀਆਂ ਗੱਲਾਂ ਪਸੰਦ ਕਰਦੇ ਨੇ, ਬਹੁਤੇ ਬੰਦੇ ਬਣਨਾ ਨਹੀਂ ਚੰਗਾ ਚਾਹੁੰਦੇ। ਕਿਹੜਾ ਬੰਦਾ ਗਿਆਨ ਵਾਲੇ ਪਾਸੇ ਤੁਰਦਾ? ਤੇ ਹੁਣ ਅਗਲੀਆਂ ਲਾਸਟ ਪੰਕਤੀਆਂ ਕਿਹੜੀਆਂ?
ਮਨ ਬਿਲਾਸ ਪਏ ਸਾਹਿਬ ਕੇ ਅਚਰਜੂ ਦੇਖ ਬੜਾਈ।
ਨਿਹਾਲ ਹੋ ਰਿਹਾ ਮਨ, ਖੁਸ਼ ਹੋ ਰਿਹਾ ਮਨ, ਅਚਰਜ ਅਚਰਜ ਇਹ ਖੇਡ ਵੇਖ ਵੇਖ ਕੇ, ਤੇ ਮਨਾ ਮੇਰਿਆ ਲੈ ਆਨੰਦ, ਫਿਰ ਸਮਝ ਸਮਝ ਕੇ ਨਜ਼ਾਰਾ ਲੈ। ਹਰ ਸਿਮਰ
ਹਰ ਸਿਮਰ ਸਿਮਰ ਆਨੰਦ ਕਰ ਨਾਨਕ, ਪ੍ਰਭ ਪੂਰਨ ਪੈਜ ਰਖਾਈ।
ਮਨਾ ਮੇਰਿਆ ਸਮਝ ਸਮਝ ਕੇ, ਸਿਮਰ ਸਿਮਰ ਕੇ, ਚੇਤਾ ਕਰ ਕਰਕੇ, ਹਰ ਸਿਮਰ ਸਿਮਰ ਆਨੰਦ ਕਰ ਨਾਨਕ, ਪ੍ਰਭ ਪੂਰਨ ਪੈਜ ਰਖਾਈ। ਜਿਹੜਾ ਲਾਜ ਰੱਖ ਲਵੇ, ਇੱਜ਼ਤ ਰੱਖ ਲਵੇ, ਨਜ਼ਾਰਾ ਆ ਜਾਏ, ਮਿੱਤਰ ਬਣਾ। ਅੱਜ ਟੀਚਰ ਡੇ ਹੈ, ਅੱਜ ਕਵਿਤਾ ਵੀ ਮੈਂ ਆਪਾਂ ਗਾਉਣੀ, ਤੁਸੀਂ ਗਾਣੀ ਹੈ ਨਾ, ਤੁਸੀਂ ਖਾਣ ਵੀ ਗਏ ਸੀ ਅੱਜ ਬਾਹਰ, ਕੀ ਖਾਂਦਾ ਹੈ? ਰੋਟੀ ਮਰਜੋ ਲੰਗਰ ਚ ਖਾ ਲਈ, ਰੋਟੀ ਖਾ ਕੇ ਬਰਥਡੇ ਮਨਾਇਆ ਤੱਕ ਮਸ਼ੀਨਰੀ ਦੇ ਅੱਗੇ ਔਖੇ ਨੇ ਬਰਥਡੇ ਮਨਾਉਣ ਤੋਂ, ਕੀ ਖਾਂਦਾ? ਰੋਟੀ ਬਸ, ਮਰਜੋ ਗਏ ਵੀ ਖਾਣ ਤੇ ਖਾਧੀ ਵੀ ਰੋਟੀ, ਮੇਰੇ ਤੋਂ ਸਪੈਸ਼ਲ ਛੁੱਟੀ ਲੈ ਕੇ ਤੇ ਜੀ ਜਾ ਹੀ ਖਾਣ, ਮੈਂ ਕੀ ਖਾਣਾ? ਕਹਿੰਦੇ ਬਾਹਰ ਖਾ ਕੇ ਬਸ, ਰੋਟੀ ਨਾਲ ਕੀ ਖਾਧਾ? ਆਈਸਕ੍ਰੀਮ ਔਰ ਬਸ, ਸਰ ਗਿਆ ਤੁਹਾਡਾ, ਮੇਰੇ ਤੋਂ ਹੀ ਮੀਨੂ ਬਣਾ ਕੇ ਲੈ ਜਾਂਦੇ, ਜੇ ਗਏ ਵੀ ਸੀ ਤੇ ਇਹਦੇ ਨਾਲ ਤਾਂ ਇੱਥੇ ਤੰਦੂਰੀ ਰੋਟੀਆਂ ਖਾ ਲੈਂਦੇ ਬਣਾ ਕੇ। ਅੱਛਾ, ਕਵਿਤਾ ਫਿਰ ਪੜ੍ਹਨੀ ਹੈ, ਸਿਰ ਨੂੰ ਗੈਸ ਤੇ ਨਹੀਂ ਚੜੀ, ਠੀਕ ਹੈ? ਚਲੋ ਫਿਰ, ਮਤਲਬ ਭਾਰਾ ਹੋ ਜਾਂਦਾ ਯਾਰ, ਮੈਂ ਤਾਂ ਪੁੱਛਿਆ ਵੀ ਪੀਜ਼ਾ ਖਾ ਆਏ ਹੋਣ ਤੇ ਸਿਰ ਭਾਰਾ ਹੋ ਜਾਏ, ਅਸੀਂ ਪੰਗਾ ਲੈ ਲਈਏ ਕਵਿਤਾ ਤਾਂ ਪੜ੍ਹੀ ਜਾਏ ਨਾ। ਅੱਛਾ ਹੁਣ ਉਹ ਆਪਾਂ ਪੜ੍ਹਾਂਗੇ ਫਿਰ, ਅਜੇ ਠਹਿਰ ਕੇ ਪੜ੍ਹਦੇ ਹਾਂ। ਬੜੀ ਸੋਹਣੀ ਸੱਚੀ ਕਵਿਤਾ ਲਿਖੀ ਹੈ ਟੀਚਰ ਡੇ ਦੇ ਨਾ, ਤੇ ਇਹ ਵਿਸ਼ੇ ਤੇ ਆਪਾਂ ਗੱਲ ਥੋੜ੍ਹੀ ਜਿਹੀ ਫਿਰ ਜਦੋਂ ਕਰਦਾ ਮੈਂ ਬਾਅਦ ਚ। ਮਤਲਬ ਬੜੀ ਸੋਹਣੀ ਕਵਿਤਾ, ਜਿੰਨੇ ਘਰਾਂ ਚ ਸੁਣਦੇ ਹੋ ਵੀ, ਜਿਹੜੇ ਨਹੀਂ ਵੀ ਸੁਣਦੇ ਉਹ ਵੀ ਆ ਜਾਓ, ਆਪਾਂ ਕਵਿਤਾ ਜਦੋਂ ਪੜ੍ਹਾਂਗੇ ਸਾਰੇ ਸੁਣਿਓ ਜੀ, ਬੜੀ ਪਿਆਰੀ। ਅੱਜ ਟੀਚਰ ਡੇ ਹੈ ਤੇ ਅਗਲਾ ਟੀਚਰਾਂ ਦਾ ਸਤਿਕਾਰ ਕਰਦਾ ਜੀ, ਅੱਜ ਟੀਚਰਾਂ ਦਾ ਦਿਨ ਹੈ, ਤੇ ਗੁਰੂ ਨਾਨਕ ਵਰਗਾ ਟੀਚਰ ਕਿੱਥੇ ਬਣ ਜਾਣਾ, ਉਹ ਤੇ ਗੱਲ ਹੀ ਵੱਖਰੀ। ਚਲੋ ਆਪਾਂ ਗੱਲ ਕਰਾਂਗੇ ਬਾਅਦ ਚ, ਅਜੇ ਨਹੀਂ ਕਰਨੀ, ਥੋੜਾ ਜਿਹਾ ਠਹਿਰ ਕੇ। ਦੋ ਗੱਲਾਂ ਮੈਂ ਕਰਨੀਆਂ ਨੇ, ਥੋੜੀ ਜਿਹੀ ਗੱਲ ਕਰਨੀ ਹੈ ਜਿਹੜੀ ਉਹ ਦਸਮ ਗ੍ਰੰਥ ਦੀ ਕਥਾ, ਬੰਗਲਾ ਸਾਹਿਬ ਦਿੱਲੀ ਵਾਲੇ ਜਿਹੜੇ ਕਰ ਰਹੇ ਹੈ ਪ੍ਰੋਟੈਸਟ ਉਹਦੇ ਤੇ ਨਾਲ ਆਪਾਂ ਥੋੜੀ ਜਿਹੀ ਗੱਲ ਕਰਨੀ ਹੈ ਟੀਚਰ ਡੇ ਤੇ, ਥੋੜੀਆਂ ਥੋੜੀਆਂ ਇੱਕ ਦੋ ਗੱਲਾਂ ਜ਼ਰੂਰੀ ਕਰਨੀਆਂ ਨੇ, ਪਰ ਆਪਾਂ ਆ ਨਾਲ ਉਹਨਾਂ ਚਿਰ ਕੋਈ ਐਸੀ ਵਿਦ ਬਣੇ ਪੰਚਮ ਪਾਤਸ਼ਾਹ ਕਹਿੰਦੇ ਐਸੀ ਵਿਦ ਬਣੇ, ਵਿਦ ਬਣੇ ਮੈਂ ਉਹਦਾ ਨਾਮ ਉਚਾਰਾਂ, ਉਹਦੀਆਂ ਹੀ ਗੱਲਾਂ ਕਰਾਂ, ਉਸੇ ਬਾਰੇ ਹੀ ਵਿਚਾਰ ਕਰਾਂ। ਕੋਈ ਐਸੀ ਵਿਦ ਬਣੇ, ਐਸਾ ਇੱਕ ਕੋਈ ਜੁਗਤ ਬਣੇ, ਐਸਾ ਢੋ ਢਕਾ ਪਿਆਰਿਆ ਢੋ, ਐਸੀ ਵਿਦ ਬਣੇ ਸੇ ਸੰਜੋਗ, ਸੇ ਸੰਜੋਗ ਕਰੋ ਮੇਰੇ ਪਿਆਰ।
ਜਿਸਨਾ ਹਰ ਨਾਮ ਉਚਾਰੇ ਸੇ ਸੰਜੋਗ ਕਰੋ ਮੇਰੇ ਪਿਆਰੇ ਸੇ ਸੰਜੋਗ ਕਰੋ
ਸੇ ਸੰਜੋਗ ਕਰੋ ਮੇਰੇ ਪਿਆਰੇ ਸੇ ਸੰਜੋਗ ਕਰੋ
ਮੇਰੇ ਪਿਆਰੇ
ਸੇ ਸੰਜੋਗ ਕਰੋ
ਮੇਰੇ ਪਿਆਰੇ
ਸੇ ਸੰਜੋਗ ਕਰੋ
ਮੇਰੇ ਪਿਆਰੇ
ਸੇ ਸੰਜੋਗ ਕਰੋ
ਜੀ ਸੇ ਸੰਜੋਗ ਸੇ ਸੰਜੋਗ ਕਰੋ ਮੇਰੇ ਪਿਆਰੇ ਸੇ ਸੰਜੋਗ ਕਰੋ ਮੇਰੇ ਪਿਆਰੇ ਸੇ ਸੰਜੋਗ ਕਰੋ
ਸੇ ਸੰਜੋਗ ਕਰੋ ਮੇਰੇ ਪਿਆਰੇ ਸੇ ਸੰਜੋਗ ਕਰੋ ਮੇਰੇ ਪਿਆਰੇ ਸੇ ਸੰਜੋਗ ਕਰੋ
ਸੁਣ ਬੇਨਤੀ ਪ੍ਰਭ ਦੀਨ ਦਇਆ ਸੁਣ ਬੇਨਤੀ ਪ੍ਰਭ ਦੀਨ ਦਇਆਲਾ
ਸੁਣ ਬੇਨਤੀ ਪ੍ਰਭ ਦੀਨ ਦਇਆਲਾ
ਸਾਧ ਗਾਵੇ ਗੁਣ ਸਦਾਰ
ਸਾਧ ਗੁਣ ਸਦਾਰ ਸਾਲਾ
ਸਾਧ ਗਾਵੇ ਸਾਧ ਗਾਵੇ ਗੁਣ ਸਦਾਰ ਸਾਲਾ ਸੇ ਸੰਜੋਗ ਕਰੋ ਮੇਰੇ ਪਿਆਰੇ ਸੇ ਸੰਜੋਗ ਕਰੋ
ਸੇ ਸੰਜੋਗ ਕਰੋ ਮੇਰੇ ਪਿਆਰੇ ਸੇ ਸੰਜੋਗ ਕਰੋ
ਮੇਰੇ ਪਿਆਰੇ
ਸੇ ਸੰਜੋਗ ਕਰੋ
ਓ ਜੀਵਨ ਰੂਪ ਸਿਮਰਨ ਪ੍ਰਭ ਤੇ
ਜੀਵਨ ਰੂਪ
ਜਿਸ ਕਿਰਪਾ ਕਰੇ ਦੱਸੇ ਤਿਸ ਕਿਰਪਾ ਕਰੇ ਜਿਸ ਕਿਰਪਾ ਕਰੇ ਦੱਸੇ ਤਿਸ ਮੇਰਾ ਸੇ ਸੰਜੋਗ ਕਰੋ ਮੇਰੇ ਪਿਆਰੇ ਸੇ ਸੰਜੋਗ ਕਰੋ
ਸੰਜੋਗ ਕਰੋ ਮੇਰੇ ਪਿਆਰੇ ਸੇ ਸੰਜੋਗ ਕਰੋ
ਮੇਰੇ ਪਿਆਰੇ
ਸੇ ਸੰਜੋਗ ਕਰੋ
ਓ ਚੰਨ ਕੀ ਭੂਖ ਤੇਰਾ ਨਾਮ ਆਹਾਰ
ਚੰਨ ਕੀ ਭੂਖ ਤੇਰਾ ਨਾਮ ਆਹਾਰ
ਚੰਨ ਕੀ ਭੂਖ ਤੇਰਾ ਨਾਮ ਆਹਾਰ
ਚੰਨ ਕੀ ਭੂਖ
ਦੇਵਣ ਹਾਰ
ਸੱਜ ਕੇ ਤੂੰ ਦਾਤਾ ਪ੍ਰਭ ਦੇਵਣ ਹਾਰ
ਤੂੰ ਦਾਤਾ ਪ੍ਰਭ ਦੇਵਣ ਹਾਰ ਸੇ ਸੰਜੋਗ ਕਰੋ ਮੇਰੇ ਪਿਆਰੇ ਸੰਜੋਗ ਕਰੋ
ਸੇ ਸੰਜੋਗ ਕਰੋ ਮੇਰੇ ਪਿਆਰੇ ਸੇ ਸੰਜੋਗ ਕਰੋ ਮੇਰੇ ਪਿਆਰੇ ਸੇ ਸੰਜੋਗ ਕਰੋ
ਜੀ ਰਾਮ ਰਮਤ ਸੰਤਨ ਸੁਖ ਮਾਨਾ
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 ਜੀ ਨਾਨਕ ਦੇਵਣ ਹਾਰ ਸੁਜਾਨਾ
ਨਾਨਕ ਦੇਵਣ ਹਾਰ ਸੁਜਾਨਾ
ਨਾਨਕ ਦੇਵਣ ਹਾਰ ਨਾਨਕ ਦੇਵਣ ਹਾਰ ਸੁਜਾਨਾ ਸੇ ਸੰਜੋਗ ਮੇਰੇ ਪਿਆਰੇ ਸੇ ਸੰਜੋਗ
ਸੰਜੋਗ ਕਰੋ ਮੇਰੇ ਪਿਆਰੇ ਸੇ ਸੰਜੋਗ ਕਰੋ ਮੇਰੇ ਪਿਆਰੇ ਸੇ ਸੰਜੋਗ ਕਰੋ
ਜਿਤ ਰਸਨਾ ਹਾਂ ਜਿਤ ਰਸਨਾ ਹਰ ਨਾਮ ਪੁਕਾਰੇ
संजोग करो मेरे प्यारे जे संजोग करो
जित रसना जित रसना हर नाम पुजारे जित रसना हर नाम पुजारे जे संजोग करो मेरे प्यारे जे संजोग करो चारे जित रसना हर नाम उचारे ये संजोग करो मेरे प्यारे ये संजोग करो इसे संजोग करो ये संजोग करो मेरे प्यारे ये संजोग करो मेरे प्यारे ये संजोग करो संजोग करो मेरे प्यारे ये 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 संजोग करो मेरे प्यारे मेरे प्यारे
संजोग करो
मेरे प्यारे
संजोग करो
जित रसना जित रसना हर नाम पुकारे हे संजोग करो मेरे प्यारे हे संजोग करो
रसना हर नाम उचारे
जित रसना हर नाम उचारे
हे संजोग करो मेरे प्यारे हे संजोग करो
मेरे प्यारे
हे संजोग करो
मेरे प्यारे
हे संजोग करो
मेरे प्यारे
हे संजोग करो
मेरे प्यारे हे संजोग
संजोग करो
देखो जो नवा पढ़िए तो आता ना यार जिदा जोश भरदा वखरा ना ते मैं तुहानू ये कह रहा सी क्रिएटिविटी पॉजिटिविटी इहदा संबंध है जदों भी तुसी कुछ वखरा करना कुछ वखरा ते नजारा फिर आउंदा कोई भी गलबात कोई कविता जदों नवी पढ़नी है ते नजारा वखरा पढ़न वाले नूं गाउण वाले नूं हर समय हर थां कुछ नवा एक बार किते घूमण गए आ तुसी अगले साल उत्थे जाना तो गल नहीं पता ही है वेखी है पर जे पहली बारी गए हैं पहली बारी जान वाले एक्साइटमेंट मिलती है फिर दूजी बारी अगला जिवें जिवें कुछ वखरा फिर फीलिंग वखरी जिंदगी दे विच चैलेंज ने जेड़े इह ते रस भरदे ने चैलेंज होणगे दुख होणगे प्रॉब्लम आउणगियां ते साडे कहिंदे औखी घड़ी ते तुहाडे ते आउणी नहीं देणी औखी घड़ी आउण नहीं देनी मतलब चैलेंज नहीं आउण देना मतलब एग्जाम नहीं आउण देना जे एग्जाम नहीं आउण देना ते साडा विकास नहीं होना ते तू साडा बेड़ा भाण लग्गिया कि साडा फायदा करन लग्गिया जिहड़े बच्चियां दे स्टूडेंट स्टूडेंट जिन्ने ने उहनां दी जिंदगी दे विचों न्याणियां दी जिंदगी चों एग्जाम कढ दिओ पेपर कढ दिओ दुख कढ दिओ उहनां दा फायदा कर रहे हां कि नुकसान बोलो गज के नुकसान ते जिहड़े कहिंदे ने तुहाडे दुख कढे जाणगे इह असल च कर की रहे ने नुकसान कर रहे विकास नहीं ना होण देना चाहुंदे पातशाह कहिंदे दुख छोटा होवे भावें वड्डा इह मसला नहीं मसला तेरे को सोच किड्डी वड्डी है दुखां दे पहाड़ आ जाण भावें फिर किहड़ी गल है मतलब पातशाह दी गल किड्डी कमाल दी है किड्डी जमा ही लो लैवल ते आए होए ने दुनिया की चाहुंदी है दुख दूर करने ने ते उदां दे शब्द सुना के लोकां दे दिमाग मतलब भी दुख ना आवे जी दुख बंदा जमा ही नकम्मा करी जांदे आवे यार अगले तां कहिंदे मौत भी आवे ਅਗਲੇ ਤੇ ਮੌਤ ਤੋਂ ਨਹੀਂ ਡਰਦੇ, ਇੰਨੇ ਹਿੰਮਤੀ ਨੇ, ਇੰਨੇ ਕਾਇਮ ਨੇ, ਇੰਨਾ ਹੌਸਲਾ ਰੱਖਦੇ ਨੇ। ਪਾਤਸ਼ਾਹ ਨੇ ਸਿਖਾਇਆ ਹੀ ਇਹ, ਪਰ ਅਸਲ ਗੱਲ ਦੱਸੇ ਕਿਹੜਾ। ਦਿੱਲੀ ਚ ਚੱਲਦੀ ਨਾ ਕਥਾ ਦਸਮ ਗ੍ਰੰਥ ਦੀ ਸ਼ੁਰੂ ਕੀਤੀ ਹੈ। ਇਹ ਗੱਲ ਮੇਰੀ ਧਿਆਨ ਨਾਲ ਸੁਣ ਲਿਓ, ਘਰਾਂ ਚ ਬੈਠੇ ਵੀ ਸੁਣ ਲਿਓ, ਦਿੱਲੀ ਵਾਲੇ ਖਾਸ ਕਰਕੇ ਸੁਣਿਓ, ਮਜ਼ਾਰੇ ਵੀ ਕਰਦੇ ਕਈ ਵੀਰ ਜੋ ਵੀ ਚੱਲ ਰਿਹਾ। ਇੱਕ ਗੱਲ ਸਾਨੂੰ ਸਮਝਣੀ ਪੈਣੀ ਹੈ, ਦਸਮ ਗ੍ਰੰਥ ਨੂੰ ਮੰਨਦਾ ਅਗਲਾ ਲੱਖ ਵਾਰੀ ਮੰਨੇ, ਆਪਣੇ ਘਰੇ ਰੱਖੇ, ਪ੍ਰਕਾਸ਼ ਕਰੇ, ਪੜ੍ਹੇ, ਅਗਲੇ ਦੀ ਮਰਜ਼ੀ ਹੈ, ਅਗਲਾ ਆਜ਼ਾਦ ਹੈ, ਠੀਕ ਹੈ। ਪਰ ਦੁੱਖ ਉਦੋਂ ਲੱਗਦਾ ਜਦੋਂ ਨਾ ਤੁਸੀਂ ਇੱਕ ਆਫਿਸਰ ਨਾਲ ਪਿਆਰ ਕਰਦੇ ਹੋ, ਕਿਤੇ ਪਿਆਰ ਹੁੰਦਾ ਨਾ, ਤੇ ਅਗਲਾ ਕਹਿੰਦਾ ਯਾਰ ਉਹਦੀ ਕੁਰਸੀ ਤੇ ਨਾ ਬੈਠ। ਕਈ ਬੱਚੇ ਏਦਾਂ ਵੇਖਿਆ ਵੀ ਮੇਰੇ ਡੈਡੀ ਦੀ ਚੇਅਰ ਹੈ, ਏਦਾਂ ਨੀ ਕਹਿੰਦੀ। ਡਾਇਨਿੰਗ ਟੇਬਲ ਤੇ ਕਈਆਂ ਦੇ ਘਰਾਂ ਦੇ ਵਿੱਚ ਡਾਇਨਿੰਗ ਟੇਬਲ ਦੇ ਉੱਤੇ ਜਿਹੜੀ ਮੇਨ ਚੇਅਰ ਹੁੰਦੀ ਹੈ, ਹੁੰਦੀ ਕੁਝ ਹੀ ਚੇਅਰਾਂ ਸਾਰੇ, ਪਰ ਇੱਕ ਹੈੱਡ ਹੁੰਦੀ ਹੈ, ਮੇਨ ਚੇਅਰ ਹੁੰਦੀ ਹੈ। ਉਹ ਕਹਿੰਦੇ ਆ ਆਹ ਚੇਅਰ ਦੇ ਉੱਤੇ ਬੈਠਣ ਲੱਗਦਾ ਨਗਲਾ, ਨਹੀਂ ਨਹੀਂ ਇੱਧਰ ਬਹਿ ਜਾਓ ਜੀ ਤੁਸੀਂ, ਇੱਥੇ ਸਾਡੇ ਘਰ ਦੇ ਮੁਖੀ ਨੇ, ਮੇਰੇ ਪਿਤਾ ਜੀ ਨੇ ਬੈਠਣਾ, ਇਹ ਜਿਹੜਾ ਹੈੱਡ ਹੈ ਸਾਡੇ ਡਿਪਾਰਟਮੈਂਟ ਦਾ, ਸਾਡੀ ਫੈਮਿਲੀ ਦਾ, ਉਹ ਬੈਠੋ। ਡਿਪਾਰਟਮੈਂਟ ਵਾਲੇ ਕਹਿੰਦੇ ਨੇ ਇੱਥੇ ਸਾਡਾ ਹੈੱਡ ਬੈਠ, ਇਹ ਉਹਦੀ ਜਗ੍ਹਾ ਹੈ, ਇੱਕ ਰਿਸਪੈਕਟ ਹੈ, ਇੱਕ ਥਾਂ, ਠੀਕ। ਦਸਮ ਗ੍ਰੰਥ ਜਿਹੜਾ ਪੜ੍ਹਦਾ ਜੀ ਸਦਕੇ ਪੜ੍ਹੇ, ਉਹਦੇ ਵਿੱਚੋਂ ਤਿੰਨ ਬਾਣੀਆਂ ਅਕਾਲ ਤਖ਼ਤ ਵੱਲੋਂ ਨਿਤਨੇਮ ਵਿੱਚ ਵੀ, ਸਾਰੀ ਦੁਨੀਆ ਪੜ੍ਹਦੀ ਹੈ ਨਿਤਨੇਮ, ਤੇ ਇੱਥੇ ਵੀ ਆਪਣੇ ਵੀ ਹੁੰਦਾ। ਮਸਲਾ ਹੈ ਜਿਹੜਾ, ਮਸਲਾ ਉਹ ਹੈ ਜਿਹੜੀ ਹੈੱਡ ਦੀ ਚੇਅਰ ਹੈ ਉਹ ਹੈੱਡ ਕੋਲ ਚਾਹੀਦੀ ਹੈ। ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਥਾਂ ਹੈ ਸਿੱਖਾਂ ਦੇ ਵਿੱਚ, ਚਵਰ, ਛਤਰ ਤੇ ਤਖ਼ਤ, ਇਹਨਾਂ ਦਾ ਮਾਲਕ ਪਾਤਸ਼ਾਹ ਜੇ ਤੇ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ, ਚੌਰ ਵੀ ਇਹਨਾਂ ਦਾ, ਛਤਰ ਵੀ ਤੇ ਤਖ਼ਤ ਵੀ। ਤੁਸੀਂ ਕਿਸੇ ਵੀ ਗ੍ਰੰਥ ਨੂੰ ਪੜ੍ਹੋ, ਘਰੇ ਰੱਖੋ, ਸਤਿਕਾਰ ਕਰ ਲਓ, ਜੋ ਕਰਨਾ ਕਰ ਲਓ, ਪਰ ਇੱਕ ਥਾਂ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਉਹ ਨਾ ਕਿਸੇ ਹੋਰ। ਜਥੇਬੰਦੀਆਂ ਕਈ ਤੇ ਹਜ਼ੂਰ ਸਾਹਿਬ ਬਰਾਬਰ ਪ੍ਰਕਾਸ਼ ਹੈ ਗੁਰੂ ਗ੍ਰੰਥ ਸਾਹਿਬ ਦੇ, ਚਵਰ ਵੀ ਹੈ, ਛਤਰ ਵੀ ਹੈ, ਤਖ਼ਤ ਵੀ ਹੈ, ਤਿੰਨੇ ਚੀਜ਼ਾਂ ਗੁਰੂ ਗ੍ਰੰਥ ਸਾਹਿਬ ਨੂੰ ਵੀ ਦਿੱਤੀਆਂ ਹੋਈਆਂ ਨੇ, ਬਰਾਬਰ ਹੈ, ਉਦੋਂ ਪ੍ਰੋਬਲਮ ਪੈਂਦੀ ਹੈ, ਇਹ ਪ੍ਰੋਬਲਮ ਹੈ। ਅਗਲੀ ਗੱਲ, ਜਿਹੜੀ ਕਥਾ ਹੋਵੇ, ਜਿਹੜੀ ਲੋਕਾਂ ਦੇ ਵਿੱਚ ਪਬਲਿਕ ਚ ਹੋਣੀ ਹੈ, ਉਹ ਹੋਵੇ ਗੁਰੂ ਗ੍ਰੰਥ ਸਾਹਿਬ ਦੀ ਹਰ ਤਰ੍ਹਾਂ ਦੀ। ਹੁਣ ਹੋਇਆ ਕੀ ਹੈ, 1 ਸਤੰਬਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਵਸ ਹੈ, ਤੇ ਉਧਰੋਂ ਬੰਗਲਾ ਸਾਹਿਬ ਉਸੇ ਦਿਨ ਕਥਾ ਸ਼ੁਰੂ ਕਾਹਦੀ ਕਰਾਈ, ਦਸਮ ਗ੍ਰੰਥ ਦੀ। ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦਾ, ਉਧਰ ਤੁਸੀਂ ਦਸਮ ਗ੍ਰੰਥ ਦੀ ਕਥਾ ਕਰਨੀ ਸ਼ੁਰੂ ਕਰਤੀ। ਮਤਲਬ ਇਹ ਜਾਣ ਕੇ ਹੈ, ਇੱਕ ਵਿਚਾਰੇ ਬਾਹਰ ਹੈ ਪਿਆਰ ਕਰਨ ਵਾਲੇ, ਅਗਲਾ ਝੰਡੀਆਂ ਲੈ ਕੇ ਖੜਾ, ਦੁੱਖ ਲੱਗਦਾ ਯਾਰ ਉਹਨਾਂ ਲੋਕਾਂ ਨੂੰ। ਤੁਸੀਂ ਇੱਦਾਂ ਧੱਕਾ ਇੱਕ ਧੜੇ ਨਾਲ ਨਾ ਕਰੋ। ਵੇਖੋ, ਅਕਾਲ ਤਖ਼ਤ ਵਾਲਿਆਂ ਦਾ ਹੁਕਮਨਾਮਾ ਹੈ ਵੀ ਦਸਮ ਗ੍ਰੰਥ ਦਾ ਹੱਕ 'ਚ ਵੀ ਕੋਈ ਨਾ ਬੋਲੇ ਤੇ ਵਿਰੋਧ ਵਿੱਚ ਵੀ ਕਿਸੇ ਨੇ ਨਹੀਂ ਬੋਲਣਾ, ਇਹ ਹੁਕਮਨਾਮਾ ਹੈ ਅਕਾਲ ਤਖ਼ਤ। ਹੁਣ ਦਿੱਲੀ ਵਾਲੇ ਜਿਹੜੇ ਨੇ ਉਹ ਇੱਕੋ ਗੱਲ ਦੇ ਉੱਤੇ ਕੰਸਨਟ੍ਰੇਟ ਕਰਨ, ਮਤਲਬ ਉਹਦੀ ਸ਼ਬਦਾਵਲੀ, ਭਾਸ਼ਾ ਜਿਹੜੀ ਹੈ ਵੀ ਇਹ ਗ੍ਰੰਥ ਦੇ ਪ੍ਰਤੀ ਸ਼ਬਦਾਵਲੀ ਭੈੜੀ ਭੈੜੀ ਅਸੀਂ ਵਰਤਦੇ ਹਾਂ, ਉਹ ਨਾ ਵਰਤੋ, ਇੱਕੋ ਗੱਲ ਤੇ ਕੰਸਨਟ੍ਰੇਟ ਕਰੋ ਵੀ ਅਕਾਲ ਤਖ਼ਤ ਦਾ ਹੁਕਮ ਹੈ ਸੁਣਾਇਆ ਹੋਇਆ ਵੀ ਇਹਦਾ ਕੋਈ ਹੱਕ 'ਚ ਵੀ ਨਾ ਬੋਲੇ ਤੇ ਇਹਦੇ ਵਿੱਚ ਕੋਈ ਵਿਰੋਧ ਵਿੱਚ ਵੀ ਨਾ ਬੋਲੇ। ਵਿਰੋਧ ਵਿੱਚ ਬੋਲਣ ਵਾਲਿਆਂ ਨੂੰ ਤੁਸੀਂ ਪੰਥ 'ਚੋਂ ਕੱਢ ਦਿੰਦੇ ਹੋ, ਪਹਿਲਾਂ ਕੱਢੇ ਨੇ ਨਾ 4-5 ਗਿਆਨੀ ਭਾਗ ਸਿੰਘ ਕਾਲਾ ਫਕਰਨਾ, ਪ੍ਰੋਫੈਸਰ ਦਰਸ਼ਨ ਸਿੰਘ ਹੋਣੀ, ਸਾਰੇ ਘੱਗਾ ਜੀ ਹੋਣੀ, ਵਿਰੋਧ 'ਚ ਬੋਲਣ ਵਾਲਿਆਂ ਨੂੰ ਪੰਥ 'ਚੋਂ ਕੱਢ ਦਿੰਦੇ ਹੋ, ਤੇ ਜਿਹੜਾ ਕਥਾ ਕਰਦਾ ਤੁਸੀਂ ਵੱਡੀ ਸਟੇਜ ਤੇ ਵਾਣ ਕੇ ਜਾਣ ਕੇ ਕਥਾ ਕਰਾਉਂਦੇ ਹੋ। ਮਤਲਬ ਜੇ ਹੁਕਮਨਾਮੇ ਦੀ ਉਲੰਘਣਾ ਕੌਣ ਕਰ ਰਿਹਾ ਬੋਲੋ, ਜਿਹੜੇ ਕਥਾ ਕਰ ਰਹੇ। ਜੇ ਇਹ ਕਹਿਣ ਵੀ ਅਸੀਂ ਪ੍ਰਕਾਸ਼ ਵੀ ਨਹੀਂ ਕਰਨ ਦਿਆਂਗੇ ਤੇ ਕਥਾ ਵੀ ਨਹੀਂ ਕਰਨ ਦਿਆਂਗੇ, ਵਿਰੋਧ ਕਰਨ ਵਾਲੇ ਤੁਸੀਂ ਚੁੱਪ ਕਰ ਜਾਓ, ਕੋਈ ਵੀ ਨਹੀਂ ਕਰੇਗਾ। ਇੱਕ ਨੂੰ ਕਹਿ ਤਾਂ ਸ਼ਹਿ ਦਿੱਤੀ ਹੋਈ ਹੈ ਵੀ ਤੁਸੀਂ ਤੇ ਸਭ ਕੁਛ ਕਰੋ, ਹੁਕਮਨਾਮਾ ਤੁਸੀਂ ਮੰਨੋ ਭਾਵੇਂ ਨਾ ਮੰਨੋ ਕੋਈ ਗੱਲ ਨਹੀਂ, ਜੋ ਮਰਜ਼ੀ ਕਰੋ, ਤੇ ਦੂਜੇ ਧੜੇ ਦੇ ਗੱਲ 'ਚ ਉਹਦੀ ਅੰਗੂਠਾ ਦੇ ਲੈਂਦੇ ਨੇ। ਪਤਾ ਕਿਉਂ? ਉਹ ਦੰਦਾਂ ਵਾਲੇ ਆ, ਤਲਵਾਰਾਂ ਵਾਲੇ ਆ, ਸਿਫਾਰਿਸ਼ਾਂ ਵਾਲੇ ਆ, ਆਹ ਵਿਚਾਰੇ ਫੱਟੀਆਂ ਲੈ ਕੇ ਖੜਦੇ, ਪੜ੍ਹੇ ਲਿਖੇ ਆ, ਇਹ ਸਿਆਣੇ ਆ, ਇਹ ਲੜਨ ਨਹੀਂ ਜਾਂਦੇ, ਇਹ ਕੁੱਟਣ ਨਹੀਂ ਜਾਂਦੇ, ਇਹ ਲੱਤਾਂ ਨਹੀਂ ਤੋੜਦੇ, ਇਹ ਸ਼ਬੀਲਾਂ ਨਹੀਂ ਲਾਉਂਦੇ, ਇਸ ਕਰਕੇ ਇਹ ਧੜੇ ਦੀ ਪਰਵਾਹ ਕੋਈ ਨਹੀਂ। ਡਾਂਗ ਵਾਲਿਆਂ ਦੇ ਅੱਗੇ, ਡੰਡੇ ਅੱਗੇ ਭੂਤ ਨੱਚਦੇ ਆ, ਹੋ ਰਿਹਾ ਨਾ। ਹੁਣ ਜਥੇਦਾਰ ਹੁਕਮਨਾਮਾ ਜਦੋਂ ਜਾਰੀ ਕੀਤਾ, ਫਿਰ ਤੁਸੀਂ ਦੋਨਾਂ ਧੜਿਆਂ ਦੇ ਉੱਤੇ ਰੱਖੋ ਵੀ ਵਿਰੋਧ ਵੀ ਨਹੀਂ ਕੋਈ ਕਰੇਗਾ ਤੇ ਹੱਕ 'ਚ ਵੀ ਨਹੀਂ ਕਰੇਗਾ। ਇੱਕ ਧੜੇ ਨੂੰ ਕਹਿਤਾ ਹੁਕਮਨਾਮਾ ਤੁਸੀਂ, ਤੁਹਾਨੂੰ ਨਹੀਂ ਪਰਵਾਹ, ਤੁਸੀਂ ਕਰੀ ਚੱਲੋ, ਤੇ ਦੂਜੇ ਸਾਂਝਾ ਫੈਸਲਾ ਕਰਤਾ, ਫਿਰ ਉਹਨੂੰ ਸਾਂਝਾ ਰਹਿਣ ਦੇਣ। ਹੁਣ ਅਕਾਲ ਤਖ਼ਤ ਦੇ ਹੁਕਮਨਾਮੇ ਦੀ ਉਲੰਘਣਾ ਦਿੱਲੀ ਕਮੇਟੀ ਨਹੀਂ ਕਰ ਰਹੀ, ਬੋਲੋ, ਕਰ ਰਹੀ ਹੈ ਤਾਂ ਫਿਰ ਦਿੱਲੀ ਕਮੇਟੀ ਤੇ ਜਥੇਦਾਰ ਐਕਸ਼ਨ ਲੈਣਗੇ, ਇਹ ਹੁਕਮਨਾਮਾ ਹੈ ਭਾਈ। ਪਰ ਨਹੀਂ, ਉਹ ਆਪਣੇ ਨੇ, ਉਹ ਸਾਡੇ ਨੇ, ਸਿਰਸਾ ਤੇ ਸਾਡਾ। ਅਗਲਾ ਇਹ ਕਹੂਗਾ ਤੂੰ ਕੌਣ ਹੁੰਦਾ ਇਹਦੇ ਤੇ ਹੁਕਮਨਾਮਾ, ਇੱਦਾਂ ਕਿਵੇਂ? ਜਗਤਾਰ ਸਿੰਘ ਤੇ ਸਾਡਾ, ਕੱਲ ਆਪਾਂ ਗੱਲ ਕੀਤੀ ਹੋਈ ਹੈ, ਇੱਦਾਂ ਕਿਵੇਂ ਕਰ ਲਓਗੇ ਤੁਸੀਂ? ਮਤਲਬ ਇਹ ਹੈ, ਮੈਂ ਫਿਰ ਕਹਿ ਰਿਹਾ ਪਿਆਰਿਓ, ਤੁਸੀਂ ਸੂਰਜ ਪ੍ਰਕਾਸ਼ ਘਰੇ ਰੱਖੋ, ਪੜ੍ਹੋ ਦਸਮ ਗ੍ਰੰਥ ਘਰੇ ਰੱਖੋ, ਪੜ੍ਹੋ, ਜਿਹੜਾ ਨਿਤਨੇਮ ਹੈ ਉਹ ਵੀ ਕਦੀ ਚੱਲੋ, ਕੋਈ ਪ੍ਰੋਬਲਮ ਨਹੀਂ, ਜੋ ਚੱਲ ਰਿਹਾ ਤੁਸੀਂ ਵਿਧਾਨ ਬਣਾਇਆ ਬਣਾ ਹੀ ਰੱਖੋ, ਪਰ ਚਬਰ ਛਤਰ ਤੇ ਤਖਤ ਕਿਸੇ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਦੂਜੇ ਨੂੰ ਨਾ ਦਿਓ। ਇਹਦਾ ਮਾਲਕ ਇਹੀ ਹੈ, ਇਹਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਤੇ ਰੱਖੋ, ਉਹਨਾਂ ਪੈਂਤੀਆਂ ਦਾ ਸਤਿਕਾਰ ਤੇ ਰੱਖੋ, ਫਿਰ ਜੇ ਤੁਸੀਂ ਪ੍ਰਕਾਸ਼ ਕਰੋਗੇ ਫਿਰ ਅਗਲਿਆਂ ਨੇ ਚਰਿੱਤਰ ਵੀ ਪੜ੍ਹ ਪੜ੍ਹ ਕੇ ਸੁਣਾਉਣੇ। ਜੇ ਮੰਨ ਲਓ ਮੈਂ ਅੱਜ ਤੱਕ ਕੋਈ ਚਰਿੱਤਰ ਪੜ੍ਹ ਕੇ ਨਹੀਂ ਸੁਣਾਇਆ, ਜੇ ਮੈਂ ਦਸਮ ਗ੍ਰੰਥ ਦੇ 10 ਚਰਿੱਤਰ ਪੜ੍ਹ ਕੇ ਸੁਣਾ ਦਿਆਂ, ਤ੍ਰਿਆ ਚਰਿੱਤਰ ਮਤਲਬ ਔਰਤਾਂ ਚਰਿੱਤਰ ਕਰਦੀਆਂ ਨੇ, ਤੇ ਪਹਿਲਾਂ ਮੈਂ ਕਹਾਂ ਵੀ 18 ਸਾਲ ਤੋਂ ਘੱਟ ਵਾਲੇ ਬੰਦ ਕਰ ਦਿਓ, ਉਦੋਂ ਬਾਅਦ ਮੈਂ ਇਹ ਬੋਲਾਂ ਵੀ ਮੈਂ ਮਾਫੀ ਮੰਗ ਕੇ ਸ਼ੁਰੂ ਕਰਨ ਲੱਗਿਆ, ਤੇ ਜੇ ਮੈਂ ਆਖਾਂ ਵੀ ਮੈਂ ਨਾ ਆਪਣੇ ਕੋਲੋਂ ਨਹੀਂ ਪੜ੍ਹਦਾ, ਉੱਤੇ ਮੈਂ ਪੰਗਤੀ ਪੜ੍ਹ ਦੂੰ, ਥੱਲੇ ਮੈਂ ਜਿਹੜਾ ਅਰਥ ਕੀਤਾ ਹੈ ਸੇਮ ਪੜ੍ਹੂ, ਮੈਂ ਆਪਣੇ ਕੋਲੋਂ ਇੱਕ ਲਾਈਨ ਵੀ ਨਹੀਂ ਬੋਲੂ ਵੀ ਆਹ ਪੜ੍ਹਤੀ ਪੰਗਤੀ, ਆਹ ਪੜ੍ਹਤਾ ਅਰਥ, 10 ਪੜ੍ਹ ਦਿਆਂਗਾ, 20 ਪੜ੍ਹ ਦਿਆਂਗਾ। ਵੀ ਔਰਤਾਂ ਘਰ ਵਾਲਿਆਂ ਨਾਲ ਏਦਾਂ ਧੋਖਾ ਕਰਦੀਆਂ ਨੇ, ਤੇ ਬੀਬੀਆਂ ਘਰਾਂ 'ਚ ਬੈਠੀਆਂ ਕਹਿਣਗੀਆਂ ਸ਼ਰਮ ਦਾ ਘਾਟਾ ਹੈ ਕਿ ਔਰਤਾਂ ਹੀ ਚਰਿੱਤਰ ਕਰਦੀਆਂ ਨੇ, ਚਰਿੱਤਰ ਬੰਦੇ ਜ਼ਿਆਦਾ ਕਰਦੇ ਨੇ ਕਿ ਔਰਤਾਂ ਕਰਦੀਆਂ ਨੇ, ਜ਼ਰਾ ਦੱਸਿਓ। ਔਰਤਾਂ ਨਾਲ ਧੋਖੇ ਬੰਦੇ ਜ਼ਿਆਦਾ ਕਰ ਰਹੇ ਨੇ, ਬਾਹਰ ਬੰਦੇ ਫਿਰਦੇ ਨੇ, ਫਿਰ ਬੰਦਿਆਂ ਦੇ ਚਰਿੱਤਰ ਕੀ ਹੈਗੇ, ਔਰਤਾਂ ਦੇ ਨੇ। ਤੇ 10 ਚਰਿੱਤਰ ਪੜ੍ਹ ਕੇ ਸੁਣਾਉਣੇ ਨੇ, ਨਾ ਤੇ ਬੋਲਣਾ, ਆਪਣੇ ਕੋਲੋਂ ਕੁਛ ਨਹੀਂ ਪੜ੍ਹਨਾ, ਆਹ ਪੰਗਤੀ ਹੈ, ਆਹ ਇਹਦਾ ਅਰਥ ਹੈ, ਮੈਂ ਆਪਣੇ ਕੋਲੋਂ ਨਹੀਂ ਕਰਨੇ, ਮੈਂ 20 ਚਰਿੱਤਰ ਪੜ੍ਹ ਦੇਣਾ। ਤੇ ਸੱਚੀ ਗੱਲ ਇਹ ਹੈ, ਆਪਣੀ ਜ਼ਬਾਨ ਤੋਂ ਕਦੇ ਗਾਲ ਨਹੀਂ ਕੱਢੀ, ਕਿਸੇ ਗੁਪਤ ਅੰਗ ਦਾ ਨਾਂ ਨਹੀਂ ਲਿਆ ਮੈਂ ਆਪਣੀ ਜ਼ਬਾਨ ਤੋਂ, ਪਰ ਮੇਰੇ ਲਈ ਉਹ ਮਨਹੂਸ ਦਿਨ ਹੋਏਗਾ ਜਿੱਦਣ ਮੈਨੂੰ ਉਹ ਭੈੜੇ ਭੈੜੇ ਨਾਂ ਲੈਣੇ ਪੈਣਗੇ ਵੀ ਏਦਾਂ 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 ਏਦਾਂ, ਕੀ ਕਰਾਂਗਾ ਉਦੋਂ। ਤੇ ਜਿਹੜੇ ਬੰਦੇ ਘਰਾਂ 'ਚ ਕਥਾ ਸੁਣਦੇ ਨੇ ਸਾਡੀ, ਉਹ ਕਹਿਣਗੇ ਯਾਰ ਬੰਦ ਕਰੋ ਯਾਰ, ਇਹ ਬੰਦਾ ਕੀ ਕਰ ਰਿਹਾ, ਤੇ ਉਹਨੂੰ ਜਦੋਂ ਦੱਸਾਂਗੇ ਵੀ ਇਹ 3 ਮਹੱਲਾ ਵੀ ਪਾਉਂਦੇ ਆ, ਚੌਰ ਵੀ ਤੇ ਛਤਰ ਵੀ, ਤੇ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਨੇ ਲਿਖਿਆ ਉਹ ਬੰਦਾ। ਯਾਰ ਜਿਨ੍ਹਾਂ ਨੇ ਸੁਣਾਏ ਨੇ ਨਾ ਚਰਿੱਤਰ, ਉਹ ਬਹੁਤੀ ਦੁਨੀਆਂ ਨੇ ਨੀ ਸੁਣੇ, ਬਹੁਤਿਆਂ ਨੂੰ ਤੇ ਪਤਾ ਹੀ ਨਹੀਂ ਵੀ ਗੱਲ ਕੀ ਹੈ। ਉਹ ਤੇ ਜਦੋਂ ਜਾਪ ਸਾਹਿਬ ਦਾ ਨਾਂ ਆਉਂਦਾ, ਚੌਪਈ ਸਾਹਿਬ ਦਾ ਨਾਂ ਆਉਂਦਾ, ਭੜਕ ਜਾਂਦੇ ਨੇ ਨਾਲ ਦੀ ਨਾਲ, ਕਹਿੰਦੇ ਹੈ ਇਹ ਕੌਣ ਹੁੰਦੇ ਨੇ, ਉਹਨਾਂ ਨੂੰ ਪੂਰੀ ਗੱਲ ਦਾ ਪਤਾ ਹੀ ਨਹੀਂ। ਆਮ ਲੋਕੀ ਦੇ ਭੋਲੇ ਕਈਆਂ ਨੂੰ ਤੇ ਯਾਰ ਇਹ ਨਹੀਂ ਪਤਾ ਵੀ ਚੌਪਈ ਸਾਹਿਬ ਗੁਰੂ ਗ੍ਰੰਥ ਸਾਹਿਬ 'ਚ ਹੈ ਕਿ ਦਸਮ ਗ੍ਰੰਥ 'ਚ, ਕਈਆਂ ਨੂੰ ਇਹ ਨਹੀਂ ਪਤਾ। ਤੇ ਜੇ ਪੜ੍ਹ ਦਈਏ ਤੇ ਫਿਰ ਕਹੀਏ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਔਰਤਾਂ ਧੋਖਾ ਕਰਦੀਆਂ ਨੇ, ਔਰਤਾਂ ਇਹ ਕਰਦੀਆਂ ਨੇ, ਔਰਤਾਂ ਇਹ ਕਰਦੀਆਂ ਨੇ, ਤੇ ਔਰਤਾਂ ਕਹਿਣਗੀਆਂ ਯਾਰ ਪਾਤਸ਼ਾਹ ਦੀ ਮਾਂ ਵੀ ਸੀ, ਘਰ ਵਾਲੀ ਵੀ ਸੀ, ਏਦਾਂ ਕਿਵੇਂ ਹੋ ਗਿਆ, ਮਹਾਰਾਜ ਕਿਵੇਂ ਸੋਚ ਸਕਦੇ ਨੇ। ਧੋਖਾ ਤੇ ਬੰਦੇ ਵੀ ਕਰਦੇ ਨੇ, ਔਰਤਾਂ ਵੀ ਕਰਦੇ ਨੇ, ਪਰ ਏਦਾਂ ਕਿਵੇਂ ਹੋ ਗਿਆ ਯਾਰ। ਪਰ ਮੈਂ ਸੱਚ ਕਹਿ ਰਿਹਾ ਕਿ ਅਸੀਂ ਸੂਰਜ ਪ੍ਰਕਾਸ਼ ਦੀ ਗੱਲ ਕੀਤੀ ਸੀ, ਅਗਲੇ ਇੱਥੇ ਤੱਕ ਆ ਗਏ, ਜਿਹਦੇ ਮੈਂ ਪੜ੍ਹ ਕੇ ਸੁਣਾ ਤਾ ਇਹ ਗ੍ਰੰਥ ਅੱਗੇ ਰੱਖਤਾ, ਕਰਨਗੇ ਕੀ ਸਾਡਾ। ਪਰ ਜਿਹੜੇ ਹਿਸਾਬ ਨਾਲ ਇਹ ਧੱਕਾ ਕਰਦੇ ਆ ਤੇ ਸੁਣਾ ਦਿਆਂਗੇ ਕਿਹੜੀ ਗੱਲ ਹੈ ਯਾਰ, ਮਾਫੀ ਪਹਿਲਾਂ ਮੰਗ ਲਾਂਗੇ, ਪਹਿਲਾਂ ਕਹਾਂਗੇ ਬੀਬੀਆਂ ਬੰਦੇ ਅੱਡ ਅੱਡ ਸੁਣੋ, ਅਲੱਗ ਅਲੱਗ ਸੁਣੋ, ਇਕੱਠੇ ਨਾ ਬਹਿ ਕੇ ਸੁਣਿਓ, ਫਿਰ ਕਹਿ ਦਿਆਂਗੇ ਵੀ ਬੱਚੇ ਵੀ ਪਰੇ ਕਰਦੇ ਹੋ, ਔਖੇ ਸੌਖੇ ਹੋ ਕੇ ਸਬਰ ਦਾ ਘੁੱਟ ਭਰ ਕੇ ਕੌੜਾ ਘੁੱਟ ਪੜ੍ਹਦੇ ਹਾਂ। ਉਹ ਸ਼ਬਦ ਜਦੋਂ ਨਾ ਜਦੋਂ ਉਹਦੇ ਸ਼ਬਦ ਬੋਲੇ ਜਾਣ ਉਸਤਰਿਆਂ ਦੀਆਂ ਗੱਲਾਂ ਹੋਣਗੀਆਂ ਨਾ, ਜਦੋਂ ਉਸਤਰੇ ਵਰਤੇ ਕਿੱਦਾਂ ਕੀ ਮਤਲਬ ਯਾਰ ਮਰਨ ਹੋ ਜਾਏਗਾ ਆਪਣੇ ਚ ਤੇ ਹਿੰਮਤ ਨੀ ਪੈਂਦੀ, ਔਖਾ ਲੱਗਦਾ ਵੀ ਕਿਵੇਂ ਬੜੀ। ਮਤਲਬ ਇਹ ਕਿੰਨੇ ਲਿਖਿਆ ਜੀ, ਗੁਰੂ ਗੋਬਿੰਦ ਸਿੰਘ ਐਡੀਆਂ ਸਟੋਰੀਆਂ ਏਦਾਂ ਜਿਹੜੀਆਂ ਬੰਦਾ ਖੁੰਡਾਂ ਤੇ ਬਹਿ ਕੇ ਵੀ ਗੱਲਾਂ ਨਹੀਂ। ਤਾਂ ਕਰਕੇ ਤੁਸੀਂ ਪ੍ਰਕਾਸ਼ ਕਰੋਗੇ ਬਰਾਬਰ ਗੁਰੂ ਗ੍ਰੰਥ ਸਾਹਿਬ ਦੇ, ਉਹਨਾਂ ਦੀ ਭਾਵਨਾ ਨਹੀਂ ਭਟਕਦੀ। ਜੇ ਤੁਸੀਂ ਕਹਿੰਦੇ ਭਾਵਨਾ ਭਟਕਦੀ ਹੈ ਯਾਰ, ਉਹ ਵੀ ਤੇ ਭਾਵਨਾ ਵਾਲੇ ਹੈ। ਅਗਲਾ ਗੁਰੂ ਗ੍ਰੰਥ ਸਾਹਿਬ ਦਾ ਪਿਆਰ ਕਰਦਾ ਤਾਂ ਖੜਾ ਫੱਟੀਆਂ ਲੈ ਕੇ ਕਿਹਦਾ ਜੀ ਕਰਦਾ, ਉਹ ਵੀ ਉਹਨਾਂ ਦੀ ਭਾਵਨਾ ਵੀ ਤਾਂ ਭਟਕਦੀ ਹੈ। ਹੁਣ ਇਹਨਾਂ ਦੀ ਭਾਵਨਾ ਮਿੰਟ ਚ ਭਟਕ ਜਾਂਦੀ ਹੈ, ਤੇ ਜੇ ਦੂਜੇ ਭਾਵਨਾ ਭਟਕਾਉਣ ਦਾ 295 ਦਾ ਪਰਚਾ ਦਰਜ ਕਰਾਉਣ ਲੱਗ ਜਾਣ ਵੀ ਆਹ ਅਕਾਲ ਤਖ਼ਤ ਦਾ ਹੁਕਮਨਾਮਾ ਹੈ, ਇਹ ਸਾਡੀ ਭਾਵਨਾ ਭਟਕਦੀ ਹੈ, ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਪਿਆਰ ਕਰਦੇ ਹਾਂ, ਗੁਰੂ ਗ੍ਰੰਥ ਸਾਹਿਬ ਦਾ ਚਵਰ ਛਤਰ ਤਖ਼ਤ ਕਿਸੇ ਹੋਰ ਨੂੰ ਨਹੀਂ ਜਾਣਾ ਚਾਹੀਦਾ, ਲੈ ਮੈਂ ਇੱਥੇ ਬੋਲਦੇ ਹਾਂ ਵੀ ਸਾਰੇ ਪੰਜਾਬ ਦੇ ਵਿੱਚ ਪਰਚੇ ਕਰਾ ਦਿਓ, ਹੁਕਮਨਾਮਾ ਨਾਲ ਲੈ ਜਾਓ। ਫਿਰ ਜੇ ਪਰਚੇ ਪਰਚੇ ਖੇਡਣ ਲੱਗੇ, ਫਿਰ ਜੇ ਭਾਵਨਾ ਭਾਵਨਾ ਖੇਡਣ ਲੱਗੇ ਤੇ ਭਾਵਨਾ ਤੇ ਦੂਜੇ ਦੀ ਵੀ ਭਟਕਦੀ ਹੈ, ਪਰ ਇੱਕ ਧਿਰ ਤੇ ਚੁੱਪ ਹੈ ਯਾਰ, ਉਹ ਤੇ ਕੁਛ ਕਹਿੰਦੀ। ਆਪਾਂ ਨਾ ਪਰਚਿਆਂ ਦੇ ਰਾਹ ਪਈਏ, ਨਾ ਮਾਰਨ ਰਾਹ ਪਈਏ, ਨਾ ਸ਼ਬੀਲਾਂ ਦੇ ਰਾਹ ਪਈਏ, ਤੇ ਕਹਿੰਦੀ ਕੁਛ। ਇਹ ਤਾਂ ਇੰਨਾ ਕਹਿੰਦੇ ਆ ਵੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਰੱਖੋ, ਆਪਣੇ ਘਰੇ ਪੜ੍ਹੋ, ਰੱਖੋ ਜਿੰਨੇ ਗ੍ਰੰਥ ਚਾਹੇ ਯਾਰ, ਤੁਸੀਂ ਕਾਮਾ ਸੂਤਰਾ ਵੀ ਰੱਖੀ ਰੱਖੋ, ਕਿੰਨੇ ਰੋਕਿਆ ਤੁਹਾਨੂੰ, ਜਿਹੜਾ ਪੜ੍ਹਨਾ ਪੜ੍ਹੀ ਜਾਓ, ਦੁਨੀਆ ਹੀ ਪੜ੍ਹੀ ਜਾਂਦੀ ਹੈ, ਅਗਲਾ ਫੋਨ 'ਚ ਪਤਾ ਨਹੀਂ ਕੀ ਕੁਛ ਰੱਖੀ ਬੈਠੀ, ਕਿੰਨੇ ਰੋਕਿਆ। ਪਰ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਇੱਕ ਚਵਰ ਤੇ ਛਤਰ ਤੇ ਤਖ਼ਤ, ਉਹ ਸੁਣਨ ਵਾਲੇ ਹੋ ਘਰਾਂ 'ਚੋਂ ਭਾਈ, ਭਾਵੇਂ ਟਕਸਾਲੀ ਹੋ, ਭਾਵੇਂ ਨਿਹੰਗ ਹੋ, ਭਾਵੇਂ ਬਾਬੇ ਬੰਤੇ ਦੇ ਚੇਲੇ ਹੋ, ਕੋਈ ਵੀ ਹੋ, ਤੁਸੀਂ ਇੰਨੀ ਕਿਤੇ ਵੇਖ ਲਓ ਵੀ ਕੀ ਇੱਕ ਕੁਰਸੀ ਉਸ ਇੱਕ ਦੀ ਨਹੀਂ ਹੋਣੀ ਚਾਹੀਦੀ, ਇੱਕ ਚੇਅਰ ਇੱਕ ਦੀ ਨਹੀਂ ਹੋਣੀ ਚਾਹੀਦੀ, ਇੱਕ ਆਸਣ ਇੱਕ ਦਾ ਨਹੀਂ ਹੋਣਾ ਚਾਹੀਦਾ, ਤੁਹਾਡੇ ਬਾਬਿਆਂ ਦੇ ਆਸਣ ਦੇ ਯਾਰ। ਕਈ ਤੇ ਬਾਬਾ ਬੰਤਾ ਸਿੰਘ ਦੀ ਸੀਟ ਤੇ ਨਹੀਂ ਬਹਿੰਦਾ ਹੋਣਾ ਵੀ ਬਾਬਾ ਜੀ ਦੀ ਸੀਟ ਆ ਪਿੱਛੇ ਬੈਠ, ਤੇ ਗੁਰੂ ਗ੍ਰੰਥ ਸਾਹਿਬ ਦੀ ਥਾਂ ਤੇ ਉਹਨਾਂ ਦੇ ਰੱਖੋ। ਸਿੱਖਾਂ 'ਚ ਜੇ ਕੋਈ ਚੌਰ ਕੀਤਾ ਜਾਂਦਾ ਤੇ ਗੁਰੂ ਗ੍ਰੰਥ ਸਾਹਿਬ ਦੇ, ਸਿੱਖਾਂ ਵਿੱਚ ਜੇ ਕੋਈ ਤਖ਼ਤ ਲੱਗਦਾ ਤੇ ਗੁਰੂ ਗ੍ਰੰਥ ਸਾਹਿਬ ਨੇ, ਸਿੱਖਾਂ ਵਿੱਚ ਜੇ ਚੰਦੋਆ ਲੱਗਦਾ ਤੇ ਗੁਰੂ ਗ੍ਰੰਥ ਸਾਹਿਬ ਦੇ, ਏਦਾਂ ਕਹੂੰਗਾ। ਪਰ ਕਿਹੜੀਆਂ ਮਾਰਦੇ ਆ ਗੱਲਾਂ ਅਸੀਂ ਯਾਰ, ਦੇਖੋ 700 ਸਰੂਪ ਬਣਦਾ ਹੈ, 450 ਕੈਨੇਡਾ ਵਿੱਚ ਸਲਾਬਿਆ ਗਿਆ, ਤੇ 300 ਤੋਂ ਉੱਪਰ ਸਰੂਪ ਉਹ ਨੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਲਾਪਤਾ ਨੇ। 750 ਤੋਂ ਉੱਪਰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਬਣਦੇ ਨੇ, ਤੇ ਅੱਜ ਗੋਬਿੰਦ ਸਿੰਘ ਲੌਂਗੋਵਾਲ ਕਹਿੰਦਾ ਪ੍ਰਧਾਨ ਸ਼੍ਰੋਮਣੀ ਕਮੇਟੀ, ਅਖੇ ਜੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਇਹ ਤੇ ਕਰਮਚਾਰੀਆਂ ਨੇ ਧੋਖਾ ਕੀਤਾ ਹੈ, ਇਹਨਾਂ ਨੇ ਭੇਟਾ ਦੇ ਦਿੱਤੇ ਸਰੂਪ ਤੇ ਪੈਸਾ ਕਮਾ ਲਿਆ ਤੇ ਖਾਤੇ 'ਚ ਜਮਾਂ ਹੀ ਨਹੀਂ ਕਰਾਏ ਬਾਹਰ ਦੀ ਬਾਹਰ। ਲੈ ਦੱਸ ਐਡਾ ਵੱਡਾ ਕੰਮ ਹੋ ਗਿਆ ਤੇ ਤੁਹਾਨੂੰ ਪਤਾ ਹੀ ਨਹੀਂ ਲੱਗਾ, ਇਹ ਤੇ ਕਰਮਚਾਰੀਆਂ ਉੱਤੇ ਸਿੱਟ ਕੇ ਸਾਰੀ ਗੱਲ ਲੁਕਣਾ ਚਾਹੁੰਦੇ ਨੇ। ਜਹੇਦਾਰ ਜੀ ਨੇ ਕਿਹਾ ਵੀ ਹਾਂਜੀ ਸਰੂਪ ਤੇ ਗੁੰਮ ਹੋਏ ਨੇ, ਹੁਣ ਪ੍ਰਧਾਨ ਕਹਿੰਦਾ ਨਹੀਂ ਤੁਸੀਂ ਕਾਗਜ਼ਾਂ 'ਚ, ਮਤਲਬ ਇਹਨਾਂ ਦੇ ਬਿਆਨ ਰਲਦੇ ਨੇ। 4 ਵਾਰੀ ਅੱਡ ਅੱਡ ਸਟੇਟਮੈਂਟਾਂ ਦਿੱਤੀਆਂ, ਕਿਤੇ ਕੁਛ ਕਹਿੰਦੇ ਨੇ, ਕਿਤੇ ਕੁਛ ਕਹਿੰਦੇ ਨੇ, ਕਿਤੇ ਕੁਛ ਕਹਿੰਦੇ, ਤੇ ਦੂਜਾ ਧੜਾ ਜੇ ਬੋਲਿਆ ਨੀ ਜਿਹਨਾਂ ਨੂੰ ਫਸਾਉਣ ਨੂੰ ਫਿਰਦੇ ਨੇ ਕਰਮਚਾਰੀ, ਜੇ ਰਾਗੀਆਂ ਵਾਂਗੂ ਸਾਹਮਣੇ ਆ ਗਏ, ਉਹਨਾਂ ਨੇ ਸੱਚ ਦੱਸਤਾ ਵੀ ਸਾਨੂੰ ਤੇ ਫਸਾ ਰਹੇ ਹੈ। ਤੇ ਅੱਜ ਪੱਤਰਕਾਰ ਪੁੱਛਦੇ ਆ ਕਹਿੰਦੇ ਗੋਬਿੰਦ ਸਿੰਘ ਲੌਂਗੋਵਾਲ ਜੀ ਇਹ ਜਿਹੜੇ ਬੰਦਿਆਂ ਨੇ ਕੀਤੀ ਹੈ ਕੀ FRI ਹੋਊ ਉਹਨਾਂ ਤੇ, ਤੁਸੀਂ ਪਰਚੇ ਕਰਾਓਗੇ ਕੇਸ ਹੋ। ਤੇ ਗੋਬਿੰਦ ਸਿੰਘ ਲੌਂਗੋਵਾਲ ਕਹਿੰਦਾ ਨਹੀਂ ਨਹੀਂ, ਕਹਿੰਦੇ ਸ਼੍ਰੋਮਣੀ ਕਮੇਟੀ ਆਪਣੇ ਆਪ ਚ ਸੰਸਥਾ ਸੀ, ਆਪੇ ਸਜ਼ਾ ਦੇ ਲਾਂਗੇ, ਪਤਾ ਵੀ ਅੰਦਰ ਇਹ ਸੈਟਿੰਗ ਕਰਾਂਗੇ, ਜੇ ਪਰਚੇ ਕਰਾਤੇ ਬੰਦੇ ਬੋਲ ਪੈਣਗੇ, ਤਾਂ ਨਹੀਂ ਪਰਚੇ ਕਰਾਉਂਦੇ। ਕੀ ਸ਼੍ਰੋਮਣੀ ਕਮੇਟੀ ਕਦੇ ਪਰਚੇ ਨਹੀਂ ਕਰਾਉਂਦੀ? ਕੋਈ ਵੀ ਚੱਕਰ ਪੈ ਜੇ ਕੋਰਟ 'ਚ ਸ਼੍ਰੋਮਣੀ ਕਮੇਟੀ ਜਾਂਦੀ ਨਹੀਂ, ਜੇ ਸ਼੍ਰੋਮਣੀ ਕਮੇਟੀ ਨਿੱਕੀ ਨਹੀਂ ਹੈ ਜ਼ਮੀਨਾਂ ਪਿੱਛੇ ਕੋਰਟ 'ਚ ਜਾਂਦੀ ਹੈ ਤੇ ਗੁਰੂ ਗ੍ਰੰਥ ਸਾਹਿਬ ਕਰਕੇ ਕੋਰਟ 'ਚ ਕਿਉਂ ਨਹੀਂ ਜਾਂਦੇ? ਕਰਾਓ ਪਰਚੇ ਉਹਨਾਂ ਤੇ ਜਿਨ੍ਹਾਂ ਨੇ ਗਲਤੀ ਕੀਤੀ ਹੈ, ਜਾਂ ਤੇ ਦੱਸੋ ਵੀ ਸ਼੍ਰੋਮਣੀ ਕਮੇਟੀ ਸਾਰੇ ਮਸਲੇ ਆਪ ਹੀ ਨਿਬੇੜ ਲੈਂਦੀ ਹੈ। ਸ਼੍ਰੋਮਣੀ ਕਮੇਟੀ ਕਦੇ ਕੋਰਟ 'ਚ ਨਹੀਂ ਗਈ, ਕੇਸ ਇਹਨਾਂ ਦੇ ਵਕੀਲ ਲੜਦੇ ਨਹੀਂ, ਜ਼ਮੀਨਾਂ ਵਾਸਤੇ ਜਦੋਂ ਕੋਰਟਾਂ 'ਚ ਜਾਂਦੇ ਹੋ ਤੇ ਗੁਰੂ ਗ੍ਰੰਥ ਸਾਹਿਬ ਲਈ ਕੋਰਟ 'ਚ ਕਿਉਂ ਨਹੀਂ ਜਾਂਦੇ? ਇਹਨਾਂ ਬੰਦਿਆਂ ਨੂੰ ਸਜ਼ਾ ਕਰਾਓ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ, ਮੈਂ ਸ਼ਬਦ ਵਰਤਨੇ ਮਾਫ਼ ਕਰਨਾ, ਵੀ ਜਿਨ੍ਹਾਂ ਨੇ ਵਪਾਰ ਕੀਤਾ, ਯਾਰ ਬੇਈਮਾਨ ਤੇ ਬੇਈਮਾਨ ਹੁੰਦਾ ਹੈ। ਕੱਲ ਨਾ ਇੱਥੇ ਇੱਕ ਪੋਸਟ ਪੜ੍ਹੀ, ਅਖੇ ਜੀ ਕਹਿੰਦੇ ਨੇ ਸਾਇੰਸਦਾਨ ਵਿਗਿਆਨੀ ਤੇ ਅੱਜ ਕੱਲ੍ਹ ਦੇ ਬੰਦੇ ਗੱਲਾਂ ਕਰਦੇ ਨੇ, ਡਾਕਟਰ ਤੇ ਕਹਿੰਦੇ ਧੋਖਾ ਕਰ ਰਹੇ ਨੇ, ਡਾਕਟਰ ਤੇ ਕਹਿੰਦੇ ਕਿਡਨੀਆਂ ਵੇਚੀ ਜਾਂਦੇ ਨੇ, ਵੱਡੇ ਸਾਇੰਸ ਵਿਗਿਆਨ ਨੂੰ ਚੰਗਾ ਸਮਝਦੇ ਨੇ। ਉਹ ਕਮਲਿਓ ਬੇਈਮਾਨ ਬੰਦਾ, ਇਹਦੇ ਚ ਵਿਗਿਆਨ ਦਾ ਕਸੂਰ ਨਹੀਂ, ਇਹਦੇ ਚ ਸਾਇੰਸ ਦਾ ਕਸੂਰ ਨਹੀਂ, ਡਾਕਟਰੀ ਦਾ ਕਸੂਰ ਨਹੀਂ, ਬੇਈਮਾਨ ਡਾਕਟਰੀ ਚ ਆਊਗਾ ਉੱਥੇ ਵੀ ਬੇਈਮਾਨੀ ਕਰੂਗਾ, ਬੇਈਮਾਨ ਬੰਦਾ ਵਕੀਲਾਂ ਦੇ ਮਹਿਕਮੇ ਚ ਆਊਗਾ ਉੱਥੇ ਵੀ ਬੇਈਮਾਨ ਕਰੂਗਾ, ਬੇਈਮਾਨ ਬੰਦਾ ਜੱਜ ਦੇ ਅਹੁਦੇ ਤੇ ਬੈਠੂਗਾ ਉੱਥੇ ਵੀ ਬੇਈਮਾਨੀ ਕਰੂਗਾ, ਬੇਈਮਾਨ ਬੰਦਾ ਕੈਬਨਿਟ ਮੰਤਰੀਆਂ ਚ ਜਾਊਗਾ ਉੱਥੇ ਵੀ ਬੇਈਮਾਨੀ ਕਰੂਗਾ, ਤੇ ਬੇਈਮਾਨ ਬੰਦਾ ਸ਼੍ਰੋਮਣੀ ਕਮੇਟੀ ਚ ਜਾਊਗਾ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਵੀ ਉੱਥੇ ਵੀ ਬੇਈਮਾਨੀ ਕਰੂਗਾ। ਬੰਦਾ ਬੇਈਮਾਨ ਹੈ, ਜਿਸ ਮਰਜ਼ੀ ਮਹਿਕਮੇ ਚ ਲੈ ਜਾਓ ਉਹਨੂੰ ਚੱਕ ਕੇ, ਤੁਸੀਂ ਵਿਗੜੇ ਬੰਦੇ ਨੂੰ ਜਿੱਥੇ ਮਰਜ਼ੀ ਫਿੱਟ ਕਰਦੇ ਉਹਨੇ ਗੰਦੀ ਪਾਉਣਾ, ਚਾਹੇ ਧਰਮ ਚ ਲੈ ਆਓ। ਇਹ ਨਹੀਂ ਵੀ ਧਰਮ ਬੰਦੇ ਨੂੰ ਵਧੀਆ ਬਣਾਉਂਦਾ ਹੈ, ਅਸਲ ਚ ਵਧੀਆ ਬੰਦੇ ਇਸ ਲਹਿਰ ਨਾਲ ਜੁੜਦੇ ਹੈ। ਜੇ ਕਹੀਏ ਨਾ ਵੀ ਮਹਾਰਾਜ ਦੇ ਪਾਤਸ਼ਾਹ ਕੋਲ ਲੋਕ ਗਏ ਤੇ ਮਹਾਰਾਜ ਨੇ ਚੰਗੇ ਬਣਾ ਦਿੱਤਾ, ਅਸਲ ਦੇ ਵਿੱਚ ਜਿਹੜੇ ਚੰਗੇ ਬਣਨਾ ਚਾਹੁੰਦੇ ਸੀ ਉਹ ਇਕੱਠੇ ਹੋ ਗਏ, ਏਦਾਂ ਨਹੀਂ ਬਣੇ ਬਣਦੇ ਚੰਗੇ, ਬਣਾਇਆ ਨਹੀਂ ਜਾਂਦਾ, ਫਾਰਮੂਲਾ ਕੋਈ ਨਹੀਂ ਦੁਨੀਆ ਵਿੱਚ। ਇਹ ਤੇ ਕਹਿੰਦੇ ਸੱਚਾ ਸਤਿਗੁਰ ਕਿਆ ਕਰੇ, ਇਹਦਾ ਅਰਥ ਕੀ ਕਰਨਾ? ਜੋ ਸਿੱਖਾਂ ਮੈਂ ਚੂਕ, ਜਦੋਂ ਬੰਦਾ ਚੰਗਾ ਬੰਦਾ ਨਹੀਂ ਚਾਹੁੰਦਾ ਤੁਸੀਂ ਕਿਵੇਂ ਬਣਾ ਦੋਗੇ? ਮਹਾਰਾਜ ਇਹ ਕਹਿੰਦੇ ਗੁਰੂ ਗੋਬਿੰਦ ਸਿੰਘ ਕੋਲ ਮਹਾਰਾਜ ਨੇ ਬਹਾਦਰ ਬਣਾ ਦਿੱਤੇ, ਬਹਾਦਰ ਅਸਲ ਚ ਗੁਰੂ ਗੋਬਿੰਦ ਸਿੰਘ ਕੋਲ ਇਕੱਠੇ ਹੋ ਗਏ, ਬਹਾਦਰ ਬਣਾਉਣ ਦਾ ਕੋਈ ਫਾਰਮੂਲਾ ਨਹੀਂ। ਸੱਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ, ਹੈ ਨੀ ਫਾਰਮੂਲਾ ਕੋਈ? ਜੇ ਫਾਰਮੂਲਾ ਹੋਵੇ ਪ੍ਰਿਥੀ ਚੰਦ ਬਣ ਜਾਣਾ ਸੀ, ਸ਼੍ਰੀ ਚੰਦ ਬਣ ਜਾਣਾ ਸੀ, ਰਾਮ ਰਾਏ ਬਣ ਜਾਣਾ ਸੀ। ਅਸੀਂ ਤੇ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੀ ਗੱਲ ਕਰਦੇ ਹਾਂ, ਤੇ ਸ਼੍ਰੋਮਣੀ ਕਮੇਟੀ ਨੂੰ ਪੁੱਛ ਲਓ ਮੂੰਹ ਚ ਘੁੰਗਣੀ ਆ, ਤੇ ਮੇਰਾ ਇਹ ਮੰਨਣਾ ਹੈ ਇਹਨਾਂ ਤੇ ਗਲ ਪੈ ਗਿਆ, ਇਹ ਮਸਲਾ ਲੈਣਾ ਨਹੀਂ, ਇਹ ਲੈਣਾ ਥੋੜਾ। ਮੈਨੂੰ ਇਹ ਲੱਗਦਾ ਗੁਰੂ ਗ੍ਰੰਥ ਸਾਹਿਬ ਜੀ ਕਰਕੇ ਸਭ ਕੁਛ ਹੋਇਆ, ਇੱਥੇ ਤੱਕ ਗਏ ਨੇ, ਉਹਨਾਂ ਕਰਕੇ ਹੀ ਇੱਥੇ ਆਉਣਗੇ। ਚੇਤਾ ਰੱਖਿਓ ਸਰੂਪ ਸਾਢੇ 700 ਬਣਦਾ, 750 ਸਰੂਪ, ਖੇਡ ਨੀ ਭਾਈ, ਸੱਤ ਸਰੂਪਾਂ ਦੀ ਗੱਲ ਨੀ, 750। ਕੈਨੇਡਾ ਚ ਕਿੰਨੇ ਸਲਾਬੇ ਗਏ, ਕਹਿੰਦੇ ਮੰਤਰੀ ਲੇਟ ਨੇ ਜੀ, ਅਜੇ ਬੱਸ ਖਿਲਾ ਬੱਸ ਲੈ ਕੇ ਗਏ ਕੈਨੇਡਾ, ਸਣੇ ਬੱਸ ਚਾੜਤੀ ਕੰਟੇਨਰ ਦੇ ਵਿੱਚ ਟਰਾਲੇ ਦੇ, ਉਹਦੇ ਤੇ ਛਿਪਤੇ, ਬੱਸ ਪਹੁੰਚ ਗਈ ਵਿੱਚ ਸਰੂਪ 450, ਜਾ ਕੇ ਖਿਲਾਰ ਲਿਆ। ਹੁਣ ਕਹਿੰਦੇ ਸਰੂਪ ਤੇ ਠੀਕ ਹੈ ਪਰ ਅਸੀਂ ਬੱਲੇ ਬੱਲੇ ਲੀਡਰਾਂ ਦੀ ਚਾਹੀਦੀ ਸੀ, ਲੀਡਰ ਸੀ ਬਿਜੀ, ਇੱਥੇ ਚੱਲਦੇ ਸੀ ਇਲੈਕਸ਼ਨ, ਲੀਡਰ ਬਿਜੀ ਸੀ, ਲੀਡਰ ਜਾ ਨਹੀਂ ਸਕੇ, ਬੱਸ ਖਿਲਾਰੀ ਰੱਖੋ ਖਿਲਾਰੀ ਰੱਖੋ, ਬੱਸ ਉੱਥੇ ਖਿਲਾਰੀ ਰੱਖੀ ਵੀ ਅਜੇ ਵੇਟ ਕਰੋ, ਇਕੱਲੇ ਇਕੱਲੇ ਗੁਰਦੁਆਰੇ ਜਾਣਾ ਸੀ ਵੀ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਜਦੋਂ ਜਾਵਾਂਗੇ ਸਰੂਪ, ਤੇ ਇਹਦੇ ਬਹਾਨੇ ਨਾਲ ਸਾਡੇ ਲੀਡਰ ਵੀ ਗੁਰਦੁਆਰਿਆਂ ਵਿੱਚ ਵੜਨਗੇ, ਢਾਲ ਬਣਾ ਕੇ ਬਣਾਉਣਾ ਸੀ ਗੁਰੂ ਗ੍ਰੰਥ ਸਾਹਿਬ ਨੂੰ। ਹੁਣ ਹੋਇਆ ਕਿ ਲੀਡਰ ਲੇਟ ਸੀ, ਲੇਟ ਕਰਤਾ ਤੇ ਬੱਸ ਖੜੀ ਰਹੀ ਤੇ ਪਾਣੀ ਦੇ ਵਿੱਚ ਸੀ ਤੇ ਸਰੂਪ ਸਲਾਬੇ ਗਏ। ਉਹ ਤੇ ਕਿਸੇ ਬੰਦੇ ਨੇ ਨਿਗਾਹ ਮਾਰੀ ਬੱਸ ਚ ਹੈਗਾ ਕੀ ਹੈ, ਸਿੱਖ ਸੀ ਉਹਨੇ ਵੇਖਿਆ ਤਾਂ ਗੁਰੂ ਗ੍ਰੰਥ ਸਾਹਿਬ, 450 ਸਰੂਪ। ਤੇ ਸ਼੍ਰੋਮਣੀ ਕਮੇਟੀ ਦੇ ਪੇਪਰਾਂ ਵਿੱਚ ਬੱਸ ਪਤਾ ਕਿੱਥੇ ਲਿਖੀ ਹੈ, ਬੱਸ ਖੜੀ ਪਤਾ ਕਿੱਥੇ ਪੇਪਰਾਂ ਚ, ਇੱਥੇ ਖੜੀ ਹੈ। ਤੇ ਬੱਸ ਕੈਨੇਡਾ ਵੇਚਦੀ ਸੀ 8 ਲੱਖ ਦੀ, ਅਮੀਰ ਸਿੱਖ ਨੂੰ 8 ਲੱਖ ਦੀ ਬੱਸ ਵੇਚਦੀ, ਇੰਡੀਆ ਬਣੀ ਬੱਸ ਫਿਰਦੀ ਹੈ ਕੈਨੇਡਾ ਚ। ਤੇ ਸਰੂਪ ਜਿਹੜੇ ਨੇ ਮੁੜ ਕੇ ਫਿਰ ਮਾੜੇ ਮੋਟੇ ਕਿਵੇਂ ਉਹਨਾਂ ਨੇ ਗੁਰਦੁਆਰਿਆਂ ਚ ਕਿੱਦਾਂ ਕੀਤਾ ਹੋਣਾ, ਮਤਲਬ ਇੰਨਾ ਧਿਆਨ ਦੇ ਮਹਾਰਾਜ ਨੂੰ ਤੇ ਢਾਲ ਬਣਾ ਕੇ ਵਰਤਦੇ ਹੈ। ਮੈਂ ਕਿਹਾ ਤੇ ਸੀ ਇਹਨਾਂ ਦਾ ਜੇ ਪਿਆਰ ਹੋਵੇ ਗੁਰੂ ਗ੍ਰੰਥ ਸਾਹਿਬ ਨਾਲ, ਇਹ ਕਿਤੇ ਇਹੋ ਜਿਹੀਆਂ ਗੱਲਾਂ ਜਿਹੜੀਆਂ ਪਾਤਸ਼ਾਹਾਂ ਬਾਰੇ ਲਿਖੀਆਂ ਨੇ ਸੂਰਜ ਪ੍ਰਕਾਸ਼ ਵਿੱਚ, ਇਹ ਰਵਾਲੇ ਪਾ ਕੇ ਰੱਖਣ। ਬੰਦਾ ਕਥਾ ਕਰਦਾ ਉਹਨੂੰ ਪਤਾ ਵੀ ਇਹਦੇ ਵਿੱਚ ਗੁਰੂ ਸਾਹਿਬ ਨੂੰ ਨਛੇੜੀ ਦੱਸਿਆ, ਪਤਾ ਨੀ ਇਹਨਾਂ ਨੂੰ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ 4 ਵਜੇ ਸ਼ਾਮ ਦੇ ਸੰਧਿਆ ਦੇ ਟਾਈਮ, ਸ਼ਾਮ ਦੇ ਟਾਈਮ ਲੋਟੇ ਵੇਲੇ ਕਲਗੀਆਂ ਵਾਲੇ 22 ਸਾਲ ਦੀ ਉਮਰ ਵਿੱਚ ਪੂਰਾ ਨਸ਼ਾ ਕਰਨ ਲੱਗ ਗਏ ਸੀ। ਸੂਰਜ ਪ੍ਰਕਾਸ਼ ਲਿਖਿਆ ਫੀਮ ਤੇ ਸੁੱਖਾ ਵੱਡੀ ਮਾਤਰਾ ਦੇ ਵਿੱਚ ਰੋਜ਼ ਸ਼ਾਮ ਨੂੰ 4 ਵਜੇ ਪੀਂਦੇ ਸੀ, ਇਹ ਲਿਖਿਆ ਉਹਦੇ ਤੇ ਰਮਾਲਾ ਪਾ ਦੇਣਗੇ ਜਰ ਜੇ ਸਕੇ ਨੇ ਗੁਰੂ ਗੋਬਿੰਦ ਸਿੰਘ ਦੇ। ਇਹਦੇ ਰਵਾਲਾ ਪਾ ਕੇ ਰੱਖਦੇ ਆ। ਆਪਣੇ ਵਰਗਾ ਸੂਰਜ ਪ੍ਰਕਾਸ਼ ਬਾਰੇ ਗੱਲ ਕਰੇ ਝੱਕ ਕੇ ਬਾਹਰ ਕੱਢ ਦਿਓ, ਹੱਦ ਹੋ ਗਈ ਇਹਨਾਂ ਦੀ। ਅਜੇ ਤੇ ਆਪਾਂ ਕੱਲ ਨੂੰ ਵੀ ਗੱਲ ਕਰਨੀ, ਜਿਹੜੀ ਜਹੇਦਾਰ ਨੇ ਨੀ ਵੱਡੇ ਚੈਨਲ ਤੇ ਬਹਿ ਕੇ ਕਿਹਾ, ਸਟੇਟਮੈਂਟ ਆਈ ਹੈ ਜਹੇਦਾਰ ਦੀ ਆਪਣੇ ਬਾਰੇ, ਪੱਤਰਕਾਰ ਨੇ ਪੁੱਛਿਆ ਤੇ ਉਹ ਚੈਨਲ ਦੇ ਉੱਤੇ ਜਾ ਕੇ ਗੱਲਬਾਤ ਕੀਤੀ ਹੈ, ਉਹਦੇ ਬਾਰੇ ਮੈਂ ਕੱਲ ਕਰੂੰ ਗੱਲ। ਪਰ ਅੱਜ ਮੈਂ ਇੰਨੀ ਕੀ ਕਰਨੀ ਹੈ ਵੀ ਦਸਮ ਗ੍ਰੰਥ ਮਤਲਬ ਯਾਰ ਤੁਸੀਂ ਨਾ ਛੇੜੋ ਨਾ ਧੱਕੇ ਨਾਲ, ਅਗਲਾ ਪਿਆਰ ਕਰਦਾ ਅਗਲੇ ਦੀ ਭਾਵਨਾ। ਦਿੱਲੀ ਵਾਲਿਓ ਜੇ ਤੁਹਾਡਾ ਮਸਲਾ ਹੈ ਤੁਸੀਂ ਇਹ ਹੁਕਮਨਾਮਾ ਵਿਖਾਓ ਵਾਰ ਵਾਰ ਵੀ ਆਹ ਹੁਕਮਨਾਮਾ ਹੈ, ਸਾਡੇ ਸਾਨੂੰ ਵੀ ਰੋਕੋ ਪਰ ਇਹਨਾਂ ਨੂੰ ਵੀ ਰੋਕੋ ਯਾਰ, ਕੋਈ ਧੱਕਾ ਨਾ ਕਰ। ਤੁਸੀਂ ਤੇ ਅਕਾਲ ਤਖ਼ਤ ਹੁਕਮਨਾਮਾ ਕਮੇਟੀ ਤੇ ਮੰਨ ਹੀ ਨਹੀਂ ਰਹੀ, ਇਕੱਲੇ ਇਕੱਲੇ ਘਰ ਦਿੱਲੀ ਦੇ ਵਿੱਚ ਜਾ ਕੇ ਹੁਕਮਨਾਮਾ ਵਿਖਾਓ ਵੀ ਅਕਾਲ ਤਖ਼ਤ ਨੂੰ ਆਹ ਤਾਂ ਮੰਨਦੇ ਹੀ ਨਹੀਂ, ਹੁਕਮਨਾਮਾ ਤੇ ਮੰਨਿਆ ਹੀ ਨਹੀਂ ਜਾ ਰਿਹਾ। ਇਹ ਕੰਮ ਕਰੋ। ਪਰ ਚਲੋ ਆਪਾਂ ਨੂੰ ਇਸ ਗੱਲ ਦਾ ਪਤਾ ਹੈ ਵੀ ਇਹ ਕਿੱਥੇ ਸਮਝਣ ਸੁਣਨ ਵਾਲੇ ਨੇ, ਤੇ ਤੁਹਾਨੂੰ ਪਤਾ ਹੈ ਮਨ ਮਰਜ਼ੀ ਇਹਨਾਂ ਨੇ ਕਰਨੀਆਂ ਨੇ, ਮਨ ਆਈਆਂ ਜੋ ਕਰਨਾ ਇਹਨਾਂ ਨੇ ਕਰਨਾ ਹੀ ਹੈ। ਸੋ ਅੱਜ ਕੀ ਹੈ ਜੀ, ਭਲਾ ਕਿਹੜਾ ਦੇਣਾ ਹੈ, ਟੀਚਰ ਡੇ। ਅੱਜ ਟੀਚਰਾਂ ਦਾ ਦਿਨ ਕਹਿੰਦੇ। ਹੁਣ ਉਹ ਸਾਡੇ 35 ਟੀਚਰ ਗੁਰਬਾਣੀ ਦੇ ਵਿੱਚ, ਉਹਨਾਂ ਨੂੰ ਭਾਰਤੀ ਸੱਭਿਅਤਾ ਵਿੱਚ ਕਿਹਾ ਜਾਂਦਾ ਹੈ ਸਤਿਕਾਰ ਕਰਨ ਲਈ, ਗੁਰੂ ਮੇਰੇ ਗੁਰੂ ਜੀ ਮੇਰੇ ਪਾਤਸ਼ਾਹ ਸੱਚੇ ਪਾਤਸ਼ਾਹ ਖੁਦ ਮੁਖਤਿਆਰ ਪਾਤਸ਼ਾਹੀ। ਪਾਤਸ਼ਾਹ ਏਦਾਂ ਨਹੀਂ ਹੁੰਦਾ ਵੀ ਅਗਲਾ ਇੱਦਾਂ ਬੈਠਾ ਜਾਂਦਾ, ਮਤਲਬ ਇੱਕ ਖੁਦ ਮੁਖਤਿਆਰੀ ਵਾਲੀ ਜ਼ਿੰਦਗੀ ਉਹਨਾਂ ਨੇ ਜੀਣੀ। ਤੇ ਵੇਖਿਓ ਟੀਚਰ ਪੜ੍ਹਾਉਂਦੇ ਨੇ, ਬੜੀ ਵੱਡੀ ਚੀਜ਼ ਦੇ ਦਿੰਦੇ ਨੇ, ਕਿਤੇ ਨਾ ਕਿਤੇ ਚਲੋ ਰੁਜ਼ਗਾਰ ਵੀ ਨਾਲ ਹੈ, ਤਨਖਾਹ ਵੀ ਹੈ, ਘਰ ਦਾ ਵੀ ਚੱਲਦਾ। ਗੌਰਮੈਂਟ ਟੀਚਰ ਕਈ 80-80 ਹਜ਼ਾਰ ਤਨਖਾਹ ਲੈਂਦੇ, ਕਈ 50 ਹਜ਼ਾਰ ਲੈਂਦੇ, ਕੋਈ ਮਾੜੀ ਨਹੀਂ ਕਿਉਂਕਿ ਸਮਝ ਦਿੰਦੇ ਨੇ, ਨੌਲੇਜ ਦਿੰਦੇ ਨੇ ਟੀਚਰ। ਜਿਹੜੇ ਟੀਚਰ ਦੀ ਗੱਲ ਅਸੀਂ ਕਰਦੇ ਹਾਂ ਬਾਬੇ ਨਾਨਕ ਦੀ, ਉਹਨੇ ਤੇ ਤਨਖਾਹ ਵੀ ਕੋਈ ਨਹੀਂ ਲਈ, ਉਹ ਤੇ ਨਾ ਬੱਚੇ ਵੀ ਕੁਰਬਾਨ ਕਰਦੇ ਆ, ਪੁੱਤ ਵੀ ਕਰਦੇ ਆ, ਆਨੰਦਪੁਰ ਵੀ, ਉਹ ਤੇ ਸਗੋਂ ਨਾ ਪੜ੍ਹਾਉਣ ਵਾਸਤੇ ਦਿਮਾਗ ਖੋਲਣ ਵਾਸਤੇ ਆਪਣਾ ਘਰ ਵਸਾਉਂਦੇ ਨਹੀਂ ਸਗੋਂ ਉੱਜੜਦੇ ਆ, ਕੰਡਿਆਂ ਤੇ ਪੈਣਾ ਪੈ ਜਾਂਦਾ। ਪਰ ਕਹਿੰਦੇ ਪੜ੍ਹਨਾ ਵੀ ਹੈ ਤੇ ਨਾਲ ਪੜ੍ਹਾਉਣਾ ਵੀ ਹੈ, ਹੱਡੀ ਹੰਢਾ ਕੇ। ਸਤਿਕਾਰਯੋਗ ਨੇ ਟੀਚਰ ਜਿਨ੍ਹਾਂ ਨੇ ਪੜ੍ਹ ਕੇ ਸੁਣਾਇਆ, ਪਰ ਪਾਤਸ਼ਾਹਾਂ ਨੇ ਤੇ ਕਰਕੇ ਵਿਖਾਇਆ, ਕਰਕੇ ਇੱਦਾਂ ਕਰੀਏ। ਕੋਚ ਕੋਚਿੰਗ ਜਿਹੜੇ ਕੋਚ ਹੁੰਦੇ ਨੇ ਨਾ ਅਸਲੀ, ਉਹ ਗੋਲ ਕਰਨਾ ਸਿਖਾਉਂਦੇ ਆ ਵੀ ਆਹ ਆਹ ਪਈਏ ਬੋਲ ਇਹ ਐ ਕਰਨਾ, ਪਾਤਸ਼ਾਹ ਕੋਚ ਦੇ ਸਕਦੇ। ਇੱਕ ਇੱਕ ਚੀਜ਼ ਜਿਵੇਂ ਨਾ ਹੱਥ ਫੜ ਕੇ ਸਿਖਾਉਂਦਾ ਕੋਈ, ਡਰਾਈਵਿੰਗ ਸਿਖਾਉਂਦੇ ਨੇ ਬੰਦੇ ਹੱਥ ਫੜ ਕੇ, ਕਈ ਵਾਰੀ ਨਿੱਕੇ ਬੱਚਿਆਂ ਨੂੰ ਟਰੈਕਟਰ ਦੇ ਉੱਤੇ ਪਿਤਾ ਗੋਦੀ ਚਵਾ ਕੇ ਸਿਖਾਉਂਦਾ ਵੀ ਮੈਂ ਪਿੱਛੇ ਬੈਠਾ ਤੂੰ ਅੱਗੇ, ਕਈ ਵਾਰੀ ਮੋਟਰਸਾਈਕਲ ਪਿਓ ਪੁੱਤ ਨੂੰ ਆਪ ਸਿਖਾਉਂਦਾ ਵੀ ਤੂੰ ਅੱਗੇ ਬੈਠ ਮੈਂ ਪਿੱਛੇ ਬੈਠਦਾ, ਸਾਈਕਲ ਵੀ ਕਈਆਂ ਨੂੰ ਅੱਗੇ ਬਿਠਾ ਕੇ ਪਿੱਛੇ ਅਗਲਾ ਸਿਖਾਉਂਦਾ ਵੀ ਪੈਰ ਮੈਂ ਆਪੇ ਲਾ ਲਊ ਤੂੰ ਚਲਾ। ਪਾਤਸ਼ਾਹ ਅਸਲ ਦੇ ਵਿੱਚ ਕੋਚ, ਨੌਲੇਜ ਵੀ ਹੈ ਪਰ ਆਪ ਕਰਾਉਂਦੇ ਨੇ ਨਾਲ 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 ਇੱਕ ਇੱਕ ਚੀਜ਼ ਕਰ ਕਰਕੇ ਵਿਖਾਉਂਦੇ ਨੇ, ਇਹ ਅਸਲ ਟੀਚਰ। ਤੇ ਕੀ ਆਖੀਏ ਮੰਨ ਲਓ ਪਾਤਸ਼ਾਹਾਂ ਦੀ ਇਸ ਮਹਾਨਤਾ ਨੂੰ, ਇਸ ਪਿਆਰ ਨੂੰ। ਤੇ ਬੜੀ ਸੋਹਣੀ ਕਵਿਤਾ ਜੋ ਅੱਜ ਲਿਖੀ ਹੈ ਨਿਰਵੈਰ ਨੇ, ਉਹ ਅੱਗੇ ਵੀ ਬੜੀ ਸੋਹਣੀ ਲਿਖਦਾ ਹੀ ਹੈ ਹਮੇਸ਼ਾ। ਪਹਿਲਾ ਅੱਖਰ ਬੰਦ ਸੀ ਬਿਲਕੁਲ, ਹੁਣ ਗੋਦ ਚ ਬਹਿ ਕੇ ਝਾਕਾਂ ਬਾਬੇ ਨਾਨਕ ਦੇ। ਸਭ ਤੋਂ ਵੱਡਾ ਟੀਚਰ, ਸਭ ਤੋਂ ਵੱਡਾ ਅਧਿਆਪਕ ਜੋ ਜ਼ਿੰਦਗੀ ਦਾ, ਮੈਂ ਕਿਵੇਂ ਮੁਬਾਰਕ ਆਖਾਂ ਬਾਬੇ ਨਾਨਕ। ਧਿਆਨ ਨਾਲ ਸੁਣਿਓ ਕਵਿਤਾ ਬੜੀ ਪਿਆਰੀ ਹੈ। ਹਾਂਜੀ,
ਸਭ ਤੋਂ ਵੱਡਾ ਅਧਿਆਪਕ ਜੋ ਜ਼ਿੰਦਗੀ ਦਾ, ਸਭ ਤੋਂ ਵੱਡਾ ਟੀਚਰ ਹੈ ਜੋ ਜ਼ਿੰਦਗੀ ਦਾ, ਮੈਂ ਕਿਵੇਂ ਮੁਬਾਰਕ ਆਖਾਂ ਬਾਬੇ ਨਾਨਕ ਨੂੰ, ਮੈਂ ਕਿਵੇਂ ਮੁਬਾਰਕ ਆਖਾਂ ਬਾਬੇ ਨਾਨਕ ਨੂੰ। ਪਹਿਲਾਂ ਅੱਖਾਂ ਬੰਦ ਸੀ ਬਿਲਕੁਲ, ਹੁਣ ਗੋਦ ਚ ਬਹਿ ਕੇ ਚਾਕਾਂ ਬਾਬੇ ਨਾਨਕ ਨੂੰ, ਮੈਂ ਕਿਵੇਂ ਮੁਬਾਰਕ ਆਖਾਂ ਬਾਬੇ ਨਾਨਕ ਨੂੰ। ਖੁਦ ਮੁਖ ਤਿਆਰੀ ਦੱਸ ਗਿਆ ਬਾਬਾ, ਅੜਦਾ ਸੀ ਭਗਵਾਨ ਦੇ ਅੱਗੇ,
ਆਪੂ ਬਣੇ ਭਗਵਾਨ, ਬਣਾਏ ਭਗਵਾਨ ਪੁਜਾਰੀ ਦੇ, ਆਪੂ ਬਣੇ। ਇੱਕ ਆਪੇ ਭਗਵਾਨ ਬਣ ਜਾਂਦੇ ਨੇ, ਇੱਕ ਬਣਾ ਲੈਂਦੇ ਨੇ ਕਿਸੇ ਹੋਰ ਨੂੰ। ਹਾਂਜੀ,
ਖੁਦ ਮੁਖ ਤਿਆਰੀ ਦੱਸ ਗਿਆ ਬਾਬਾ, ਅਰਦਾਸੀ ਭਗਵਾਨ ਦੇ ਅੱਗੇ,
ਅਰਦਾਸੀ ਭਗਵਾਨ ਦੇ ਅੱਗੇ।
ਉਹ ਵੱਡੇ ਵੱਡੇ ਗ੍ਰੰਥ ਸਿੱਧਾਂ ਦੇ ਤੇ ਤੁਸੀਂ ਉਸ ਦੇ ਗਿਆਨ ਦੇ ਅੱਗੇ, ਪਾਠ ਪੜਾ ਗਿਆ ਜੁਰਤਾਂ ਵਾਲਾ, ਪਾਠ ਪੜਾ ਗਿਆ ਜੁਰਤਾਂ ਵਾਲਾ, ਨਾ ਕਿਸੇ ਬਾਬਰ ਦਾ ਫਾਕਾ ਬਾਬੇ ਨਾਨਕ ਨੂੰ। ਮੈਂ ਕਿਵੇਂ ਮੁਬਾਰਕ ਆਖਾਂ ਬਾਬੇ ਨਾਨਕ ਨੂੰ। ਬਾਕੀ ਸਾਧੂ ਵੀ ਭੈੜੇ, ਕਤਲ ਕਰਨ ਤੱਕ ਆ ਸਕਦੇ ਨੇ,
ਕਤਲ ਕਰਨ ਤੱਕ ਆ ਸਕਦੇ ਨੇ।
ਨੁਕਤਾ ਕਰਕੇ ਸਪਸ਼ਟ ਪਾਤਸ਼ਾਹ, ਜੇ ਸੱਚ ਕਹਿਣ ਸਾਜਾ ਸਕਦੇ ਨੇ, ਉਲਝੀ ਦਾੜੀ ਪੈਰੀ ਸੂਲਾ, ਉਲਝੀ ਦਾੜੀ ਪੈਰੀ ਸੂਲਾ, ਚੀਰ ਗਈਆਂ ਉਹ ਵਾਟਾਂ ਬਾਬੇ ਨਾਨਕ ਨੂੰ। ਮੈਂ ਕਿਵੇਂ ਮੁਬਾਰਕ ਆਖਾਂ ਬਾਬੇ ਨਾਨਕ ਨੂੰ। ਕੱਟ ਮਨੋਤਾ ਤੋੜ ਪਰੰਪਰਾ, ਦੱਸ ਗਇਓ ਰੱਬ ਅੰਦਰ ਹੈ ਓ,
ਦੱਸ ਗਇਓ ਰੱਬ ਅੰਦਰ ਹੈ ਓ।
ਐਵੇਂ ਸਾਦਾ ਮਗਰ ਨਾ ਲੱਗੀ, ਨਾ ਮਸਜਿਦ ਨਾ ਮੰਦਰ ਹੈ ਓ, ਮਨ ਤਾਂ ਕਰਦੇ ਜਾਨਵਾਰ ਦਿਆਂ, ਮਨ ਤਾਂ ਕਰਦੇ ਜਾਨਵਾਰ ਦਿਆਂ, ਨਿਰਵੈਰ ਕਹੇ ਕਿਆ ਬਾਤਾਂ ਬਾਬੇ ਨਾਨਕ ਨੂੰ। ਮੈਂ ਕਿਵੇਂ ਮੁਬਾਰਕ ਆਖਾਂ ਬਾਬੇ ਨਾਨਕ ਨੂੰ। ਸਭ ਤੋਂ ਵੱਡਾ ਟੀਚਰ ਹੈ ਜੋ ਜ਼ਿੰਦਗੀ ਦਾ, ਸਬਰ ਹੈ ਜੋ ਜ਼ਿੰਦਗੀ ਦਾ ਮੈਂ ਕਿਵੇਂ ਮੁਬਾਰਕ ਆਖਾਂ ਬਾਬੇ ਨਾਨਕ ਨੂੰ ਮੈਂ ਕਿਵੇਂ ਮੁਬਾਰਕ ਆਖਾਂ ਬਾਬੇ ਨਾਨਕ ਨੂੰ।
ਪਹਿਲਾਂ ਅੱਖਾਂ ਬੰਦ ਸੀ ਬਿਲਕੁਲ, ਹੁਣ ਗੋਦ ਚ ਬਹਿ ਕੇ ਝਾਕਾਂ ਬਾਬੇ ਮੈਂ ਹੁਣ ਗੋਦ ਚ ਬਹਿ ਕੇ ਝਾਕਾਂ ਬਾਬੇ ਨਾਨਕ। ਪਹਿਲਾਂ ਅੱਖਾਂ ਬੰਦ ਸੀ, ਹੁਣ ਗੋਦ ਚ ਬਹਿ ਕੇ ਝਾਕਾਂ। ਨਹੀਂ ਤੇ ਦਿਸਦਾ ਸੀ ਕਿਤੇ, ਪਤਾ ਲੱਗਦਾ ਸੀ, ਫੋਟੋ ਵਾਲਾ ਬਾਬਾ ਹੀ ਵੇਖਿਆ ਸੀ, ਗੁਰੂ ਗ੍ਰੰਥ ਸਾਹਿਬ ਵਾਲਾ ਬਾਬਾ ਤੇ ਹੁਣ ਪਤਾ ਲੱਗਦਾ। ਤੇ ਗੱਲ ਸੁਣਿਓ, ਜਿੱਥੇ ਬਾਬਾ ਦਿਸ ਪਿਆ ਨਾ ਉਹਦੇ ਜ਼ਿੰਦਗੀ ਵੀ ਦਿਸ ਪੈਣੀ ਹੈ, ਜਿੱਥੇ ਬਾਬਾ ਦਿਸ ਪਿਆ ਆਪਣੇ ਅੰਦਰ ਦੀ ਮਸਤੀ ਵੀ ਦਿਸ ਪੈਣੀ, ਜਿੱਥੇ ਬਾਬਾ ਦਿਸ ਪਿਆ ਆਪਣੇ ਅੰਦਰ ਦਾ ਆਨੰਦ ਵੀ ਦਿਸ ਪੈਣਾ, ਜਿੱਥੇ ਬਾਬਾ ਦਿਸ ਪਿਆ ਆਪਣੇ ਅੰਦਰ ਦਾ ਖੇੜਾ ਵੀ ਦਿਸ ਪੈਣਾ। ਜਿੱਦਣ ਗੁਰੂ ਨਾਨਕ ਬਾਬਾ ਦਿਸ ਪਿਆ ਉਦਣ ਆਪਣੀਆਂ ਜ਼ਿੰਮੇਵਾਰੀਆਂ ਵੀ ਦਿਸ ਪੈਣੀਆਂ ਨੇ, ਫਰਜ਼ ਦਿਸ ਪੈਣੇ ਨੇ। ਬਸ ਬਾਬੇ ਦਾ ਦਿਸਣਾ, ਫਰਜ਼ਾਂ ਦਾ ਦਿਸਣਾ, ਮਿਹਨਤ ਦਾ ਦਿਸਣਾ, ਕਿਰਤ ਦਾ ਦਿਸਣਾ, ਕੰਮ ਦਾ ਦਿਸਣਾ ਹੈ, ਤੇ ਬਾਬੇ ਦਾ ਦਿਸਣਾ ਹੀ ਜ਼ਿੰਦਗੀ ਦਾ ਦਿਸਣਾ। ਜ਼ਿੰਦਗੀ ਦਿਸਣੀ ਨਜ਼ਾਰਾ, ਅਸਲ ਚ ਜ਼ਿੰਦਗੀ ਹੈ ਗੁਰੂ ਨਾਨਕ ਸੋਚ। ਗੁਰੂ ਨਾਨਕ ਸਰੀਰ ਨਹੀਂ, ਸੋਚ ਵਿਚਾਰ ਹੈ। ਕਿਤੇ ਡੇਟ ਹੋਵੇ ਨਾ, ਜਿੱਦਣ ਕਿਹਾ ਸੀ ਮੈਂ ਜਨੇਊ ਨਹੀਂ ਪਾਉਣਾ, ਉਦਣ ਚਾਹੀਦਾ ਗੁਰੂ ਨਾਨਕ ਦਾ ਬਰਥਡੇ ਮਨਾਉਣਾ। ਉਦਣ ਸੋਚ ਜੰਮੀ ਹੈ, ਸਰੀਰ ਦੀ ਡੇਟ ਹੋਰ ਹੈ ਪਰ ਸੋਚ ਦੀ ਡੇਟ ਕੋਈ ਹੋਰ ਹੈ। ਉਦਣ ਵਿਚਾਰਧਾਰਾ ਦਾ ਬਰਥਡੇ ਹੁੰਦਾ, ਜਨਮ ਦਿਨ ਹੁੰਦਾ, ਉਹ ਫਿਰ ਉਹਦੇ ਆਉਂਦੀ ਹੈ, ਪ੍ਰਗਟ ਹੁੰਦੀ ਹੈ। ਸਤਿਗੁਰ ਨਾਨਕ ਪ੍ਰਗਟਿਆ, ਉਹ ਸੱਚਾ ਗਿਆਨ ਨਾਨਕ ਵਿੱਚ ਪ੍ਰਗਟ ਹੋਇਆ। ਉਹ ਦਿਨ ਹੋਵੇ ਜਿਹਨ ਉਹ ਵਿਚਾਰਧਾਰਾ ਜੰਮੀ, ਜਿਹਨ ਸੋਚ ਆਈ, ਪ੍ਰਗਟ ਹੋਈ ਉਹ ਸੋਚ, ਉਹ ਦਿਨ ਹੋਣਾ ਚਾਹੀਦਾ, ਉਹ ਵਿਚਾਰਧਾਰਾ। ਇਸ ਦਿਨ ਜਿੱਦਣ ਉਹਨਾਂ ਨੇ ਕਿਹਾ ਸੀ ਮੈਂ ਨਹੀਂ ਪਾਉਣਾ, ਉਹ ਇੱਕ ਦਿਨ ਹੋਵੇ ਸਿੱਖ ਕੌਮ ਦਾ ਖੁਦ ਮੁਖਤਿਆਰੀ ਦਿਵਸ, ਉਹ ਚਾਹੀਦਾ ਇੱਕ ਦਿਨ, ਫਿਰ ਉਹ ਸਾਲੋ ਸਾਲ ਮਨਾਇਆ ਜਾਵੇ। ਉਹ ਵਿਚਾਰਧਾਰਾ ਜਿਹੜੀ ਬਾਬੇ ਨੇ ਦਿੱਤੀ ਸੀ, ਸਭ ਤੋਂ ਵੱਖਰੀ, ਸਭ ਤੋਂ ਆਨੰਦਿਤ ਕਰਨ ਵਾਲੀ। ਗੁਰੂ ਨਾਨਕ ਅਸਲ ਦੇ ਵਿੱਚ ਜ਼ਿੰਦਗੀ ਬਣ ਸਕਦਾ ਜੇ ਗੁਰੂ ਨਾਨਕ ਨੂੰ ਵੇਖਿਆ ਜਾਏ, ਤੇ ਗੁਰੂ ਨਾਨਕ ਨੂੰ ਗੁਰੂ ਨਾਨਕ ਜਿਹਨੇ ਸੁਣਿਆ ਵੇਖਿਆ, ਸੁਣਨਾ ਹੀ ਵੇਖਣਾ, ਵੇਖਿਆ ਉਹਨਾਂ ਨਹੀਂ ਹੈ ਜਿਹਨਾਂ ਨੇ ਸੁਣਿਆ, ਸੇ ਫਿਰ ਗਰਭਾਸ ਨਾ ਭਰਿਆ, ਵੇਖਣਾ ਵੇਖਣਾ ਮਤਲਬ ਸੁਣਨਾ ਹੀ ਵੇਖਣਾ। ਗੁਰੂ ਨਾਨਕ ਨੂੰ ਸੁਣੋ ਤੇ ਗੁਰੂ ਨਾਨਕ ਨੂੰ ਵੇਖ ਲਿਆ। ਟੀਚਰ ਨੂੰ ਅਸਲ ਵਿੱਚ ਸੁਣਨਾ ਸਮਝਣਾ ਹੀ ਵੇਖਣਾ ਹੁੰਦਾ ਹੈ। ਟੀਚਰ ਕਈ ਤੇ ਕਾਲੇ ਵੀ ਹੁੰਦੇ ਨੇ, ਕਈ ਮਧਰੇ ਵੀ ਹੁੰਦੇ ਨੇ, ਪਰ ਸਮਝਣਾ ਤੇ ਵੇਖਣਾ ਇਹੀ ਟੀਚਰ ਨਾਲ ਜੁੜਨਾ, ਗੁਰੂ ਨਾਨਕ ਨਾਲ ਜੁੜਨਾ ਵੀ ਇਹੀ ਹੈ। ਜ਼ਿੰਦਗੀ ਦਾ ਨਜ਼ਾਰਾ ਆ ਜਾਂਦਾ ਜੇ ਕਿਤੇ ਬੰਦਾ ਧਿਆਨ ਨਾਲ ਸੁਣੇ ਤੇ ਸਮਝੇ। ਜ਼ਿੰਦਗੀ ਹੈ ਗੁਰੂ ਨਾਨਕ, ਪਰ ਪ੍ਰੋਬਲਮ ਪੈ ਗਈ, ਨੁਕਸਾਨ ਉਦੋਂ ਹੁੰਦਾ ਜਦੋਂ ਅਸੀਂ ਮਨ ਮਰਜ਼ੀਆਂ ਵਾਲੇ ਪਾਸੇ ਪੈ ਜਾਂਦੇ, ਛੱਡ ਕੇ ਸੱਚ ਦਾ ਰਾਹ ਹੋਰ ਹੀ ਪਾਸੇ ਤੁਰ ਪੈਂਦੇ ਆ, ਭਟਕਦੇ ਤੁਰੇ ਫਿਰਦੇ ਆ। ਸਭ ਪਤਾ ਹੋਣ ਦੇ ਬਾਵਜੂਦ ਵੀ ਸਮਝਣਾ ਨਹੀਂ ਚਾਹੁੰਦੇ, ਬਦਲਣਾ ਨਹੀਂ ਚਾਹੁੰਦੇ, ਬਸ ਫਿਰ ਏਦਾਂ ਹੀ ਲੰਘ ਜਾਂਦੀ ਜ਼ਿੰਦਗੀ, ਸਭ ਕੁਝ ਖਤਮ ਹੋ ਜਾਂਦਾ। ਟਰਾਈ ਕਰੀਏ, ਭਾਵੇਂ ਥੋੜ੍ਹਾ ਥੋੜ੍ਹਾ ਹੀ ਲਿਆਈਏ, ਜ਼ਿੰਦਗੀ 'ਚ ਲਾਗੂ ਕਰੀਏ। ਟੀਚਰ ਡੇ ਦੇ ਉੱਤੇ ਗੁਰੂ ਨਾਨਕ ਨਾਲ ਅਸੀਂ ਵੀ ਅਸੀਂ ਉਹਨਾਂ ਨੂੰ ਵਧਾਈ ਦਈਏ ਜਿਹੜੇ ਸਾਡੇ ਟੀਚਰ ਬਣਦੇ, ਸਾਨੂੰ ਅਗਵਾਈ ਦਈਦੀ ਕਰਕੇ ਵਿਖਾਉਂਦੇ ਨੇ ਜਿਹੜੇ ਸਾਡੇ ਵਾਸਤੇ। ਇਸ ਕਰਕੇ ਕਵਿਤਾ ਪੜ੍ਹੀ ਹੈ ਬੜੀ ਸੋਹਣੀ, ਕਿੰਨਾ ਆਨੰਦ ਆਉਂਦਾ। ਪਰਸੋਂ ਚੌਥੇ ਤਿੰਨ ਚਾਰ ਮਿਸ਼ਨਰੀ ਪ੍ਰਚਾਰਕ ਵੱਡੇ ਵੱਡੇ ਪ੍ਰਚਾਰ ਵੱਡੇ ਵੱਡੇ ਤੇ ਮੈਂ ਵੇਖਿਆ ਉਹ ਬੋਲ ਰਹੇ ਸੀ, ਕਵਿਤਾਵਾਂ ਪਾਉ ਪੜ੍ਹਦੇ ਨੇ, ਕੱਚੀ ਬਾਣੀ ਹੈ। ਆਉਣ ਵਾਲੇ ਸਮੇਂ 'ਚ ਕਹਿੰਦੇ ਲੋਕਾਂ ਨੂੰ ਇਹ ਨਹੀਂ ਪਤਾ ਲੱਗਣਾ ਵੀ ਬਾਣੀ ਕਿਹੜੀ ਹੈ, ਤੇ ਕਵਿਤਾ ਨੂੰ ਲੋਕੀ ਬਾਣੀ ਸਮਝਣ ਲੱਗ ਜਾਣਗੇ। ਕਵੀਸ਼ਰੀ ਯੁੱਗਾਂ ਤੋਂ ਕਵੀਸ਼ਰੀ ਕਿਤੇ ਸੈਂਕੜੇ ਸਾਲਾਂ ਤੋਂ ਗਾਉਂਦੇ ਨੇ, ਕਿਸੇ ਨੇ ਕਵੀਸ਼ਰੀ ਕਵਿਤਾ ਨੂੰ ਗੁਰਬਾਣੀ ਸਮਝਿਆ? ਧਾਰਨਾ ਆਪਾਂ ਵਿਆਖਿਆ ਕਰ ਦਿੰਦੇ ਹਾਂ, ਪੰਗਤੀ ਦੀ ਵਿਆਖਿਆ ਧਾਰਨਾ ਦੇ ਰੂਪ 'ਚ ਕਰ ਦਿੰਦੇ ਹਾਂ, ਕਰਦੇ ਹਾਂ ਨਾ, ਕਦੇ ਗੁਰਬਾਣੀ ਕਿਹਾ ਵੀ ਇਹ ਗੁਰਬਾਣੀ 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 ਇਹ ਕਵਿਤਾ ਕਵਿਤਾ ਹੈ ਕਿ ਨਹੀਂ? ਉਹਨਾਂ ਨੇ 3 ਘੰਟੇ ਲਾਤੇ, 2 ਘੰਟੇ ਲੱਗੇ ਮੈਨੂੰ ਲੱਗਦਾ। ਇਹ ਜੀ ਗੁਰੂ ਗ੍ਰੰਥ ਸਾਹਿਬ ਨੂੰ ਚੈਲੇਂਜ ਕਰ ਰਹੇ ਨੇ ਕਵਿਤਾ ਪੜ੍ਹ ਕੇ, ਹੱਦ ਹੋ ਗਈ ਤੁਹਾਡੇ। ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਖਿਆ ਕਵਿਤਾ ਕਰਦੀ ਹੈ, ਕਵਿਤਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਖੋਲਦੀ ਹੈ। ਕੋਈ ਬੋਲ ਕੇ ਕਥਾ ਕਰਦਾ ਤੇ ਕੋਈ ਗਾ ਕੇ ਕਰਦਾ, ਫਿਰ ਕਹਿਣਗੇ ਕੱਚੀ ਬਾਣੀ ਹੈ। ਕੱਚੀ ਬਾਣੀ, ਬਾਣੀ ਮਤਲਬ ਬੋਲ, ਕੱਚੀ ਮਤਲਬ ਜਿਹਦੇ 'ਚ ਸੱਚਾਈ ਨਾ ਹੋਵੇ। ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਸੱਚਾ ਗਿਆਨ ਨਹੀਂ ਜਿਹਦੇ ਵਿੱਚ ਸੱਚੀ ਗੱਲ ਨਹੀਂ, ਸੱਚਾਈ ਨਹੀਂ, ਉਹ ਬੋਲ ਉਹ ਬਾਣੀ ਜਿਹੜੀ ਜਿਹਦੇ ਵਿੱਚ ਸੱਚਾ ਗਿਆਨ ਨਹੀਂ। ਕੱਚੀਆਂ ਗੱਲਾਂ ਕਰਨ, ਕੱਚੀਆਂ ਕੱਚੀ ਜਿਹੜੀ ਗੱਲ ਹੈ ਉਹ ਕਵਿਤਾ ਦੇ ਰੂਪ ਵਿੱਚ ਹੋਵੇ ਕੱਚੀ, ਧਾਰਨਾ ਦੇ ਰੂਪ ਵਿੱਚ ਹੋਵੇ ਕੱਚੀ। ਉਹ ਪ੍ਰਚਾਰਕੋ ਜੇ ਕਥਾ ਦੇ ਵਿੱਚ ਕਚਾਈ ਹੈ ਨਾ, ਕਚਾਈ ਕੱਚ ਹੈ ਸੱਚ ਨਹੀਂ, ਤੇ ਕਥਾ ਵੀ ਕੱਚੀ। ਤੁਹਾਡੇ ਕਈ ਪ੍ਰਚਾਰਕ ਨੇ ਬੜੀ ਘੱਗੀ ਆਵਾਜ਼ ਨਾਲ ਤਿੰਗ ਤਿੰਗ ਬੋਲਦੇ ਹੈ, ਉਹ ਤੇ ਕਦੇ ਧਾਰਨਾ ਨਹੀਂ ਪੜ੍ਹਦੇ, ਉਹਨਾਂ ਨੂੰ ਪ੍ਰਵਾਨ ਕਰ ਲਓਗੇ? ਕਿਉਂਕਿ ਉਹ ਗੱਲਾਂ ਕੱਚੀਆਂ ਕਰਦੇ ਨੇ। ਭਰਮਨ ਭੂਲੇ ਨਰ ਕਰਤ ਕਚਰਾਇਣ, ਭਰਮਾਂ ਚ ਪਏ ਬੰਦੇ ਕੱਚੀਆਂ ਗੱਲਾਂ ਕਰਦੇ ਨੇ। ਕੱਚੀ ਬਾਣੀ ਜਿਹਦੇ ਚ ਸੱਚਾ ਗਿਆਨ ਨਾ ਹੋਵੇ, ਕੱਚੀਆਂ ਹੀ ਗੱਲਾਂ ਕਰੀ ਜਾਂਦੇ ਨੇ, ਪਰ ਜਿਹਦੇ ਚ ਸੱਚਾਈ ਹੋਵੇ। ਆ ਕਵਿਤਾ ਦੇ ਵਿੱਚ ਸੱਚਾਈ ਹੈ ਕਿ ਨਹੀਂ ਹੈ ਜਿਹੜੀ ਆਪਾਂ ਗਾਈ ਹੈ? ਇਹ ਜਾਂ ਤੇ ਕਵਿਤਾ ਚ ਨੁਕਸ ਕੱਢੋ ਵੀ ਇਹ ਤਾਂ ਕੱਚੀ ਗੱਲ ਹੈ, ਫਿਰ ਇਹ ਕੱਚੀ ਹੈ। ਜੇ ਕਵਿਤਾ ਵਿੱਚ ਕੱਚੀ ਗੱਲ ਹੈ, ਝੂਠ ਹੈ, ਫਿਰ ਉਹ ਕਵਿਤਾ ਕੱਚੀ ਹੈ। ਪਰ ਜੇ ਕਵਿਤਾ ਦੇ ਵਿੱਚ ਸੱਚ ਹੈ, ਫਿਰ ਉਹ ਕੱਚੀ ਕਿਵੇਂ ਹੋ ਗਈ? ਸੱਚ ਕਿਵੇਂ ਕੱਚਾ ਹੋ ਗਿਆ? ਗੱਲ ਵਡਿਆਈ ਹੈ ਗੁਰੂ ਨਾਨਕ ਦੀ। ਹੁਣ ਗੱਲ ਹੋ ਰਹੀ ਹੈ ਖੁਦ ਮੁਖ ਤਿਆਰੀ ਦੱਸ ਗਿਆ ਬਾਬਾ ਅੜਦਾ ਸੀ ਭਗਵਾਨ ਦੇ ਅੱਗੇ, ਜਿਹੜੇ ਲੋਕੀ ਭਗਵਾਨ ਬਣੇ ਫਿਰਦੇ ਸੀ, ਵੱਡੇ ਵੱਡੇ ਗ੍ਰੰਥ ਸਿੱਧਾਂ ਦੇ ਟਿੱਚ ਸੀ ਉਸਦੇ ਗਿਆਨ ਦੇ ਅੱਗੇ, ਪਾਠ ਪੜ੍ਹਾ ਗਿਆ ਜੁੜਤਾ ਵਾਲਾ, ਨਾ ਕਿਸੇ ਬਾਬਰ ਦਾ ਫਾਕਾ ਬਾਬੇ ਨਾਨਕ ਨੂੰ, ਮੈਂ ਕਿਵੇਂ ਮੁਬਾਰਕ ਆਖਾਂ ਬਾਬੇ ਨਾਨਕ ਨੂੰ। ਦੱਸੋ ਇਹ ਕੱਚਾ ਕਿ ਇਹ ਕੱਚ ਹੈ? ਮੈਨੂੰ ਮੈਂ ਸੁਣਨਾ ਚਾਹੁੰਦਾ ਜਿਹੜੇ ਪ੍ਰਚਾਰਕ 3-4 ਪਰਸੋਂ ਪ੍ਰੋਗਰਾਮ ਕਰ ਰਹੇ ਸੀ, ਆ ਜਿਹੜੀ ਮੈਂ ਲਾਈਨਾਂ ਬੋਲੀਆਂ ਨੇ ਕੱਚੀਆਂ ਨੇ, ਗਲਤ ਨੇ? ਸੱਚ ਹੈ, ਤੇ ਸੱਚ ਕੱਚਾ ਕਿਵੇਂ ਹੋ ਗਿਆ? ਉਹ ਸੱਚ ਕਿਵੇਂ ਕੱਚਾ ਹੋ ਗਿਆ? ਵਿਰੋਧ ਕਰਨਾ ਕਿਸੇ ਗੱਲ ਦਾ ਕਰੋ ਯਾਰ, ਵਿਰੋਧ ਕਰਨਾ ਕਿਸੇ ਵਜ੍ਹਾ ਨਾਲ ਕਰੋ, ਗਲਤੀ ਵੇਖ ਕੇ ਗਲਤੀ ਕੱਢੋ। ਹੋਰ ਸੁਣੋ, ਜਵਾਬ ਦਿਓ, ਪੁੱਤ ਵੀ ਬਾਬੀ ਬਾਗੀ ਸਾਧ ਵੀ ਭੈੜੇ, ਪੁੱਤ ਵੀ ਬਾਗੀ ਸਾਧ ਵੀ ਭੈੜੇ, ਕਤਲ ਕਰਨ ਤੱਕ ਆ ਸਕਦੇ ਨੇ, ਨੁਕਤਾ ਕਰ ਗਏ ਸਪਸ਼ਟ ਪਾਤਸ਼ਾਹ, ਜੇ ਸੱਚ ਕਹਿਣਾ ਸਾਹ ਜਾ ਸਕਦੇ ਨੇ, ਉਲਝੀ ਦਾੜੀ ਪੈਰੀ ਸੂਲਾਂ, ਚੀਰ ਗਈਆਂ ਉਹ ਵਾਟਾਂ ਬਾਬੇ ਨਾਨਕ ਨੂੰ, ਮੈਂ ਕਿਵੇਂ ਮੁਬਾਰਕ ਆਖਾਂ ਬਾਬੇ ਨਾਨਕ ਨੂੰ। ਦੱਸੋ ਇਹ ਕੱਚਾ ਕੱਚਾ ਸੂ ਝੂਠ ਹੈ? ਇਹ ਗੱਲ ਚ ਸੱਚ ਨਹੀਂ ਤਾਂ ਫਿਰ ਕਿਵੇਂ ਝੂਠ ਹੋ ਗਿਆ? ਬਹਿ ਜਾਂਦੇ ਹੋ ਪ੍ਰੋਗਰਾਮ ਏਦਾਂ 3 ਜਣੇ, ਇਹ ਜੀ ਕੱਚੀ ਬਾਣੀ ਗੁਰੂ ਗ੍ਰੰਥ ਸਾਹਿਬ ਨੂੰ ਚੈਲੇਂਜ ਕਰ ਰਹੇ, ਆਹ ਗੱਲ ਤੇ ਖੋਲਦੀ ਹੈ, ਪਿਕਚਰ ਕਲੀਅਰ ਕਰਦੀ ਹੈ, ਕਿਸੇ ਨੇ ਵੀਰ ਨੇ ਕਵਿਤਾ ਬਣਾਈ ਹੈ ਉਹਦੇ ਵਿੱਚ ਜੇ ਝੂਠ ਹੈ ਫਿਰ ਕੱਚਾ, ਸੱਚ ਕੱਚਾ ਕਿਵੇਂ ਹੋ ਗਿਆ ਯਾਰ? ਜਾਂ ਫਿਰ ਇਹ ਕਹੋ ਵੀ ਆਹ ਲਾਈਨਾਂ ਨੇ ਇਹ ਕੱਚੀਆਂ ਨੇ, ਗਲਤ ਨੇ, ਆਹ ਜਿਹੜੀ ਮੈਂ ਬੋਲੀ ਹੈ ਕਵਿਤਾ ਇਵੇਂ ਜਿਵੇਂ ਲਿਖ ਲਓ ਤੇ ਲਿਖ ਕੇ ਫਿਰ ਇਹਦੀਆਂ ਲਾਈਨਾਂ ਦੀ ਵਿਆਖਿਆ ਕਰੋ ਵੀ ਤੇ ਗਲਤ ਨੇ, ਤੇ ਜੇ ਤੁਸੀਂ ਇਹਨੂੰ ਗਲਤ ਕਹੋਗੇ ਫਿਰ ਟਕਸਾਲੀਆਂ ਵਾਲੀ ਵਿਆਖਿਆ ਕਰਨੀ ਪੈਣੀ ਹੈ। ਏਦਾਂ ਕਿਸੇ ਗੱਲ ਦਾ ਵਿਰੋਧ ਕਰੋ ਯਾਰ। ਇਹ ਜੀ ਰੰਗਦਾਰ ਕੱਪੜੇ ਪਾਉਂਦਾ ਲਾ, ਹੁਣ ਆਹ ਪਰਨਾ ਸਿਰ ਤੇ ਨਹੀਂ ਬੰਨਦੇ? ਸਿਰ ਤੇ ਬੰਨਣ ਵਾਲਾ ਪਰਨਾ ਨਹੀਂ ਹੈ ਮੈਂ ਲਿਆ ਹੋਇਆ, ਜ਼ਿਮੀਦਾਰ ਨਹੀਂ ਬੰਨਦੇ? ਮੇਰਾ ਮੇਰੇ ਪਿਤਾ ਜੀ ਹੁਣੀ ਡੱਬ ਖੜੱਬਾ ਪਰਦਾ ਬੰਨਦੇ, ਕਿੰਨੇ ਚ? 2.5 ਮੀਟਰ ਦਾ, ਤੇ ਰੇਟ ਪੁੱਛ ਲਿਓ ਕਿੰਨੇ ਕਦਮ ਹੋਣਾ ਲੈ ਉੱਤੇ ਲਿਆ। ਇਹ ਤੇ ਜੀ ਪਤਾ ਨੀ, ਇਹ ਤੇ ਜੀ ਇਹਦੇ ਤੇ ਕੱਪੜੇ ਹੀ ਕਰੋੜਾਂ ਦੇ ਆਉਂਦੇ, ਪਤਾ ਨੀ ਯਾਰ ਕਿੱਥੋਂ ਇਹ ਸਮਝ ਨਹੀਂ ਆਉਂਦੀ। ਮੈਨੂੰ ਉਦੋਂ ਪੱਤਰਕਾਰ ਪੁੱਛਦਾ ਤੁਹਾਡੇ ਕੱਪੜੇ ਭਾਈ ਸਾਹਿਬ, ਮੈਂ ਕਿਹਾ ਤੇਰੀ ਇੱਕ ਜੀਨ ਦੇ ਮੇਰੇ 3-4 ਜੋੜੇ ਆ ਜਾਣਗੇ। ਐਵੇਂ ਯਾਰ ਹੁਣ ਜੇ ਹੁਣ ਮੰਨ ਲਓ ਇਹ ਫੱਬਦਾ, ਮੈਂ ਇਹਦਾ ਕਰਾਂ ਕੀ? ਹੁਣ ਪੱਗ ਵਰਗੀ ਪੱਗ ਹੈ, ਮੈਂ ਕੀ ਵੱਖਰਾ ਤੁਹਾਡੀ ਟੀ ਸ਼ਰਟਾਂ ਨਾਲੋਂ? ਓਏ ਵੱਧ ਮਹਿੰਗੇ ਹੈ ਤੁਹਾਡੀਆਂ ਟੀ ਸ਼ਰਟਾਂ ਮੇਰੇ ਨਾਲੋਂ, ਤੁਹਾਡੀਆਂ ਪੈਂਟਾਂ ਤੇ ਤੁਹਾਡੀ ਸ਼ਰਟ ਮੇਰੇ ਚੋਲੇ ਤੋਂ ਮਹਿੰਗੀ ਹੈ। ਮਾਰ ਦਿਓ ਗੱਲਾਂ, ਕੋਈ ਗੱਲ ਹੈ ਯਾਰ ਵੀ ਇਹ ਜੀ ਜੈਕਟ ਪਾ ਲਈ ਜੀ ਇਹਨਾਂ ਨੇ, ਇਹ ਜੀ ਆਹ ਪਰਨਾ ਲੈ ਲਿਆ ਜੀ ਉੱਤੋਂ, ਲੈ ਲੈ ਇਹ ਗੱਲ ਹੈ ਵੀ ਕੋਈ ਕੋਈ ਕਿਸੇ ਗੱਲ ਦੀ ਕਰੋ ਯਾਰ। ਅਸੀਂ ਮੈਂ ਨਾ ਸੱਚੀ ਦੱਸਦਾ ਹੁਣ, ਜੇ ਮੈਂ ਭੈੜੇ ਜਿਹੇ ਕੱਪੜੇ ਬਣਾ ਕੇ ਉਲਝਾ ਕੇ ਜੇ ਉਲਝਿਆ ਜਿਹਾ ਹੋ ਕੇ ਆਵਾਂ ਤੇ ਆ ਕੇ ਇੱਥੇ ਮੈਂ ਵੀ ਮੈਂ ਗਰੀਬੜਾ ਜਿਹਾ ਬਣ ਕੇ ਇਹੀ ਤੇ ਕਰਕੇ ਸਾਧ ਲੁੱਟ ਕੇ ਲੈ ਗਏ ਅਸੀਂ ਤੇ ਜੀ ਬੜੇ ਮੈਂ ਤੇ ਐ ਆਉਂਦਾ ਵੀ ਯਾਰ ਜਿਹੜੇ ਸਾਨੂੰ ਸੁਣਨ ਵਾਲੇ ਨੇ ਮੈਨੂੰ ਵੇਖ ਕੇ ਐ ਨਾ ਕਿਤੇ ਸਮਝ ਜਾਣ ਵੀ ਮੁਰਝਾ ਗਏ ਇਹ ਪਰੇਸ਼ਾਨ ਇਹਨਾਂ ਦੇ ਅਸਰ ਹੋ ਗਿਆ ਮੇਰੇ ਜਿਹੜੇ ਨਾਲ ਤੁਰੇ ਨੇ ਉਹਨਾਂ ਦਾ ਕੌਨਫੀਡੈਂਸ ਬਣਿਆ ਨਵੇਂ ਐਂ ਰਹਿਣ ਵੀ ਅਸੀਂ ਕਹਿਣ ਜਿੱਥੇ ਨਹੀਂ ਵੀ ਹੱਸਣਾ ਹੁੰਦਾ ਮੈਂ ਉੱਥੇ ਵੀ ਹੱਸਣਾ ਨਹੀਂ ਕਿਤੇ ਮੇਰੇ ਨਾਲ ਤੁਰੇ ਬੰਦੇ ਡਾਊਨ ਨਾ ਹੋ ਜਾਣ ਕਿਤੇ ਐ ਨਾ ਸੋਚਣ ਵੀ ਯਾਰ ਆਪਾਂ ਤੇ ਕਿਉਂ ਪਰੇਸ਼ਾਨ ਅਸੀਂ ਕਾਇਮ ਰਹਿਣਾ ਸੱਚੀ ਹੈ ਗੱਲ ਤੇ ਇਹ ਕੱਚੀ ਬਾਣੀ ਇਹ ਗੁਰੂ ਗ੍ਰੰਥ ਸਾਹਿਬ ਨੂੰ ਚੈਲੰਜ ਕਰ ਰਹੇ ਨੇ ਵੀ ਯਾਰ ਜਿਹੜੀ ਗੱਲ ਕਰਨੀ ਹੈ ਕਰੋ ਅੱਛਾ ਮੈਂ ਫਿਰ ਪੁੱਛਦਾ ਤਿੰਨ ਚਾਰ ਮਿਸ਼ਨਰੀ ਪ੍ਰਚਾਰਕਾਂ ਠੋਕ ਕੇ ਤੁਹਾਨੂੰ ਲੱਗਦਾ ਹੈ ਢੱਡਰੀਆਂ ਵਾਲਾ ਗਲਤ ਗੱਲਾਂ ਕਰਦਾ ਇਹਦਾ ਮਤਲਬ ਇਹ ਗੱਲਾਂ ਲੋਕਾਂ ਤੱਕ ਪਹੁੰਚਣੀਆਂ ਨਹੀਂ ਚਾਹੀਦੀਆਂ ਅੱਛਾ ਤੁਹਾਨੂੰ ਲੱਗਦਾ ਹੈ ਕੱਚੀ ਬਾਣੀ ਪੜ੍ਹਦਾ ਇਹ ਵੀ ਲੋਕਾਂ ਤੱਕ ਨਹੀਂ ਪਹੁੰਚਣੀ ਚਾਹੀਦੀ ਕਵਿਤਾਵਾਂ ਪੜ੍ਹਦਾ ਇਹ ਵੀ ਲੋਕਾਂ ਤੱਕ ਨਹੀਂ ਪਹੁੰਚਣੀਆਂ ਚਾਹੀਦੀਆਂ ਫਿਰ ਜਥੇਦਾਰ ਨਾਲ ਸਹਿਮਤ ਹੋ ਜਾਓ ਉਹਨੇ ਹੀ ਕਿਹਾ ਵੀ ਲੋਕੋ ਸੁਣੋ ਨਾ ਫਿਰ ਖੁੱਲ ਕੇ ਕਾਲਜਾਂ ਵਾਲੇ ਸਟੇਟਮੈਂਟ ਦਿਓ ਵੀ ਢੱਡਰੀਆਂ ਵਾਲਾ ਗਲਤ ਹੈ ਅਕਾਲ ਤਖ਼ਤ ਦੇ ਜਥੇਦਾਰ ਨੇ ਸਹੀ ਕੰਮ ਕੀਤਾ ਫਿਰ ਉੱਧਰ ਹੋ ਜਾਓ ਹੈਗੇ ਨੇ ਸਿੱਧਾ ਨਹੀਂ ਹੈਗੇ ਡਰਦੇ ਨੇ ਵੀ ਲੋਕ ਵਿਰੋਧ ਕਰਨਗੇ ਸਿੱਧਾ ਨਾਂ ਲੈ ਕੇ ਵਿਰੋਧ ਨਹੀਂ ਕਰਦੇ ਡਰਦੇ ਨੇ ਵੀ ਜੇ ਕਹਿਤਾ ਵੀ ਇਹ ਇਹਨੂੰ ਸੁਣੋ ਨਾ ਯਾਰ ਸੁਣੋ ਤੁਹਾਨੂੰ ਸਾਲ ਹੋ ਗਿਆ ਪਿੱਟਦਿਆਂ ਨੂੰ ਢੱਡਰੀਆਂ ਵਾਲੇ ਨੂੰ ਸੁਣੋ ਨਾ ਸੁਣੋ ਨਾ ਸੁਣੋ ਨਾ ਜਥੇਦਾਰ ਨੇ ਤੇ ਤੁਹਾਡੀ ਗੱਲ ਤੇ ਮੋਹਰ ਹੀ ਲਾਈ ਹੈ ਅੱਛਾ ਜੇ ਤੁਸੀਂ ਜਥੇਦਾਰ ਹੁੰਦੇ ਤੁਸੀਂ ਸਾਲ ਪਹਿਲਾਂ ਦਾ ਛੇਕਿਆ ਹੁੰਦਾ ਜਾਗਰੂਕੋ ਜੇ ਤੁਸੀਂ ਹੁੰਦੇ ਨਾ ਤੁਸੀਂ ਤੇ ਸਾਲ ਲਾਉਣਾ ਨਹੀਂ ਸੀ ਉਹਨੇ ਤਾਂ ਸਾਲ ਲਾਤਾ ਤੁਸੀਂ ਤੇ ਉਹਨੂੰ ਛੇਕਿਆ ਹੁੰਦਾ ਤੁਹਾਡੀ ਤੁਹਾਡੇ ਪੰਥ ਚੋਂ ਤਾਂ ਮੈਂ ਛੇਕਿਆ ਹੀ ਹੋਇਆ ਉਹਨਾਂ ਨੇ ਤਾਂ ਅਜੇ ਕੁਛ ਵੀ ਨਹੀਂ ਕਿਹਾ ਤੁਸੀਂ ਤੇ ਬੜੇ ਚਿਰ ਤੋਂ ਰੌਲਾ ਪਾਉਂਦੇ ਵੀ ਗਲਤ ਹੈ ਜੀ ਤੇ ਗਲਤ ਪ੍ਰਚਾਰ ਕਰਦਾ ਤੁਸੀਂ ਤੇ ਖੁਸ਼ ਹੋਵੋ ਫਿਰ ਐਂ ਕਰੋ ਇੱਕ ਪਾਸੇ ਤੇ ਵੋਟ ਪਾ ਦਿਓ ਵੀ ਇਹ ਗਲਤ ਪ੍ਰਚਾਰ ਕਰਦਾ ਅਖਬਾਰ ਚ ਪ੍ਰੈਸ ਕਾਨਫਰੰਸ ਕਰੋ ਨੀਗਾ ਕਾਲੀਆਂ ਪੱਗਾਂ ਲਿਓ ਜਿਹੜੇ ਬੈਠੇ ਸੀ ਨਾ ਪਰਸੋਂ ਚੌਥੇ ਤੇ ਐ ਨਾ ਪ੍ਰੈਸ ਕਾਨਫਰੰਸ ਕਰੋ ਤੇ ਪ੍ਰੈਸ ਕਾਨਫਰੰਸ ਕਰਕੇ ਕਹੋ ਵੀ ਢੱਡਰੀਆਂ ਵਾਲਾ ਗਲਤ ਹੈ ਅਸੀਂ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਮੰਨਦੇ ਹਾਂ ਇਹਨੂੰ ਕੋਈ ਨਾ ਸੁਣੋ ਕੱਚੀ ਗੱਲ ਕਰਦਾ ਸਾਰੀ ਕਥਾ ਵੀ ਕੱਚੀ ਹੈ ਵਿਆਖਿਆ ਵੀ ਇਹਦੀ ਗਲਤ ਹੈ ਤੇ ਕਵਿਤਾ ਵੀ ਗਲਤ ਪੜ੍ਹਦਾ ਕੱਚੀ ਬਾਣੀ ਧਾਰਨਾ ਪੜ੍ਹਦਾ ਇਹਨੂੰ ਨਾ ਸੁਣੋ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੀ ਨੇ ਜੋ ਫੈਸਲਾ ਕੀਤਾ ਠੀਕ ਕੀਤਾ ਪ੍ਰੈਸ ਕਾਨਫਰੰਸ ਕਰਕੇ ਕਹੋ ਪਤਾ ਤੇ ਲੱਗ ਜੇ ਵੀ ਤੁਸੀਂ ਉੱਧਰ ਹੋ ਸਿੱਧੇ ਤੇ ਹੋ ਜਾਓ ਨਾਲੇ ਇੱਧਰ ਵੀ ਨਾਲੇ ਉੱਧਰ ਵੀ ਜੇ ਕੋਈ ਸਾਡਾ ਬੰਦਾ ਮਿਲਦਾ ਹਾਂਜੀ ਹਾਂ ਉਦਾਂ ਤਾਂ ਅਸੀਂ ਭਾਈ ਸਾਹਿਬ ਦੇ ਨਾਲ ਹੀ ਹਾਂ ਕਿਉਂ ਕਿਉਂਕਿ ਉਹਨਾਂ ਨੇ ਜੋ ਫੈਸਲਾ ਚਾਹੇ ਅਸੀਂ ਇਹ ਗੱਲ ਨੂੰ ਸਹੀ ਨਹੀਂ ਠਹਿਰਾਉਂਦੇ ਅੱਛਾ ਕਹਿੰਦਾ ਫਿਰ ਬੋਲੋ ਫਿਰ ਸਟੇਟਮੈਂਟ ਦਿਓ ਨਾ ਉੱਧਰ ਨਾ ਉੱਧਰ ਇਹਨੂੰ ਦੋਗਲਾ ਕਹਿੰਦੇ ਆ ਇਹਨੂੰ ਦੋਗਲੇ ਕਹਿੰਦੇ ਆ ਸਾਰੇ ਪਾਸੇ ਚੱਲ ਹੈ ਕਿ ਵਾਹ ਜੀ ਵਾਹ ਅੱਜ ਬੜਾ ਚਲੋ ਬੜਾ ਆ ਜਿਹੜੀ ਕਵਿਤਾ ਦਾ ਨਜ਼ਾਰਾ ਬੜਾ ਆਇਆ ਸੱਚੀ ਬਹੁਤ ਸੋਹਣੀ ਪਹਿਲੀਆਂ ਲਾਈਨਾਂ ਫਿਰ ਸੁਣਾਈ ਜਰਾ ਪਹਿਲਾਂ ਅੱਖਾਂ ਬੰਦ ਸੀ ਫਿਰ ਇੱਥੋਂ ਹੀ ਚੱਕ
ਪਹਿਲਾਂ ਅੱਖਾਂ ਬੰਦ ਸੀ ਬਿਲਕੁਲ ਹੁਣ ਗੋਦ ਚ ਬਹਿ ਕੇ ਚੱਕਾ ਬਾਬੇ ਨਾਨਕ ਨੂੰ ਮੈਂ ਕਿਵੇਂ ਮੁਬਾਰਕ ਆਖਾਂ ਬਾਬੇ ਨਾਨਕ ਨੂੰ
ਕਿੰਨਾ ਕਿੰਨੀਆਂ ਸੋਹਣੀਆਂ ਨੇ ਹੁਣ ਇਹਨਾਂ ਨੂੰ ਕੀ ਪਤਾ ਲੱਗਦਾ ਯਾਰ ਇਹ ਹੁਣ ਕਦੇ ਇੱਥੇ ਬੈਠੇ ਹੁਣ ਪਤਾ ਲੱਗੇ ਵੀ ਫੀਲਿੰਗ ਕੀ ਹੁੰਦੀ ਹੈ ਸੱਚੀ ਯਾਰ ਜਦੋਂ ਆਹ ਫੀਲਿੰਗ ਆ ਕਿੰਨੀ ਫੀਲਿੰਗ ਆਉਂਦੀ ਹੈ ਇੰਨਾ ਵਧੀਆ ਲੱਗਦਾ ਨਜ਼ਾਰਾ ਜਿਹਾ ਆਉਂਦਾ ਉਹ ਜਿਵੇਂ ਮੈਂ ਸੁਣਦਾ ਸੀ ਕਹਿੰਦੇ ਸ਼੍ਰੋਮਣੀ ਕਮੇਟੀ ਵਾਲਿਆਂ ਨੂੰ ਕਈਆਂ ਨੂੰ ਤੇ ਇਹ ਨਹੀਂ ਪਤਾ ਕਹਿੰਦੇ ਫੋਨ ਕਰਕੇ ਪੁੱਛਿਆ ਵੀ ਉਦੋਂ 33 ਸਾਜਾਂ ਤੇ ਕੀਰਤਨ ਕਰੋ ਰੌਲਾ ਪੈ ਗਿਆ 33 ਸਾਜਾਂ ਦੇ ਕਰੋ ਤੇ ਉਹ ਆਖਣ ਵੀ ਸ਼੍ਰੋਮਣੀ ਕਮੇਟੀ ਵਾਲਿਆਂ ਨੂੰ ਫੋਨ ਕੀਤਾ ਪੱਤਰਕਾਰ ਨੇ ਵੀ 33 ਸਾਜ ਕੀ ਹੁੰਦਾ ਹੁਣ ਕਈਆਂ ਨੇ ਤੇ ਕਹਿਤਾ ਵੀ ਸਾਨੂੰ ਪਤਾ ਨਹੀਂ ਕਈਆਂ ਨੇ ਕਹਿਤਾ ਪਤਾ ਕਰਕੇ ਦੱਸਾਂਗੇ ਤੇ ਕਈਆਂ ਨੇ ਕਹਿਤਾ ਲੈ ਤੈਨੂੰ 33 ਸਾਜ ਦਾ ਨਹੀਂ ਪਤਾ ਅੱਛਾ ਕਹਿੰਦੇ ਹੈ ਕੀ ਉਹ ਅੱਗੋਂ ਫਿਰ ਚੁੱਪ ਕਰ ਗਿਆ ਨਹੀਂ ਚਲੋ ਕੋਈ ਨੀ ਤੈਨੂੰ ਬਸ ਤੈਨੂੰ ਪਤਾ ਹੀ ਨੀ ਵਾਹ ਵੇ ਤੂੰ ਬੜਾ ਸਿੱਖ ਫੋਨ ਕੱਟ ਤੈਨੂੰ 33 ਸਾਜ ਦਾ ਨਹੀਂ ਪਤਾ ਆਪ ਨੂੰ ਵੀ ਨਹੀਂ ਪਤਾ ਤੇ ਕਈਆਂ ਨੇ ਪਤਾ ਕੀ ਕਿਹਾ ਕਹਿੰਦੇ ਲੈ 33 ਜਿਹਦੇ ਚ ਤੰਤ ਹੋਵੇ 33 ਸਾਜ ਦਾ ਮਤਲਬ ਹੈ ਜਿਹਦੇ ਚ ਤੰਤ ਹੋਵੇ ਕਹਿੰਦੇ ਇੱਕ ਦੋ ਨੇ ਦੱਸਿਆ ਵੀ ਜਿਹੜਾ ਤਾਰ ਵਾਲਾ ਹੋਵੇ ਜਿਹਦੇ ਚ ਤਾਰ ਤਾਰ ਨਾਲ ਤਾਰ ਵਾਲੇ ਸਾਜ ਨੇ ਨਾ ਜਿਹੜੇ ਉਹਨੂੰ ਤੰਤੀ ਸਾਜ ਕਹਿੰਦੇ। ਸਰੰਗੀ ਤਾਰ ਹੈ, ਤਾਨਪੁਰਾ ਹੈ ਜਾਂ ਤੁੰਬੀ ਵੀ ਹੈ, ਉਹ ਤਾਰ ਹੈ ਜਿਹਦੇ ਵਿੱਚ ਤਾਰ ਤਾਰ ਤੇ ਰਾਗ ਬਣਦਾ। ਕਹਿੰਦਾ ਜਿਹਦੇ ਚ ਤੰਤ ਹੋਵੇ ਉਹਨਾਂ ਨੂੰ ਕੀ ਪਤਾ। ਇਸੇ ਤਰ੍ਹਾਂ ਯਾਰ ਇਹਨਾਂ ਨੂੰ ਇਹਨਾਂ ਜਿਹੜਾ ਰਸ ਜਿਹੜਾ ਹੁੰਦਾ ਜਿਹੜਾ ਆਨੰਦ ਇਹਨਾਂ ਨੂੰ ਕੀ ਪਤਾ ਲੱਗਦਾ, ਬਸ ਬੈਠੇ ਹੀ ਬੰਚੀ ਜਾਂਦੇ ਨੇ ਯਾਰ ਬੰਦੇ ਐਵੇਂ ਨਾ ਗੱਲ ਨਾ ਬਾਤ ਕੋਈ। ਕੱਲ ਮਿਲਦੇ ਹਾਂ ਜੀ ਸਾਰੇ ਪਿਆਰ ਨਾਲ ਫਿਰ ਹਾਜ਼ਰ ਹੋ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਜੀ, ਸਾਹਿਬ ਜੀ ਧੰਨ ਪਿਆਰੇ ਧੰਨ ਹੈ ਗੁਰੂ ਅੰਗਦ ਸਾਹਿਬ ਜੀ ਧੰਨ ਹੈ ਧੰਨ ਹੈ ਧੰਨ ਹੈ ਸਾਹਿਬ ਜੀ ਧੰਨ ਹੈ ਪ੍ਰੀਤਮ ਸਾਹਿਬ ਧੰਨ ਹੈ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਧੰਨ ਹੈ ਬਾਲਾ ਪ੍ਰੀਤਮ ਸਾਹਿਬ ਧੰਨ ਹੈ ਗੁਰੂ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਧੰਨ ਹੈ ਗੁਰੂ ਤੇਗ ਬਹਾਦਰ ਸਾਹਿਬ ਧੰਨ ਹੈ।
तेरी वडियाई कोई नाओ ना जाने मेरा वाहे गुरु।
अरदास एक ओवंकार श्री वाहेगुरु जी की फतेह। श्री भगवती जी सहाय वार श्री भगवती जी की पातशाही दसवीं प्रथम भगवती सिमर कै गुरु नानक ले त्याए फिर अंगद गुर ते अमरदास रामदास सहि सहाय अर्जन हर गोबिंद नो सिमराओ श्री हर राय। श्री हर कृष्ण ध्याई जिस डिठे सब दुख जाए ते बहादुर सिमरै करनाउने दया वै धाए सब थाई होए सहाय दसवें पातशाह। श्री गुरु गोबिंद सिंह साहब जी सब थाई होए सहाय दसां पातशाहियां दी जोत। श्री गुरु ग्रंथ साहिब जी दे पाठ दीदारता ते अंतर के बोलो जी। पंजा प्यारियां चौहान साहबजादियां चालियां मुक्तियां हठियां जपियां तपियां जिन्हां नाम जपिया वन छकिया दी चलाई ते गवाही दे कण डिठ कीता तिना प्यारियां सचारियां दी कमाई दा ध्यान रखे खालसा जी बोलो जी। जिन्हां सिंघां सिंघड़ियां ने धर्म हेर सिस दिते बन बन कटाए खोपरियां लुहाइयां तरखियां ते चढ़े आरियां नाल चराए गए गुरुद्वारियां दी सेवा लई कुर्बानियां कीतियां धर्म निहारिया सिखी केसां सवासर नाल निवाही तिना दी कमाई दा ध्यान रखे खालसा जी बोलो जी। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤੇ ਆਵੇ ਚਿੱਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇ ਤਿਕ ਫਤਿਹ ਬਿਰਧ ਕੀ ਪੈਦ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕਿਸ ਤਾਂ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾ ਨਸਰ ਦਾਨ ਨਾਮ ਦਾਨ। ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚਮਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਉਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲੇ ਦਰਸ਼ਨ ਦੀ ਦਾਜ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਦੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ। ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਗੁਰਦੁਆਰਾ ਪਰਮੇਸ਼ਰ ਦੁਆਰ ਹਫ਼ਤਾਵਾਰੀ ਸਮਾਗਮ ਵਿੱਚ ਅੱਜ ਦੂਸਰੇ ਦਿਨ ਰਾਤਰੀ ਦੇ ਦੀਵਾਨ ਸਜਾਏ। ਸਜੇ ਦੀਵਾਨਾਂ ਵਿੱਚ ਆਪ ਜੀ ਦੇ ਜਥਿਆਂ ਨੇ ਗੁਰਬਾਣੀ ਦੀਆਂ ਵਿਚਾਰਾਂ ਹਰੀ ਜਸ ਕੀਰਤਨ ਕੀਤਾ। ਸਤਿਗੁਰੂ ਜੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ। ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਜੀ ਤਿਲ ਫੁੱਲ ਭੇਟਾ ਪ੍ਰਵਾਨ ਕਰਨੀ। ਸਤਿਗੁਰੂ ਜੀ ਆਈਆਂ ਸੰਗਤਾਂ ਨੂੰ ਗੁਰਮਤਿ ਦੀ ਸੋਝੀ ਬਖਸ਼ਣੀ। ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ ਜੀ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਚਿਤਾਵੇ ਜੀ। ਨਾਨਕ ਨਾਮ ਚੜ੍ਹਦੀ ਕਲਾ ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਸੋ ਕਹ ਤਨ ਗੁਰ ਸੇਵੀ ਅਹਿਨਸ ਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਕੇ ਜਨਮ ਮਰਨ ਦੁਖ ਜਾਏ। ਵਾਹਿਗੁਰੂ ਜੀ ਸੋਰਠ ਮਹਲਾ ਪੰਜਵਾ ਅੱਗੇ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ ਪਰਮੇਸ਼ਰ ਬਣਤ ਬਣਾਈ ਫਿਰ ਡੋਲਤ ਕਤ ਹੂੰ ਨਾਹੀ ਅੱਗੇ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ ਪਰਮੇਸ਼ਰ ਬਣਤ ਬਣਾਈ ਫਿਰ ਡੋਲਤ ਕਦ ਹੂੰ ਨਾਹੀ ਸਾਚੇ ਸਾਹਿਬ ਸਿਓ ਮਨ ਮਾਨਿਆ ਹਰ ਸਰਬ ਨਿਰੰਤਰ ਜਾਣਿਆ ਰਹਾ ਸਭ ਜੀ ਤੇਰੇ ਦਇਆਲਾ ਆਪਣੇ ਭਗਤ ਕਰੇ ਪ੍ਰਤਪਾਲਾ ਅਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਤੇ ਆਈ ਅਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਤੇ ਆਈ। ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ।